ਜਗਤੇ ਬੋਲਾਂ ਸਤਨਾਮ ਸ੍ਰੀ ਵਾਹਿਗੁਰੂ। ਕਾਰੋਬਾਰ ਸੰਕੋਚਦੇ ਹੋਇਆ ਗੁਰੂ ਦਰਬਾਰ ਵਿੱਚ ਫੱਗਣ ਦੇ ਮਹੀਨੇ ਦੀ ਸੰਗਰਾਮ ਦੇ ਸਮਾਗਮ ਵਿੱਚ ਦੂਰੋਂ ਨੇੜਿਓਂ ਚੱਲ ਕੇ ਗੁਰੂ ਮਹਾਰਾਜ ਦੀ ਪ੍ਰੇਰਣਾ ਦੇ ਨਾਲ ਗੁਰੂ ਦਰਬਾਰ ਵਿੱਚ ਸੁਸ਼ੋਭਿਤ ਬੇਨਤੀ ਕੀਤੀ ਹੈ ਕਿ ਹੇ ਪ੍ਰਭੂ ਤੂੰ ਮੇਰਾ ਉਲੈ ਸੰਸਾਰ ਦੇ ਅੰਦਰ, ਕਿਉਂਕਿ ਤੂੰ ਪਰਬਤ ਹੈ, ਨਾ ਤੂੰ ਡੋਲੋ ਨਾ ਹਮ ਗਿਰਤੇ। ਤੂੰ ਡੋਲਣ ਵਾਲੀ ਚੀਜ਼ ਨਹੀਂ, ਦਰਖਤ ਡੋਲ ਜਾਂਦੇ ਨੇ, ਦਰਖਤ ਦਾ ਪਰਛਾਵਾਂ ਬਦਲ ਜਾਂਦਾ ਹੈ, ਓਹਲਾ ਪੂਰਾ ਨਹੀਂ ਰਿਹਾ ਕਰਦਾ। ਹੋਰ ਵੀ ਜੋ ਸੰਸਾਰ ਦੇ ਓਹਲੇ ਲੈਣੇ ਨੇ, ਆਸਰੇ ਲੈਣੇ ਨੇ, ਉਹ ਪੂਰੇ ਨਹੀਂ ਹੋਇਆ ਕਰਦੇ, ਉਹਨਾਂ ਵਿੱਚ ਅਦਲੀ ਬਦਲੀ ਹੁੰਦੀ ਰਹਿੰਦੀ ਹੈ। ਜਿਹਨੇ ਵਾਹਿਗੁਰੂ ਦਾ ਓਹਲਾ ਤੱਕ ਲਿਆ ਉਹ ਡੋਲਿਆ ਨਹੀਂ ਕਰਦਾ, ਕਿਉਂਕਿ ਵਾਹਿਗੁਰੂ ਜੀ ਇੱਕ ਰਸ ਰਹਿਣ ਵਾਲੇ ਨੇ ਸਦਾ ਹੀ। ਹਮ ਵੱਲ ਜਾਈ ਲੱਖ ਲੱਖ ਵਰੀਆ, ਲੱਖਾਂ ਵਾਰੀ ਅਸੀਂ ਬਰਿਹਾਰ ਜਾਂਦੇ ਹਾਂ, ਕਿਉਂਕਿ ਸਾਡੇ ਪਰਦਾ ਪਿਆ ਹੋਇਆ ਸੀ ਭਰਮ ਦਾ, ਤੇਰੇ ਅਰ ਸਾਡੇ ਵਿਚਾਰੇ ਇਹ ਖੁੱਲਦਾ ਨਹੀਂ ਸੀ ਕਿਸੇ ਤਰ੍ਹਾਂ ਨਾਲ ਵੀ। ਕਿਰਪਾ ਕੀਤੀ ਆਪ ਨੇ, ਉਹ ਪਰਦਾ ਖੋਲ ਦਿੱਤਾ, ਪਰਦਾ ਚੱਕਦੀ ਸਾਰ ਤੇਰੇ ਦਰਸ਼ਨ ਸਾਰੇ ਸੰਸਾਰ ਦੇ ਅੰਦਰ ਹੋਣੇ ਸ਼ੁਰੂ ਹੋ ਗਏ। ਹਨੇਰਾ ਮਿਟ ਗਿਆ ਮਨ ਦਾ, ਵਿਕਾਰ ਖਤਮ ਹੋ ਗਏ, ਮਨ ਮੰਨ ਗਿਆ ਤੇਰੇ ਨਾਲ। ਹੇ ਪ੍ਰਭੂ ਮਿਟੇ ਅੰਧਾਰੇ ਤਜੇ ਵਿਕਾਰੇ, ਠਾਕਰ ਸਿਉ ਮਨ ਮੰਨ ਪ੍ਰਭ ਜੀ ਪਾਣੀ। ਜਦੋਂ ਪ੍ਰਭੂ ਨੂੰ ਚੰਗਾ ਲੱਗਣ ਲੱਗੀ ਇਹ ਜੀਵਾਤਮਾ, ਉਸ ਵੇਲੇ ਭਾਈ ਨਿਕਾਣੀ ਦੁਨੀਆਂ ਚ ਕਿਸੇ ਦੀ ਕਾਣ ਨਾ ਰਹੀ, ਸਾਰੀਆਂ ਕਾਣਾਂ ਮੁੱਕ ਗਈਆਂ, ਕਿਸੇ ਥਾਈ ਕੋਈ ਮਤਲਬ ਨਾ ਰਿਹਾ, ਕਿਉਂਕਿ ਪ੍ਰਭੂ ਨੂੰ ਜੋ ਪਾ ਗਿਆ ਉਹਨੂੰ ਮਤਲਬ ਨਹੀਂ ਕਿਸੇ ਨਾਲ ਰਹਿੰਦਾ। ਸਫਲ ਜਨਮ ਪ੍ਰਵਾਨਾ, ਜਨਮ ਵੀ ਪ੍ਰਵਾਨ ਤੇ ਸਫਲ ਹੋ ਗਿਆ। ਭਾਈ ਅਮੋਲੀ ਪਾਰਾ ਤੋਲੀ, ਹੁਣ ਮੋਲ ਜਿਹੜਾ ਉਹ ਵੀ ਪਾਰਾ ਹੋ ਗਿਆ, ਮੁੱਲ ਬੇਅੰਤ ਹੋ ਗਿਆ, ਕੋਈ ਪਾ ਨਹੀਂ ਸਕਦਾ। ਮੁਕਤੀ ਦਾ ਤੇ ਜੁਗਤ ਦਾ ਭੁਗਤ ਦਾ ਦਰਵਾਜ਼ੇ ਖੁੱਲ ਗਏ। ਸਾਧਨ ਹੋਇਆ ਕਰਦੇ ਨੇ, ਜੁਗਤ ਮੁਕਤ ਹੋਇਆ ਕਰਦੀ ਹੈ, ਪਰਮ ਆਨੰਦ ਦੀ ਅਵਸਥਾ ਭੁਗਤ ਹੋਇਆ ਕਰਦੀ ਹੈ, ਧਨ ਪਦਾਰਥ ਆਦਿ ਸਾਰੀਆਂ ਚੀਜ਼ਾਂ। ਮੁਕਤ ਜੁਗਤ ਦਰ ਖੋਲਾ, ਦਰ ਖੁੱਲ ਗਿਆ, ਕਹੋ ਨਾਨਕ ਕਹੋ ਨਿਰਭਉ ਹੋਈ, ਸੋ ਪ੍ਰਭ ਮੇਰਾ ਪੁੰਨ। ਸੋ ਇਸ ਬੇਨਤੀ ਨਾਲ ਆਪਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਸੰਗਰਾਂਦ ਨੂੰ ਜੋ ਗੁਰੂ ਮਹਾਰਾਜ ਨੇ ਸਾਨੂੰ ਹੁਕਮ ਬਖਸ਼ਿਆ, ਸ਼ਬਦ ਬਖਸ਼ਿਆ, ਉਹਦੀ ਆਪਾਂ ਵਿਚਾਰ ਕਰਨੀ ਹੈ। 12 ਸ਼ਬਦ ਨੇ, ਇੱਕ ਪਹਿਲਾਂ ਹੈ, ਇੱਕ ਪਿੱਛੋਂ ਹੈ, ਇਹ ਦੋ ਹੋਰ ਰਲ ਜਾਣ ਤਾਂ 14 ਹੋ ਜਾਂਦੇ ਨੇ। ਇਹਨਾਂ 12 ਦੇ ਵਿੱਚ 14 ਦੇ ਵਿੱਚ ਪਹਿਲਾਂ ਕਿਰਤ ਕਰਮ ਕੇ ਵਿਛੜੇ, ਵਿਛੜੇ ਹੋਏ ਤੋਂ ਲੈ ਕੇ ਮੇਲਣ ਤੱਕ ਦਾ ਸਮਾਂ 12ਵੇਂ ਮਹੀਨੇ ਚ ਆ ਜਾਂਦਾ। ਉਸ ਤੇ ਅਗਲਾ ਜਿਹੜਾ ਆਉਂਦਾ, ਜਿਹਨੇ ਜਿਹਨੇ ਵੀ ਨਾਮ ਤੇ ਆਇਆ ਉਹਦੇ ਕਾਰਜ ਸਾਰੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ 12ਵਾਂ ਦੇ ਅੰਦਰ ਪਹਿਲਾਂ ਜੋ ਇਸਤਰੀ ਸੀ ਪਤੀ ਦੇ ਮਿਲਾਪ ਵਾਸਤੇ, ਜਗਿਆਸੂ ਜੋ ਸੀ ਵਾਹਿਗੁਰੂ ਦੇ ਮਿਲਾਪ ਵਾਸਤੇ ਤਰਲੇ ਕਰ ਰਿਹਾ ਸੀ, ਪਿਛਲੇ ਮਹੀਨੇ ਦੇ ਅੰਦਰ ਸਾਧੂਆਂ ਦੀ ਸੰਗਤ ਦਾ ਫਲ ਪ੍ਰਾਪਤ ਹੋਇਆ। ਮਾਘ ਮਜਨ ਸੰਗ ਸਾਧੂਆਂ, ਤੂਰੀ ਕਰੇ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਨਾ, ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਆ ਗਵਾਂ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਵਿਕਾਰ ਖਤਮ ਹੋ ਗਏ, ਸੰਤਾਂ ਦੀ ਸੰਗਤ ਪ੍ਰਾਪਤ ਹੋ ਗਈ, ਸੰਤਾਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਕੀ ਹੋਇਆ? ਅਗਲਾ ਮਹੀਨਾ ਫੱਗਣ ਦਾ ਆ ਗਿਆ। ਇਹਦੇ ਵਿੱਚ ਹੁਣ ਸੰਤ ਪ੍ਰਸੰਨ ਹੋ ਗਏ, ਗੁਰੂ ਪ੍ਰਸੰਨ ਹੋ ਗਿਆ, ਉਹਨੇ ਸਾਡੇ ਉੱਤੇ ਕੋਈ ਕਿਰਪਾ ਕੀਤੀ, ਕਿਰਪਾ ਕਰਕੇ ਸਹਾਇਤਾ ਕੀਤੀ ਸਾਡੀ ਕਿ ਇਸ ਨੂੰ ਵਾਹਿਗੁਰੂ ਦਾ ਮਿਲਾਪ ਹੋ ਜਾਵੇ। ਸੋ ਇਸ ਤਰ੍ਹਾਂ ਨਾਲ ਪੜ ਲਓ ਸਾਰੇ। ਕਿਰਪਾ ਕਰਕੇ ਮੇਲ ਦੇ ਵਾਹਿਗੁਰੂ,
संत सहाई राम के कर के मेरे देवाई संत सहाई राम के
हर सज्जन प्रगटे है संत सहाई राम के कर कृपा दिया मिलाए। सारे साल तो बेनतियां अरदासा समझौतियां हो रही सी, बड़ा कुछ दसया जा रहा सी कि आ ना करी और ना करी, दूजे नाल हेत ना लाई, फड़िया जाएगा जमदूत फड़के लै जाएंगे, शरीर जांदा रहेगा, स्याह तो सेहत हो जाएगा, दिलासे भी मिलते रहे, कर्मा तो बचाते रहे, कत्तल कर्म कमावने दोष ना कहूं जो परमेश्वर ते पुनिया व्यापन सभे हो। रास्ता दसदे दसदे अज सतगुरु सानू फगण दे महीने च लै आए, जिहड़े जग्यासु सी जिन्हां नूं मिलण दा शौक सी मन दे अंदर, वो शब्द दी कमाई नाल दी नाल करदे, शब्द दी विचार करदे करदे अज गुरु दे नाल रल के इत्थे पहुंच गए। साल भी खत्म हो रहा है ते इक तरह दे नाल उम्र भी आदमी दी खत्म हो रही है, बारह हिस्सों च उम्र बंदी हुई है, मुड़ तो समझौतियां दित्तियां जा रही हैं ते महाराज कह लगे हुण आ के आनंद हो गया क्योंकि गुरु की बाणी जो पहला विचारी सी सुनी सी उन्हूं कमाना शुरू करया सी, मन्या सी फिर कमाया सी, ਬਾਣੀ ਸੁਣਨੀ ਹੋਰ ਗੱਲ ਹੈ, ਮੰਨਣੀ ਹੋਰ ਗੱਲ ਹੈ, ਕਮਾਉਣੀ ਹੋਰ ਗੱਲ ਹੈ, ਤਿੰਨਾਂ ਦਾ ਅੱਡ ਅੱਡ ਫਲ ਹੈ। ਕਮਾਉਣ ਤੋਂ ਬਾਅਦ ਫਿਰ ਨਤੀਜਾ ਨਿਕਲਣਾ ਚਾਹੀਦਾ ਕੋਈ ਨਾ ਕੋਈ। ਮਹਾਰਾਜ ਕਹਿੰਦੇ ਉਹ ਨਤੀਜਾ ਨਿਕਲਿਆ ਆ, ਫਲਗੁਣ ਆਨੰਦ ਅਪਾਰ ਜਨ ਹਰ ਸੱਜਣ ਪ੍ਰਗਟੇ ਆਏ। ਵਾਹਿਗੁਰੂ ਹਿਰਦੇ ਚ ਪ੍ਰਗਟ ਹੋ ਗਿਆ, ਅੰਦਰੇ ਪ੍ਰਗਟ ਹੋ ਗਿਆ, ਬਾਹਰ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਥਾ, ਅੰਦਰੋਂ ਹੀ ਪ੍ਰਗਟ ਹੋ ਗਿਆ, ਪਰਦਾ ਖੁੱਲ ਗਿਆ। ਕਰਿਆ ਕੀ ਨੇ? ਕਹਿੰਦੇ ਸਮਰੱਥ ਗੁਰੂ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਨਾਏ, ਉਹਨਾਂ ਦੀ ਕਿਰਪਾ ਹੋਈ ਤੇ ਉਹਨਾਂ ਨੇ ਸਹਾਇਤਾ ਕਰੀ ਇਸ ਰਸਤੇ ਦੇ ਵਿੱਚ ਤੇ ਵਾਹਿਗੁਰੂ ਦਾ ਮਿਲਾਪ ਕਰਾ ਦਿੱਤਾ। ਇੱਥੋਂ ਇਹ ਸਿਧਾਂਤ ਪ੍ਰਗਟ ਹੁੰਦਾ ਕਿ ਬਗੈਰ ਗੁਰੂ ਤੇ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਸੰਸਾਰ ਦੇ ਅੰਦਰ ਗੁਰੂ ਸ਼ਬਦ ਜੋ ਹੈ ਬੜਿਆਂ ਵਾਸਤੇ ਵਰਤਿਆ ਜਾਂਦਾ। ਗੁਰੂ ਕਹਿ ਲਓ, ਉਸਤਾਦ ਕਹਿ ਲਓ, ਮਾਸਟਰ ਕਹਿ ਲਓ, ਟੀਚਰ ਕਹਿ ਲਓ, ਗੱਲ ਇੱਕੋ ਹੋਇਆ ਕਰਦੀ। ਲੇਕਿਨ ਜਿੱਥੇ ਇਸ ਦਾ ਜ਼ਿਕਰ ਆਉਂਦਾ ਉੱਥੇ ਸਤਿਗੁਰੂ ਦਾ ਜ਼ਿਕਰ ਆਉਂਦਾ। ਗੁਰੂ ਤਾਂ ਇੱਕ ਸਾਈਕਲ ਸਿਖਾਉਣ ਵਾਲਾ ਵੀ ਗੁਰੂ ਹੀ ਹੁੰਦਾ, ਮੋਟਰ ਸਿਖਾਉਣ ਵਾਲਾ ਗੁਰੂ ਹੁੰਦਾ, ਮਕੈਨਿਕ ਹੈ ਜਾ ਕੇ ਸਿੱਖਣਾ, ਖਰਾਬ ਦਾ ਕੰਮ ਸਿੱਖਣਾ ਉਹ ਵੀ ਗੁਰੂ ਹੈ, ਡਾਕਟਰੀ ਦਾ ਕੰਮ ਸਿੱਖਣਾ, ਉਸਤਾਦ ਪੜ੍ਹਾਉਂਦਾ ਪ੍ਰੋਫੈਸਰ ਉਹ ਵੀ ਗੁਰੂ ਹੈ, ਸਕੂਲ ਵਿੱਚ ਪੜ੍ਹਦਾ ਬੱਚਾ, ਆਹ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਭਾਰਤ ਵਰਸ਼ ਵਿੱਚ ਜੋ ਸਕੂਲ ਦਾ ਟੀਚਰ ਹੁੰਦਾ ਉਹਨੂੰ ਜਦ ਬੁਲਾਉਣਾ ਹੁੰਦਾ ਗੁਰੂ ਜੀ ਕਹਿ ਕੇ ਬੁਲਾਉਂਦੇ ਨੇ ਪਹਿਲਾਂ ਤੋਂ ਹੀ, ਕਿਉਂਕਿ ਗੁਰੂ ਉਹ ਹੁੰਦਾ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ। ਸਾਡੇ ਮਨ ਚ ਹਨੇਰਾ, ਅਸੀਂ ਕਾਰ ਬਾਰੇ ਕੁਛ ਨਹੀਂ ਜਾਣਦੇ ਵੀ ਕਿਹੜੀਆਂ ਤਾਰਾਂ ਹਿੱਲੀਆਂ ਤੇ ਗੱਡੀ ਖੜ ਜਾਂਦੀ ਹੈ, ਕਿਹੜੀਆਂ ਕਿਹੜੀਆਂ ਜੋੜਨੀਆਂ ਪੈਂਦੀਆਂ, ਕਿਹੜਾ ਫਿਊਜ ਲਾਈਏ ਕਰੰਟ ਆਉਂਦੀ ਹੈ। ਉਹ ਹਨੇਰੇ ਨੂੰ ਦੂਰ ਕਰਨ ਵਾਲਾ ਮਕੈਨਿਕ ਹੈ, ਉਹਨੂੰ ਗੁਰੂ ਕਹਿੰਦੇ ਸੀ। ਸੋ ਸੰਸਾਰ ਦੇ ਅੰਦਰ ਇਹ ਗੁਰੂ ਸ਼ਬਦ ਇਵੇਂ ਜਿਵੇਂ ਚੱਲਦਾ ਆਇਆ, ਲੇਕਿਨ ਸਤਿਗੁਰੂ ਸ਼ਬਦ ਜਿਹੜਾ ਹੈ ਉਹ ਵਿਲੱਖਣ ਚੀਜ਼ ਹੈ, ਉਹ ਲਹਿਦਾ ਇਸ ਗੁਰੂ ਪਰਿਭਾਸ਼ਾ ਤੋਂ। ਜਿੱਥੇ ਅਸੀਂ ਗੁਰੂ ਕਹਿੰਦੇ ਹਾਂ ਉੱਥੇ ਧਾਰਮਿਕ ਹਸਤੀ ਆ ਜਾਇਆ ਕਰਦੀ ਹੈ, ਉੱਥੇ ਸੰਸਾਰੀ ਹਸਤੀ ਨਹੀਂ ਆਉਂਦੀ। ਉਹ ਵਾਹਿਗੁਰੂ ਨੂੰ ਮਿਲਾਉਣ ਵਿੱਚ ਸਮਰੱਥ ਹੋਇਆ ਕਰਦੀ ਹੈ, ਉਹਦੀਆਂ ਕਿਸਮਾਂ ਹੋਇਆ ਕਰਦੀਆਂ। ਇੱਕ ਤਾਂ ਕੱਚਾ ਗੁਰੂ ਹੁੰਦਾ, ਇੱਕ ਅੰਨਾ ਗੁਰੂ ਹੁੰਦਾ, ਆਪ ਨੂੰ ਵੀ ਕੁਛ ਨਹੀਂ ਪਤਾ ਮਗਰ ਲੱਗਿਆਂ ਨੂੰ ਵੀ ਕੁਛ ਨਹੀਂ ਦੱਸ ਸਕਦਾ, ਗਲਤ ਗੱਲ ਵਿੱਚ ਪਾ ਦਿੰਦਾ, ਆਪ ਵੀ ਡੁੱਬਦਾ ਤੇ ਚੇਲਿਆਂ ਨੂੰ ਵੀ ਡੋਬ ਦਿੰਦਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਫਿਰੋਜ਼ਪੁਰ ਗਏ ਹੋਏ ਨੇ, ਅੱਜ ਆਪ ਬਾਹਰ ਬਾਹਰ ਆਏ ਹੋਏ ਨੇ, ਘੋੜਿਆਂ ਤੇ ਚੜ੍ਹ ਕੇ ਇੱਕ ਥਾਂ ਖੜੇ ਨੇ ਜੰਗਲ ਦੇ ਕੰਢੇ, ਤਾਂ ਸਰਗੜੇ ਦੇ ਵਿੱਚ ਬੜਾ ਖੜਕਾ ਹੋਇਆ। ਗੁਰਸਿੱਖਾਂ ਨੇ ਕਿਹਾ, ਪਾਤਸ਼ਾਹ ਕੋਈ ਖੜਕਾ ਹੋ ਰਿਹਾ, ਪਤਾ ਨਹੀਂ ਕਿਵੇਂ ਹੈ, ਜਿਵੇਂ ਸਾਹ ਭਿੜਦੇ ਹੁੰਦੇ ਨੇ ਦੋ, ਐਂ ਸਰਗੜਾ ਟੁੱਟ ਰਿਹਾ, ਜੈੜ ਜੈੜ ਹੋ ਰਹੀ ਹੈ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਓ, ਕੁਛ ਨਹੀਂ ਹੈ, ਇੱਕ ਸਰਾਲ ਆਪਣੇ ਵੱਲ ਨੂੰ ਤੁਰੀ ਆ ਰਹੀ ਹੈ। ਮਹਾਰਾਜ ਫਿਰ ਮਾਰਦੀ ਹੈ, ਕਹਿੰਦੇ ਮਾਰਨੀ ਨਹੀਂ, ਸਾਡੇ ਥਾਈਂ ਆ ਜਾਣ ਦੋ, ਬਹੁਤ ਦੁਖੀ ਆ। ਜਿੱਥੇ ਸਤਿਗੁਰੂ ਬੰਦਿਆਂ ਦਾ ਆਧਾਰ ਕਰਦੇ ਸੀ, ਉੱਥੇ ਜੀਵ ਜੰਤੂਆਂ ਦਾ ਵੀ ਆਧਾਰ ਕਰਦੇ ਸੀ, ਘੋੜਿਆਂ ਦਾ, ਪਸ਼ੂਆਂ ਦਾ, ਇਹਨੂੰ ਠੀਕ ਕਰੋ ਭਾਈ, ਉਹਨਾਂ ਦਾ ਵੀ ਆਧਾਰ ਕਰਦੇ ਸੀ। ਮਹਾਰਾਜ ਕਹਿੰਦੇ ਆ ਜਾਣ ਦੋ। ਉਹ ਸਰਾਲ ਬਹੁਤ ਭਾਰੀ, ਉਹ ਗੁਰੂ ਮਹਾਰਾਜ ਜੀ ਵੱਲ ਨੂੰ ਹੌਲੀ ਹੌਲੀ ਵੱਧ ਰਹੀ ਹੈ। ਬੜੀ ਵੱਡੀ ਉਮਰ ਦੇ ਸੱਪ ਜਿਹੜੇ ਹੁੰਦੇ ਨੇ, ਸਰਾਲ ਕਿਸਮ ਦੇ, ਵੱਡੇ ਵੱਡੇ ਕੱਦ ਧਾਰਨ ਕਰ ਜਾਂਦੇ। ਜਾਂ ਅਸੀਂ ਯੂਪੀ ਚ ਗਏ ਹਾਂ, ਜਾ ਕੇ ਜੰਗਲ ਪੱਟਣ ਲੱਗੇ, ਸਾਡੇ ਹੀ ਫਾਰਮ ਵਿੱਚ 22 ਫੁੱਟ ਲੰਮੇ, ਡੇਢ ਡੇਢ ਫੁੱਟ ਚੌੜੇ ਸੱਪ ਸੀਗੇ। ਟਰੈਕਟਰ ਜੇ ਉੱਤੇ ਚੜ੍ਹ ਜੇ ਉਹਨੂੰ ਐਂ ਹਿਲਾਉਂਦੇ ਸੀ ਜਿਵੇਂ ਖਿਡਾਉਣਾ ਹਿਲਾਉਂਦਾ ਬੱਚਾ, ਬੇਅੰਤ ਤਾਕਤ ਵਾਲੇ। ਇਦੋਂ ਵੀ ਵੱਡੀਆਂ ਸਰਾਲਾਂ ਹੁੰਦੀਆਂ, 40-40 50-50 ਫੁੱਟ ਲੰਮੀਆਂ, 2-2 2.5-2.5 ਫੁੱਟ ਚੌੜੀਆਂ, ਸਾਫ ਚੇਨ ਗਾਰ ਜਾਂਦੀਆਂ ਵੱਡੇ ਵੱਡੇ ਗਾਈਆਂ ਵਗੈਰਾ। ਐਸੀ ਮਹਾਰਾਜ ਦੇ ਨੇੜੇ ਨੂੰ ਜਦ ਆਈ ਮਹਾਰਾਜ ਨੇ ਚਰਨ ਛੁਆ ਦਿੱਤਾ ਉਹਦੇ ਸਿਰ ਦੇ ਨਾਲ, ਉਸੇ ਵੇਲੇ ਉਹਦੇ ਪ੍ਰਾਣ ਛੁੱਟ ਜਾਂਦੇ ਨੇ ਤੇ ਉਹਦੇ ਵਿੱਚੋਂ ਇੱਕ ਦੇਵਲ ਦੇਹ ਸੂਖਸ਼ਮ ਸਰੀਰ ਮਨੁੱਖ ਜਾਮੇ ਦਾ ਸਾਹਮਣੇ ਨਜ਼ਰ ਆਉਣ ਲੱਗ ਗਿਆ ਤੇ ਮਹਾਰਾਜ ਦੀਆਂ ਬੇਨਤੀਆਂ ਕਰਦਾ, ਧੰਨਵਾਦ ਕਰਦਾ। ਸਿੱਖਾਂ ਨੇ ਕਿਹਾ ਪਾਤਸ਼ਾਹ ਇਹ ਕੌਣ ਹੈ? ਕਹਿੰਦੇ ਤੁਸੀਂ ਪੁੱਛ ਲਓ। ਪੁੱਛਿਆ ਤੂੰ ਕੌਣ ਹੈ ਭਾਈ? ਕਹਿਣ ਲੱਗਿਆ ਮੈਂ ਕੱਚਾ ਗੁਰੂ ਹਾਂ, ਅੰਨਾ ਗੁਰੂ। ਮੇਰੇ ਇਸ ਇਲਾਕੇ ਦੇ ਅੰਦਰ ਬੇਅੰਤ ਚੇਲੇ ਸੀ, ਇਹ ਸਾਰਾ ਇਲਾਕਾ ਮੈਨੂੰ ਗੁਰੂ ਕਰਕੇ ਮੰਨਦਾ ਸੀ ਤੇ ਮੈਂ ਉਹਨਾਂ ਦਾ ਦਸਵੰਧ ਖਾਂਦਾ ਸੀ, ਆਪਣੀਆਂ ਐਸ਼ਾਂ ਕਰਦਾ ਸੀ, ਉਪਦੇਸ਼ ਲੋਕਾਂ ਨੂੰ ਥੋੜਾ ਬਹੁਤਾ ਦਿੰਦਾ ਸੀ, ਮੈਂ ਆਪ ਨਹੀਂ ਸੀ ਕਰਦਾ, ਨਾ ਕਦੇ ਨਹਾਉਣਾ ਨਾ ਕਦੇ ਗਲਤ ਕੰਮ ਆਪ ਕਰ ਲੈਣਾ। ਕਹਿੰਦਾ ਫਿਰ ਮੈਂ ਮਰ ਗਿਆ, ਮਰ ਸੁਰਤ ਮੇਰੀ ਪੈਸੇ ਚ ਰਹਿਣ ਕਰਕੇ ਵੱਡਾ ਸੱਪ ਬਣ ਗਿਆ, ਬੜੀ ਦੇਰ ਦਾ ਬਣਿਆ ਹੋਇਆ ਦੁਖੀ ਹੋ ਰਿਹਾ ਤੇ ਮੇਰੇ ਚੇਲੇ ਮੇਰਾ ਮਾਸ ਵੱਢ ਵੱਢ ਕੇ ਖਾ ਰਹੇ ਤੇ ਮੈਂ ਕੱਚਾ ਗੁਰੂ ਹਾਂ, ਕਿਰਪਾ ਕਰੋ ਮਹਾਰਾਜ, ਜਿੱਥੇ ਮੇਰਾ ਉਧਾਰ ਕਰਿਆ ਮੇਰੇ ਚੇਲਿਆਂ ਦਾ ਵੀ ਕਰ ਦਿਓ। ਮਹਾਰਾਜ ਨੇ ਛਿੱਟਾ ਮਰਵਾ ਤਾ, ਜਿਵੇਂ ਕੱਕੜੀ ਪਾਟ ਪਾੜ ਲਈਏ ਤੇ ਵਿੱਚ ਬੀ ਪਏ ਹੁੰਦੇ ਨੇ, ਐ ਬੜੇ ਹੀ ਕਿਰਮ ਕੀੜੇ ਪਏ ਉਹਦੇ, ਬੜੇ ਬੜੇ ਸੁੰਡ ਕੁਰਬਲ ਕੁਰਬਲ ਕਰਦੇ ਫਿਰਦੇ ਨੇ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਇਹ ਕਿੰਨਿਆਂ ਦਾ ਜਨਮ ਇਸ ਨੇ ਬਰਬਾਦ ਕਰਿਆ, ਅੰਨੇ ਗੁਰੂ ਨੇ, ਕੱਚੇ ਗੁਰੂ ਨੇ, ਇਹ ਅੰਨੇ ਤੇ ਕੱਚੇ ਗੁਰੂ ਹੋਇਆ ਕਰਦੇ ਨੇ, ਬੇਅੰਤ ਹੁੰਦੇ ਨੇ ਕਿਉਂਕਿ ਪੈਸੇ ਦਾ ਲਾਲਚ ਕੋਈ ਨਹੀਂ ਛੱਡਦਾ, ਚੇਲੇ ਥੋੜੇ ਹੁੰਦੇ ਨੇ ਗੁਰੂ ਬਹੁਤੇ ਹੁੰਦੇ ਨੇ, ਤੀਸਰਾ ਵਿਦਵਾਨ ਗੁਰੂ ਹੁੰਦਾ, ਚੌਥਾ ਅਵਧੂਤ ਗੁਰੂ ਹੁੰਦਾ, ਪੰਜਵਾਂ ਸਮਰੱਥ ਹੁੰਦਾ। ਸਮਰੱਥ ਗੁਰੂ ਦੇ ਹੱਥ ਵਿੱਚ ਹੁੰਦਾ, ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾ। ਜਿਹੜਾ ਇਹ ਸਰੀਰ ਦੇ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ ਉਹ ਕਹਿੰਦੇ ਸਤਿਗੁਰੂ ਹੋਇਆ ਕਰਦਾ। ਪੰਜ ਸ਼ਬਦ ਤਨਕਾਰ ਤੁਨ ਬਾਜੇ ਸ਼ਬਦ ਨਿਸ਼ਾ, ਉੱਥੇ ਆਤਮਿਕ ਸ਼ਬਦਾਂ ਦਾ ਤਨਕਾਰ ਸੁਣਾਈ ਦਿੰਦੀ ਹੈ। ਦੀਪ ਲੋਂ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਬਜੰਤਰ ਦੇ ਸਾਜ ਤਖ ਸੁਲਤਾਨ, ਸੁਖਮਨ ਕੇ ਕਰ ਰਾਗ ਸੁਣ ਸੁਨ ਮੰਡਲ ਲਿਵ ਲਾਏ, ਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ, ਜੱਪਾ ਜਾਪਨਾ ਵਿਸਰਾ ਆਜ ਜਗਾਲ ਸਵਾਏ, ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ, ਸ਼ਬਦ ਖੋਜ ਇਹ ਕਰ ਲੈ ਨਾਨਕ ਤਾ ਕਰ ਦਾਸ। ਸ਼ਬਦ ਖੋਜ ਕੇ ਇਸ ਜੋ ਉਸ ਗੁਰੂ ਤੋਂ ਪ੍ਰਾਪਤ ਹੁੰਦਾ ਇਹ ਅੰਦਰਲਾ ਘਰ ਦਿਖਾ ਦਿੰਦਾ ਜਿਹਨੂੰ ਮਿਲ ਜੇ। ਮਹਾਰਾਜ ਕਹਿੰਦੇ ਅਸੀਂ ਦਾਸ ਹਾਂ ਉਹਦੇ। ਸੋ ਐਸਾ ਸਤਿਗੁਰੂ ਜਿਹੜਾ ਹੁੰਦਾ ਉਹ ਸਮਰੱਥ ਹੋਇਆ ਕਰਦਾ, ਜਿਸਦੇ ਬਾਰੇ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ
ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ
ਸਾਡੀ ਜਵਾਨ ਦੇ ਅੰਦਰ ਜੋ ਸਾਡੀ ਸਮਝ ਆ ਜਾਵੇ ਉਹ ਦੱਸੀਆਂ ਨੇ। ਪਹਿਲਾਂ ਜੋ ਮੈਂ ਬੇਨਤੀ ਕਰੀ ਸੀ ਉਹ ਸ਼ਬਦ ਹੈ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਸ਼ ਜਾ। ਇਹਦੇ ਵਿੱਚ ਆਪ ਫਰਮਾਨ ਕਰਦੇ ਨੇ ਕਿ ਸਤਿਗੁਰੂ ਜਿਹੜਾ ਹੋਇਆ ਕਰਦਾ ਹੈ ਉਹਦੀ ਕੋਈ ਕਿਰਿਆ ਸਮਝ ਚ ਨਹੀਂ ਆਉਂਦੀ। ਉਹ ਗਮ ਹੁੰਦਾ, ਗੋਚਰ ਹੁੰਦਾ, ਨਿਰਵੈਰ ਹੁੰਦਾ, ਨਿਰਾਲਾ ਹੁੰਦਾ। ਚਾਰ ਚੀਜ਼ਾਂ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਕਹੀਆਂ। ਪੰਜਵੀਂ ਕਹੀ ਹੈ ਕਿ ਉਹਦੇ ਕੋਲ ਧਰਮੇ ਧਰਮ ਹੁੰਦਾ, ਜਿਹਾ ਜਿਹਾ ਬੀਜ ਲਓ ਉਹਾ ਜਿਹਾ ਹੀ ਵੱਢਣਾ ਪੈਂਦਾ। ਆਰਸੀ ਵਰਗਾ ਹੁੰਦਾ, ਸ਼ੀਸ਼ੇ ਵਰਗਾ, ਜਿਹਾ ਜਿਹਾ ਜਿੰਨੀ ਕੁ ਸ਼ਰਧਾ ਕਰ ਲਓ ਓਨਾ ਕੁ ਫਲ ਉਹ ਤੋਂ ਮਿਲੀ ਜਾਂਦਾ। ਨਾ ਸ਼ਰਧਾ ਕਰੋ ਨਹੀਂ ਮਿਲਦਾ, ਕੁਛ ਵੀ ਸ਼ਰਧਾ ਨਾ ਕਰੋ ਕੁਛ ਵੀ ਨਹੀਂ ਆਉਂਦਾ। ਸ਼ਰਧਾ ਵੱਡੀ ਤੇ ਵੱਡੀ ਕਰ ਲਓ, ਵੱਡੇ ਤੇ ਵੱਡਾ ਫਲ ਪ੍ਰਾਪਤ ਹੋ ਜਾਂਦਾ। ਜਿਹਾ ਜਿਹਾ ਦੇਖੋਗੇ ਉਹਾ ਜਿਹਾ ਹੀ ਨਜ਼ਰ ਆਉਂਦਾ। ਜਿਨ੍ਹਾਂ ਨੇ ਵਾਹਿਗੁਰੂ ਕਰਕੇ ਦੇਖਿਆ ਉਹਨਾਂ ਨੂੰ ਵਾਹਿਗੁਰੂ ਨਜ਼ਰ ਆਉਂਦਾ, ਜਿਨ੍ਹਾਂ ਨੇ ਬ੍ਰਹਮ ਗਿਆਨੀ ਕਰਕੇ ਦੇਖਿਆ ਉਹਨਾਂ ਨੂੰ ਬ੍ਰਹਮ ਗਿਆਨੀ ਨਜ਼ਰ ਆਉਂਦਾ, ਜਿਨ੍ਹਾਂ ਨੇ ਸੰਤ ਕਰਕੇ ਦੇਖਿਆ ਉਹਨਾਂ ਨੂੰ ਸੰਤ ਆਉਂਦਾ, ਜਿਨ੍ਹਾਂ ਨੇ ਮਨੁੱਖ ਕਰਕੇ ਦੇਖਿਆ ਮਨੁੱਖ ਆਉਂਦਾ। ਜੇ ਬਾਬਾ ਕਾਲੂ ਨੇ ਪੁੱਤਰ ਦੀ ਦ੍ਰਿਸ਼ਟੀ ਰੱਖੀ ਉਹਨੂੰ ਪੁੱਤਰ ਹੀ ਨਜ਼ਰ ਆਉਂਦਾ, ਕਮਾਊ ਪੁੱਤਰ ਨਹੀਂ ਗਵਾਊ ਪੁੱਤਰ ਨਜ਼ਰ ਆਉਂਦਾ। ਸਮਾਜ ਨੂੰ ਉਹ ਕਮਲੇ ਨਮਲੇ ਨਵਜ ਨਜ਼ਰ ਆਉਂਦੇ ਸੀ, ਕੋਈ ਆਖੇ ਪੂਤਨਾ, ਕੋਈ ਕਹੇ ਬੇਤਾਲਾ। ਬੇਤਾਲਾ ਵੀ ਕਹਿੰਦੇ ਸੀ, ਗਲਤ ਗੱਲਾਂ ਵੀ ਕਹਿੰਦੇ ਸੀ, ਪਰਾਈਆ ਵੀ ਕਹਿੰਦੇ ਸੀ। ਜਿਹਾ ਜਿਹਾ ਕੋਈ ਦੇਖਣਾ ਚਾਹੁੰਦਾ ਉਹ ਜਿਹਾ ਹੀ ਨਜ਼ਰ ਆਉਂਦਾ। ਇਹ ਗੁਰੂ ਸਮਰੱਥ ਹੋਇਆ ਕਰੇ, ਨਿਰਵੈਰ ਹੁੰਦਾ, ਵੈਰ ਨਹੀਂ ਕਰਦਾ ਗੁਰੂ ਕਿਸੇ ਨਾਲ, ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਆ, ਫੇਰ ਨਹੀਂ ਵੈਰ ਕਰਦਾ। ਇਨਸਲਟ ਸਹਿ ਲੈਂਦਾ, ਖੇਦ ਸਹਿ ਲੈਂਦਾ। ਪੰਜਵੇਂ ਪਾਤਸ਼ਾਹ ਨੇ ਕਿੰਨੀ ਤਕਲੀਫ ਸਰੀਰ ਤੇ ਸਹੀ, ਜਦੋਂ ਆਪ ਅੱਗ ਵਰਗੀ ਲਾਲ ਹੋਈ ਹੋਈ ਤਵੀ ਤੇ ਬੈਠਣ ਲੱਗੇ, ਉਸ ਵੇਲੇ ਭਾਈ ਜੇਠਾ, ਭਾਈ ਪੁਰਾਣਾ, ਇਹ ਪੰਜ ਗੁਰਸਿੱਖ ਸਾਹਮਣੇ ਕੈਦ ਸੀਗੇ, ਜਿੱਥੋਂ ਸਾਰਾ ਕੁਛ ਨਜ਼ਰ ਆਉਂਦਾ। ਉਸ ਵੇਲੇ ਭਾਈ ਪੁਰਾਣੇ ਨੇ ਜ਼ੋਰ ਦੀ ਆਵਾਜ਼ ਦਿੱਤੀ, ਮਹਾਰਾਜ ਨਾਲ ਬਹਾਂ ਕਰ ਲਈ। ਮਹਾਰਾਜ ਨੇ ਉੱਥੋਂ ਹੀ ਆਵਾਜ਼ ਦਿੱਤੀ, ਠਹਿਰ ਜਾ, ਗੱਲ ਕਿਸੇ ਦੇ ਸਮਝ ਨਾ ਪਈ ਵੀ ਗੱਲ ਕੀ ਹੋਈ। ਉਹਨੇ ਆਵਾਜ਼ ਦਿੱਤੀ ਆ, ਮਹਾਰਾਜ ਕਹਿੰਦੇ ਠਹਿਰ ਜਾ। ਅੰਦਰਲੀਆਂ ਅੰਦਰ ਗੱਲਾਂ ਜਾਣਦੇ ਸੀ, ਨਾਲ ਮਹਾਰਾਜ ਨੇ ਕਿਹਾ ਇਹਨੂੰ ਹੌਲੀ ਕਰੋ। ਨਾਲ ਗਿਆ ਮਹਾਰਾਜ ਜੀ ਨੇ, ਕਹਿੰਦੇ ਉਹ ਗੁਰਮੁਖਾ ਕਿੱਥੋਂ ਲਈਆਂ ਇਹ ਚੀਜ਼ਾਂ? ਕਹਿੰਦਾ ਆਪਦੇ ਚਰਨਾਂ ਚੋਂ। ਫੇਰ ਕਹਿੰਦੇ ਅਸੀਂ ਨਹੀਂ ਕਰ ਸਕਦੇ। ਕਹਿੰਦਾ ਕੀ ਸੀ? ਮਹਾਰਾਜ ਤੱਤੀ ਤਵੀ ਦੇ ਨਾਲ ਬੈਠੋ, ਤਾਲੀ ਮਾਰਦਾ, ਐ ਤਾਲੀ ਮਾਰਨਾ ਲਾਹੌਰ ਵੀ ਗਰਕ ਤੇ ਦਿੱਲੀ ਵੀ ਗਰਕ। ਉਹ ਕਹਿੰਦੇ ਇਹ ਤਾਂ ਸੇਵਾ ਸੰਗਤਾਂ ਦੀ ਕਰਕੇ, ਗੁਰੂ ਦੀ ਸੇਵਾ ਕਰਕੇ ਤੈਨੂੰ ਪ੍ਰਾਪਤ ਹੋਈ ਆ, ਗੁਰੂ ਕੋਲ ਕਿੰਨੀ ਸ਼ਕਤੀ ਹੋਏਗੀ? ਨਹੀਂ, ਨਿਰਵੈਰ ਸੀ, ਨਾਲ ਨਿਰਾਲਾ ਸੀ, ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਫੇਰ ਨਿਰਵੈਰ ਹੋ ਜਾਣਾ। ਵੈਰ ਕਰਦਾ ਕਮਜ਼ੋਰ ਬੰਦੇ ਨਾਲ, ਕੋਈ ਉਹਦਾ ਵਸ ਨਹੀਂ ਚੱਲਦਾ, ਉਹਦੀ ਉਹ ਨਿਰਵੈਰ ਨਹੀਂ ਹੋਇਆ ਕਰਦਾ। ਜੇ ਉਹ ਕਹਿ ਦੇਵੇ ਚੱਲ ਆਪਾਂ ਕੀ ਲੈਣਾ, ਉਹਦਾ ਤਾਂ ਵਸੇ ਨਹੀਂ ਚੱਲਦਾ। ਜੇ ਕੋਈ ਜ਼ੋਰ ਵਾਲਾ ਤਾਕਤ ਵਾਲਾ ਕਹੇ ਛੱਡੋ, ਕਹਿੰਦੇ ਆਪਾਂ ਕੀ ਲੈਣਾ, ਉਹ ਨਿਰਵੈਰ ਹੋ ਸਕਦਾ। ਗੁਰੂ ਦੂਸਰੇ ਪਾਤਸ਼ਾਹ ਮਹਾਰਾਜ ਕਡੂਰ ਦੇ ਅੰਦਰ ਸੰਗਤਾਂ ਨੂੰ ਤਾਰ ਰਹੇ। ਗਰਮੀਆਂ ਦਾ ਮਹੀਨਾ ਆ ਗਿਆ, ਇੱਕ ਮੀਂਹ ਪੈ ਗਿਆ, ਚਰੀਆਂ ਮੱਕੀਆਂ ਬੀਜ ਦਿੱਤੀਆਂ, ਬਾਅਦ ਵਿੱਚ ਹੋਰ ਸਰਾਟਾ ਪੈ ਗਿਆ। ਜਿਸ ਵਕਤ ਵੱਡੀਆਂ ਹੋਈਆਂ ਉਸ ਵੇਲੇ ਬਾਰਿਸ਼ ਨਾ ਹੋਈ, ਮੀਨਾ ਭਰ ਸੁੱਕ ਗਈਆਂ, ਫੂਸ ਬਣ ਗਿਆ, ਗਿਰਨ ਲੱਗੀਆਂ, ਮੱਕੀ ਵੀ ਚਰੀ ਵੀ ਖਤਮ ਹੋਣ ਲੱਗੀ। ਤਾਂ ਉਸ ਵੇਲੇ ਫਿਕਰ ਪਿਆ ਵੀ ਕੋਈ ਉਪਾਅ ਕਰੀਏ। ਸਾਰੇ ਪਿੰਡ ਦੇ ਜੱਟ ਖਹਿਰੇ ਗੋਤ ਦੇ ਉਸ ਵੇਲੇ ਇੱਕ ਉੱਥੇ ਰਹਿੰਦਾ ਸੀ ਜੋਗੀ, ਉਹਦੇ ਪਾਸ ਜਾਂਦੇ ਨੇ, ਤਪਾ ਸੀ ਉਹਨੂੰ ਜਾ ਕੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਅਸੀਂ ਗੁਰੂ ਮੰਨਦੇ ਹਾਂ, ਦੁੱਧ ਵੀ ਲਿਆ ਕੇ ਦਿੰਦੇ ਹਾਂ, ਦਾਣੇ ਵੀ ਅਸੀਂ ਪਿੱਛੋਂ ਘਰ ਲਿਜਾਂਦੇ ਹਾਂ, ਪਹਿਲਾਂ ਤੁਹਾਡਾ ਹਿੱਸਾ ਕਰਦੇ, ਕਪਾਹ ਵੀ ਅਸੀਂ ਚੁੱਕ ਕੇ ਪਹਿਲੀ ਵਾਰੀ ਲਿਆਉਂਦੇ ਹਾਂ, ਗੰਨੇ ਚੁੱਪਣ ਤੋਂ ਪਹਿਲਾਂ ਤੁਹਾਡੇ ਡੇਰੇ ਲਿਆਉਂਦੇ ਹਾਂ, ਹੁਣ ਕਿਰਪਾ ਕਰੋ, ਮੀਂਹ ਨਹੀਂ ਪੈ ਰਿਹਾ, ਬੜੇ ਦੁਖੀ ਹੋ ਗਏ ਤੇ ਮੀਂਹ ਪਵਾਓ। ਉਹ ਕਹਿਣ ਲੱਗਿਆ, ਲੈ ਇਹ ਕੋਈ ਗੱਲ ਹੈ? ਮੀਂਹ ਤਾਂ ਹੁਣੇ ਪੈ ਜਾਂਦਾ, ਸਾਰੇ ਖੁਸ਼ ਹੋ ਗਏ, ਪਰ ਬਈ ਐਂ ਕਰੋ, ਤੁਸੀਂ ਇੱਥੇ ਜਿਹੜਾ ਖੱਤਰੀ ਰਹਿੰਦਾ ਨਾ, ਅੰਗਦ ਨਾਮ ਦਾ, ਲਹਿਣਾ ਜੀ ਦਾ ਨਾਂ ਸੀ, ਉਹਦੇ ਕੋਲ ਵੀ ਜਾਂਦੇ ਹੋ ਕੋਈ ਕੋਈ ਤੁਹਾਡੇ ਵਿੱਚੋਂ ਟਾਵੇਂ ਟਾਵੇਂ ਬੰਦੇ, ਉਹ ਨਹੀਂ ਮੀਂਹ ਪੈਣ ਦਿੰਦਾ, ਪਹਿਲਾਂ ਉਹਨੂੰ ਕਹੋ ਮੀਂਹ ਪਾਵੇ, ਕਹਿ ਤੁਹਾਡੇ ਪਾਪ ਵੱਧ ਗਏ ਬਹੁਤੇ, ਤੁਸੀਂ ਗ੍ਰਿਸਤੀ ਨੂੰ ਪੂਜਣ ਲੱਗ ਗਏ, ਗੁਰੂ ਬਣਾ ਲਿਆ ਤੇ ਉਹਦਾ ਪਾਪ ਲੱਗ ਗਿਆ, ਸਾਰੇ ਇਲਾਕੇ ਚ ਮੀਂਹ ਨਹੀਂ ਪੈਂਦਾ, ਕਿੱਡਾ ਬੜਾ ਵੈਰ ਕਰ ਰਿਹਾ, ਸਾਰੇ ਕਹਿਣ ਲੱਗੇ ਮੀਂਹ ਦੀ ਲੋੜ ਸੀ ਵੀ ਠੀਕ ਹੈ। ਕਹਿੰਦਾ ਪੂਜਾ ਕਰਾਉਣ ਦਾ ਹੱਕ ਸਾਡਾ ਹੁੰਦਾ ਨਾ, ਜਿਹੜੇ ਵਿਆਹ ਨਹੀਂ ਕਰਾਉਂਦੇ, ਜਿਹੜੇ ਵਿਆਹ ਕਰਾਉਂਦੇ ਉਹਨਾਂ ਦਾ ਕੀ ਹੱਕ ਹੈ ਵੀ ਮੱਥੇ ਟਿਕਾਉਣ? ਉਹ ਪਾਪ ਹੋ ਰਿਹਾ, ਪਾਪ ਦਾ ਫਲ ਤੁਹਾਨੂੰ ਸਜ਼ਾ ਮਿਲ ਰਹੀ ਹੈ, ਜਾਓ ਗੁਰੂ ਅੰਗਦ ਨੂੰ ਕਹੋ ਪਹਿਲਾਂ ਮੀਂਹ ਪਵਾਵੇ, ਜੇ ਪਾਉਂਦਾ ਤਾਂ ਠੀਕ ਹੈ, ਨਹੀਂ ਫਿਰ ਮੇਰੇ ਕੋਲ ਆ ਜਾਇਓ। ਤੇ ਨਾਲ ਇੱਕ ਗੱਲ ਹੋਰ ਕਹੀ ਵੀ ਉਹਨੂੰ ਐਂ ਕਹਿ ਦਿਓ ਵੀ ਪਿੰਡ ਛੱਡ ਜਾ, ਫਿਰ ਵੀ ਤੇਰੇ ਗਏ ਤੇ ਮੀਂਹ ਪੈਣੇ ਸਾਰਿਆਂ ਨੇ, ਕਿਉਂਕਿ ਗਾਉਂ ਬੜਾ ਜ਼ਬਰਦਸਤ ਸੀ। ਕਹਿੰਦੇ ਲੈ ਤਾਂ ਮਾਮੂਲੀ ਗੱਲ ਹੈ, ਜੇ ਪਾਉਣਗੇ ਪਾਉਣਗੇ, ਨਹੀਂ ਫਿਰ ਪਿੰਡੋਂ ਕੱਢ ਦਾਂਗੇ। ਗੁਰੂ ਅੰਗਦ ਪਾਤਸ਼ਾਹ ਦੇ ਪਾਸ ਜਾਂਦੇ ਨੇ, ਜਾ ਕੇ ਕਹਿਣ ਲੱਗੇ, ਗੁਰੂ ਜੀ ਫਸਲਾਂ ਸੁੱਕ ਗਈਆਂ, ਪਸ਼ੂਆਂ ਨੂੰ ਪਾਉਣ ਨੂੰ ਚਾਰਾ ਨਹੀਂ ਰਿਹਾ ਤੇ ਦੁੱਧ ਵੀ ਖਤਮ ਹੁੰਦਾ ਜਾ ਰਿਹਾ, ਕਾਲ ਪੈ ਗਿਆ, ਤਾਂ ਅਸੀਂ ਤੁਹਾਨੂੰ ਮੰਨਦੇ ਹਾਂ ਗੁਰੂ ਕਰਕੇ, ਦੁਨੀਆਂ ਆਉਂਦੀ ਹੈ ਗੁਰੂ ਕਰਕੇ ਮੰਨਦੀ ਹੈ, ਤੁਸੀਂ ਮੱਥੇ ਟਿਕਾਉਂਦੇ ਹੋ ਤੇ ਹੁਣ ਮੀਂਹ ਪਵਾਓ। ਮਹਾਰਾਜ ਕਹਿੰਦੇ ਪ੍ਰੇਮੀਓ, ਮੀਂਹ ਪਾਉਣਾ ਨਾ ਪਾਉਣਾ ਵਾਹਿਗੁਰੂ ਦੇ ਬਸ ਵਿੱਚ ਹੋਇਆ ਕਰਦਾ। ਕਹਿੰਦੇ ਇਹ ਗੱਲ ਨਹੀਂ ਮਹਾਰਾਜ, ਮੀਂਹ ਤਾਂ ਤੁਹਾਨੂੰ ਪਾਉਣਾ ਹੀ ਪੈਣਾ, ਅਸੀਂ ਫਿਰ ਤੁਹਾਨੂੰ ਮੰਨਦੇ ਕਿਉਂ ਆ? ਮਹਾਰਾਜ ਕਹਿੰਦੇ ਭਾਈ ਪ੍ਰੇਮੀਓ, ਮੀਂਹ ਤਾਂ ਵਾਹਿਗੁਰੂ ਇਹ ਪਾਉਂਦਾ। ਕਹਿੰਦੇ ਜੇ ਨਹੀਂ ਪਾਉਣਾ ਫਿਰ ਸਾਡਾ ਪਿੰਡ ਛੱਡ ਜਾਓ। ਮਹਾਰਾਜ ਨੇ ਸੁਣਿਆ ਵੀ ਕਿੰਨੇ ਗੁਸਤਾਖ ਨੇ ਬੰਦੇ, ਕਿੰਨੇ ਮੂਰਖ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਇੱਕ ਪਾਸੇ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕੱਲ ਰਾਖੀ ਮੇਰੀ, ਜਿਹਦੇ ਦਰ ਤੇ ਦੇਵਤੇ ਆ ਕੇ ਸਫਾਈਆਂ ਕਰਦੇ ਨੇ, ਦੇਵੀਆਂ ਆ ਕੇ ਝਾੜੂ ਦਿੰਦੀਆਂ, ਵੱਡੇ ਵੱਡੇ ਬਾਦਸ਼ਾਹ ਆ ਕੇ ਕਹਿੰਦੇ ਨੇ ਵੀ ਮਹਾਰਾਜ ਹੇ ਨਾਨਕ ਆਪ ਦੁਆ ਕਰੋ। ਅਕ ਬਾਬਰ ਕਹਿੰਦੇ ਕਿ ਮੇਰਾ ਰਾਜ ਹੋ ਜਾਵੇ ਭਾਰਤ ਵਰਸ਼ ਵਿੱਚ। ਉਹ ਦਰਵਾਜ਼ਿਆਂ ਤੇ ਖੜਦੇ ਨੇ, ਵੱਡੇ ਵੱਡੇ ਰਾਜੇ ਸਰਬੰਸ ਭੇਟ ਕਰਦੇ ਨੇ, ਤੇ ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਸਾਡੇ ਪਿੰਡ ਚੋਂ ਨਿਕਲ ਜਾਓ ਤੁਸੀਂ। ਮਹਾਰਾਜ ਨੇ ਗੁੱਸਾ ਨਹੀਂ ਕਰਿਆ, ਮਤ ਦੇਖ ਲਈ ਮੋਟੀ ਮਤ ਦੇ ਮਾਲਕ ਨੇ। ਕਹਿੰਦੇ ਚੰਗੀਓ ਚੰਗਾ ਪ੍ਰੇਮੀਓ, ਜੇ ਸਾਡੇ ਜਾਣ ਨਾਲ ਮੀਂਹ ਪੈ ਜਾਵੇ ਤਾਂ ਫਿਰ ਠੀਕ ਆ, ਅਸੀਂ ਚਲੇ ਜਾਂਦੇ ਹਾਂ। ਕਹਿੰਦੇ ਚਲੇ ਵੀ ਹੁਣੇ ਜਾਓ। ਕਹਿੰਦੇ ਲੋ ਹੁਣੇ ਤੁਰ ਪੈਂਦੇ। ਉਸੇ ਵੇਲੇ ਮਹਾਰਾਜ ਨੇ ਤਿਆਰੀ ਕਰ ਲਈ। ਤਿਆਰੀ ਕੀ ਕਰਨੀ ਸੀ, ਉਸੇ ਤਰ੍ਹਾਂ ਨਿਕਲਿਆ, ਜੋੜਾ ਪਾਇਆ ਤੇ ਬਾਹਰ ਆ ਗਏ। ਸਾਰੇ ਸਿੱਖ ਹੈਰਾਨ ਹੋ ਗਏ ਵੀ ਆਹ ਕੀ ਹੋ ਗਿਆ। ਮਹਾਰਾਜ ਕੋਈ ਬਸਤਾਂ ਤਾਂ ਲੈ ਚੱਲੀਏ ਨਾ, ਕਹਿੰਦੇ ਦਰਵਾਜ਼ੇ ਖੁੱਲ੍ਹੇ ਛੱਡ ਦਿਓ, ਤਾਲਾ ਨਹੀਂ ਲਾਉਣਾ, ਜੋ ਕੁਛ ਐਵੇਂ ਜਿਵੇਂ ਰਹਿਣ ਦਿਓ। ਹੁਣ ਇਹ ਪ੍ਰੇਮੀ ਆਪਾਂ ਨੂੰ ਕਹਿੰਦੇ ਆਪਾਂ ਚੱਲੀਏ, ਇਹਨਾਂ ਦਾ ਮੀਂਹ ਪੈਣਾ ਚਾਹੀਦਾ। ਜੇ ਸਾਡੇ ਗਿਆ ਤਾਂ ਇਹ ਭਲਾ ਹੋ ਜਾਵੇ ਸੰਸਾਰ ਦਾ, ਅਸੀਂ ਤਾਂ ਭਲਾ ਹੀ ਕਰਨਾ। ਉਸੇ ਵੇਲੇ ਮਹਾਰਾਜ ਤੁਰ ਪੈਂਦੇ ਨੇ, ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ ਹੁਕਮ ਦੇ ਮੁਤਾਬਕ। ਉਸੇ ਤਰ੍ਹਾਂ ਆਪ ਤੁਰਦੇ ਤੁਰਦੇ ਜਦੋਂ ਰਜ਼ਾਦੇ ਦੀ ਜੂਹ ਵਿੱਚ ਜਾਂਦੇ ਨੇ, ਉੱਥੇ ਪ੍ਰੇਮੀਆਂ ਨੂੰ ਪਤਾ ਲੱਗਿਆ, ਅੱਗੇ ਹੋ ਕੇ ਵਾਸਤੇ ਪਾ ਪਾ ਕੇ ਰੋਕ ਲਏ ਵੀ ਮਹਾਰਾਜ ਇਲਾਕਾ ਛੱਡ ਕੇ ਨਾ ਜਾਓ, ਇਲਾਕਾ ਸੁੰਨਾ ਹੋ ਜਾਏਗਾ, ਬਹੁਤ ਬੁਰਾ ਹਾਲ ਹੋ ਜਾਏਗਾ, ਕਿਉਂਕਿ ਧਰਤੀ ਤਾਂ ਵਸਦੀ ਉਹ ਸਾਧੂਆਂ ਕਰਕੇ ਹੈ। ਸਾਧੂ ਨਾ ਹੋਣ ਜਗਤ ਵਿੱਚ ਸੰਸਾਰ ਉਸੇ ਵੇਲੇ ਗਰਕ ਹੋ ਜਾਵੇ। ਕੋਈ ਨਾ ਥੰਮੇ ਸਾਧ ਬਿਨ ਸਾਧ ਨਾ ਦਿਸਾ ਜਗ ਵਿੱਚ ਪੋਆ। ਧੌਲ ਉਹ ਡੀਨਾ ਹੋ ਜਾਂਦਾ ਜਦੋਂ ਸਾਧੂ ਖਤਮ ਹੋ ਜਾਣ, ਫੇਰ ਪਰਮੇਸ਼ਰ ਗੁਰੂ ਪਰਮੇਸ਼ਰ ਆਇਆ ਕਰਦਾ, ਮੁੜ ਕੇ ਸਾਧੂ ਫੇਰ ਪੈਦਾ ਕਰਿਆ ਕਰਦਾ। ਪਾਤਸ਼ਾਹ ਹੁਣ ਜਾਓ ਨਾ, ਰੋਕ ਲੈ ਬਾਹਰ ਰੋਹੀ ਦੇ ਅੰਦਰ। ਉੱਥੇ ਹੀ ਦਰਖਤਾਂ ਦੇ ਥੱਲੇ ਮਹਾਰਾਜ ਨੇ ਡੇਰਾ ਲਾ ਲਿਆ। ਦਿਨ ਲੰਘਦੇ ਗਏ, ਜੋਗੀ ਦੇ ਪਾਸ ਚਲੇ ਗਏ, ਜਾ ਕੇ ਕਹਿੰਦੇ ਉਹ ਤਾਂ ਕੱਢਦੇ ਅਸੀਂ ਹੁਣ ਤੂੰ ਮੀਂਹ ਪਵਾ। ਕਹਿੰਦਾ ਬਸ ਮੈਂ ਹੁਣ ਦੇਖੋ ਮੰਤਰ ਕਰ ਰਿਹਾ, ਬੱਦਲ ਉੱਠਿਆ, ਮੈਨੂੰ ਦੀਂਦਾ ਬੰਗਾਲ ਤੋਂ ਉੱਠਿਆ ਹੋਇਆ। ਕਹਿੰਦੇ ਕੈਦਨਾ ਚ ਆਜੂ। ਕਹਿੰਦਾ ਹਵਾ ਦੇਖ ਲਓ ਕਿੰਨੀ ਤੇਜ਼ ਚੱਲਦੀ ਹੈ, ਜੇ 60 ਮੀਲ ਦੀ ਰਫ਼ਤਾਰ ਨਾਲ ਚੱਲੀ ਤਾਂ 1000 ਮੀਲ ਆਏ ਇੱਥੋਂ, ਇੰਨਾ ਕੁ ਟਾਈਮ ਤਾਂ ਲੱਗੇ ਜਾਊ। ਹੈਰਾਨ ਹੋ ਗਏ ਵੀ ਇਹ ਤਾਂ ਕਹਿੰਦਾ ਸੀ ਹੁਣੇ ਹੀ ਪਵਾ ਦੂੰ। ਇਹ ਗਿਣ ਲੱਗ ਗਿਆ, ਅਖੀਰ 7 ਦਿਨ 8 ਦਿਨ ਲੰਘ ਗਏ। ਰੋਜ਼ ਉੱਥੇ ਬੈਠੇ ਰਹਿੰਦੇ ਨੇ, ਬਾਬਾ ਜੀ ਇਹ ਤਾਂ ਬੱਦਲ ਵੀ ਨਹੀਂ ਹੋਇਆ ਪੂਰਾ, ਜਿੰਨਾ ਵੀ ਪੂਰਾ ਵੀ ਨਹੀਂ ਚੱਲ ਰਿਹਾ ਤੇ ਮੀਂਹ ਤੁਸੀਂ ਕਿਵੇਂ ਪਵਾ ਦੋਗੇ, ਤੁਸੀਂ ਮੀਂਹ ਲੈਣਾ। ਕਹਿੰਦਾ ਹਵਾ ਲੈਣੀ ਹੈ। ਘੂਰ ਕੇ ਪੈਂਦਾ, ਚੁੱਪ ਕਰ ਜਾਂਦੇ ਜਿਹੜਾ ਬੋਲਦਾ। ਨਾਲ ਕਹਿੰਦਾ ਮੈਂ ਗਰਕ ਕਰ ਦੂੰ ਤੁਹਾਨੂੰ, ਸਭ ਪਸ਼ੂ ਪਸ਼ੂ ਤੁਹਾਡੇ ਮਾਰ ਦੂੰ ਜੇ ਮੇਰੇ ਨਾਲ ਗੱਲ ਕਰੀਏ। ਤੇ ਉਧਰ ਗੁਰੂ ਮਹਾਰਾਜ ਰਜ਼ਾਦੇ ਪਿੰਡ ਦੀ ਜੂਹ ਦੇ ਵਿੱਚ ਬੈਠੇ ਨੇ, ਛੱਪਰ ਪੈ ਗਏ, ਟੈਂਪਰੇਰੀ ਟਿਕਾਣਾ ਬਣ ਗਿਆ। ਸੰਗਤਾਂ ਉੱਥੇ ਜਾਣ ਲੱਗ ਗਈਆਂ ਤੇ ਬਾਬਾ ਅਮਰਦਾਸ ਜੀ ਗੋਇੰਦਵਾਲ ਸਾਹਿਬ ਗਏ ਹੋਏ ਨੇ ਤੇ ਉੱਥੋਂ ਆਪ ਆਉਂਦੇ ਨੇ। ਆ ਕੇ ਜਦੋਂ ਖਰੂਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਨੇ, ਕੋਈ ਚਹਿਲ ਪਹਿਲੇ ਨਹੀਂ, ਗਹਿਮਾ ਗਹਿਮੀ ਨਹੀਂ, ਆਇਆ ਹੋਇਆ ਹੋਇਆ ਜਿਵੇਂ ਪਿੰਡ ਉੱਜੜ ਗਿਆ ਹੁੰਦਾ। ਸਿੱਧੇ ਜਦ ਮਹਾਰਾਜ ਜਿੱਥੇ ਸੀ ਉੱਥੇ ਗਏ ਉਹਨਾਂ ਦੇ ਘਰ, ਉੱਥੇ ਕੋਈ ਨਹੀਂ ਹੈਗਾ, ਇੱਕ ਪ੍ਰੇਮੀ ਬੈਠਾ। ਉਹ ਪ੍ਰੇਮੀ ਰੋਈ ਜਾਂਦਾ ਬੈਠਾ, ਕੈਦ ਨੂੰ ਉਹਨੂੰ ਰੋਂਦੇ ਨੂੰ ਲੰਘ ਗਏ। ਤੇ ਜਦੋਂ ਬਾਬਾ ਜੀ ਜਾਂਦੇ ਨੇ ਪੁੱਛਦੇ ਨੇ ਵੀ ਮਹਾਰਾਜ ਕਿੱਥੇ ਚਲੇ ਗਿਆ, ਕੀ ਹਾਲ ਹੈ ਇੱਥੇ, ਨਾ ਲੰਗਰ ਨਾ ਕੋਈ ਹੋਰ ਚੀਜ਼ ਨਾ ਕੋਈ ਸਿੱਖ, ਇੱਕ ਵੀ ਸਿੱਖ ਨਹੀਂ, ਇਹ ਹੋਇਆ ਕੀ? ਰੋ ਰੋ ਕੇ ਦੱਸਿਆ, ਕਹਿੰਦੇ ਬਿਰਦਾ ਆਹ ਜਿਹੜਾ ਜੋਗੀ ਹੈ ਤਪ ਹੈ, ਇਹ ਬੜਾ ਈਰਖਾਲੂ ਹੈ, ਇਸਨੇ ਇਸ ਤਰ੍ਹਾਂ ਮਹਾਰਾਜ ਨੂੰ ਕਢਾਇਆ, ਆਏ ਇਨਸਲਟ ਕੀਤੀ ਹੈ, ਬੇਇੱਜ਼ਤੀ ਕਰੀ ਹੈ ਮਹਾਰਾਜ, ਬੇਅਦਬੀ ਕਰੀ ਹੈ, ਸਹਿ ਨਹੀਂ ਹੁੰਦੀ ਮੇਤੇ। ਇੰਨੀ ਗੱਲ ਸੁਣਦੇ ਸਾਰ ਗੁਰੂ ਦੀ ਬੇਅਦਬੀ ਸਿੱਖ ਸਹਿ ਨਹੀਂ ਸਕਦਾ, ਬਹੁਤ ਮੁਸ਼ਕਲ ਹੈ ਸਾਧ ਸੰਗਤ ਜੀ ਗੁਰੂ ਦੀ ਬੇਅਦਬੀ ਸਹਿਣ। ਉਹਦੇ ਨਾਲ ਤਾਂ ਇਹ ਕਹਿੰਦਾ ਵੀ ਜੇ ਚੜ੍ਹਾਈ ਕਰ ਜਾਈਏ ਤਾਂ ਚੰਗਾ, ਗੁਰੂ ਦੀ ਬੇਅਦਬੀ ਅੱਖਾਂ ਨਾਲ ਨਹੀਂ ਦੇਖਣੀ। ਰੋਹ ਵਿੱਚ ਆ ਗਏ, ਜਲਾਲ ਵਿੱਚ ਆ ਗਏ। ਇੰਨੇ ਨੂੰ ਜੱਟਾਂ ਨੂੰ ਪਤਾ ਲੱਗਿਆ ਵੀ ਬਾਬਾ ਅਮਰਦਾਸ ਆ ਗਏ। ਜਿਹੜੇ ਬੜੇ ਕਰਨੀ ਕਮਾਈ ਵਾਲੇ ਨੇ ਉਹਨਾਂ ਕੋਲ ਆ ਗਏ, ਇਕੱਠੇ ਹੋ ਗਏ, ਸਾਰਾ ਪਿੰਡ ਆ ਗਿਆ। ਕਹਿੰਦੇ ਬਾਬਾ ਤੂੰ ਆ ਗਿਆ। ਕਹਿੰਦੇ ਮੂਰਖੋ ਤੁਸੀਂ ਇਹ ਗੱਲ ਕੀ ਕਰੀ, ਐਡਾ ਨਰਾਦਰ ਤੁਸੀਂ ਗੁਰੂ ਦਾ ਕਰਿਆ, ਮੀਂਹ ਪਵਾ ਲਿਆ ਹੁਣ ਤੁਸੀਂ। ਕਹਿੰਦੇ ਜੋਗੀ ਕਹਿੰਦਾ ਆ ਰਿਹਾ। ਕਹਿੰਦੇ ਬਿਲਕੁਲ ਨਹੀਂ ਆਉਣਾ, ਗੁਰੂ ਦਾ ਨਰਾਦਰ ਕਰਕੇ ਬਾਰਿਸ਼ ਭਾਲ ਦਿਓ। ਉੱਪਰ ਨੂੰ ਝਾਕ ਕੇ ਸੂਰਜ ਥੋੜਾ ਜਿਹਾ ਰਹਿੰਦਾ। ਕਹਿੰਦੇ ਜੇ ਮੀਂਹ ਪਵਾਉਣਾ ਹੈ ਦੱਸੋ ਅਸੀਂ ਪਵਾ ਦਈਏ। ਐਡੇ ਸਮਰੱਥ ਵਾਹਿਗੁਰੂ ਵਰਗੇ ਗੁਰੂ ਨੂੰ ਤੁਸੀਂ ਕੱਢ ਦਿੱਤਾ। ਕਹਿੰਦੇ ਬਾਬਾ ਮੀਂਹ ਪਵਾ। ਕਹਿੰਦੇ ਮੀਂਹ ਪਵਾਉਣਾ ਤਾਂ ਨੱਠ ਜੋ ਹੁਣੇ ਹੀ, ਉਹ ਜੋਗੀ ਨੂੰ ਕੱਢ ਲਓ ਅੰਦਰੋਂ ਤੇ ਅਲਕ ਬੈਠ ਕੇ ਨਾਲ ਪੰਜਾਲੀ ਚ ਜੋੜ ਲਓ। ਜਿਹੜੇ ਜਿਹੜੇ ਖੇਤ ਚ ਲੈ ਜਾਓਗੇ ਉੱਥੇ ਹੀ ਮੀਂਹ ਪਈ ਜਾਓ। ਉਸੇ ਵੇਲੇ ਦੌੜ ਗਏ। ਕਹਿੰਦੇ ਬਾਬਾ ਮੀਂਹ ਪਵਾ। ਨਾਉਣ ਲੈਣ ਲੱਗ ਗਏ ਉਹਦਾ। ਕਹਿੰਦੇ ਬਾਹਰ ਨਿਕਲਿਆ। ਕਹਿੰਦਾ ਮੈਂ ਉਹ ਦੇਖੋ ਬੱਦਲ ਆ ਰਿਹਾ। ਕਹਿੰਦੇ ਤੇਰੇ ਬੱਦਲ ਨਹੀਂ ਆ ਰਹੇ। ਖਿੱਚ ਕੇ ਬਾਹਰ ਕੱਢ ਲਿਆ, ਲੈ ਕੇ ਧੂ ਲਿਆ। ਕੋਈ ਇੱਧਰ ਨੂੰ ਧੋਂਦਾ ਹੈ, ਕੋਈ ਇੱਧਰ ਨੂੰ ਧੋਂਦਾ ਹੈ। ਜਿਹਦੇ ਖੇਤ ਚ ਲੈ ਜਾਂਦੇ ਆ ਮੀਂਹ ਪੈ ਜਾਂਦਾ ਹੈ। ਅਖੀਰ ਵੱਡੇ ਦੋ ਦੋ ਪਾਰਟੀਆਂ ਜਿਵੇਂ ਰੱਸਾ ਖਿੱਚਦੇ ਨੇ, ਐਂ ਖਿੱਚਦੇ ਆ ਬਾਹਾਂ ਹੱਥਾਂ ਚ ਆ ਗਈਆਂ। ਉਹ ਬਾਹ ਲੈ ਕੇ ਨੱਠ ਗਿਆ, ਕੋਈ ਲੱਤ ਲੈ ਕੇ ਨੱਠ ਗਿਆ। ਜਿਹਦੇ ਖੇਤ ਚ ਜਿਹੜੀ ਚੀਜ਼ ਚਲੀ ਜਾਂਦੀ ਆ ਮੀਂਹ ਪੈਣ ਲੱਗ ਜਾਂਦਾ। ਬੜੀ ਬੁਰੀ ਸਜ਼ਾ ਮਿਲੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਆ ਗਏ ਵੀ ਬਹੁਤ ਬਾਰਿਸ਼ ਹੋ ਗਈ, ਹੁਣ ਸਾਨੂੰ ਸਾਡੀ ਭੁੱਲ ਦੀ ਖਿਮਾ ਕਰਾ ਦਿਓ। ਅਸੀਂ ਬੜੀ ਭਾਰੀ ਭੁੱਲ ਕਰੀ, ਗੁਰੂ ਦਾ ਨਰਾਦਰ ਕੀਤਾ ਇਹਦੇ ਕਹੇ ਤੇ, ਚਲੋ ਇਹਨੂੰ ਸਜ਼ਾ ਮਿਲ ਗਈ। ਮਹਾਰਾਜ ਸਾਰਿਆਂ ਨੂੰ ਲੈ ਕੇ ਰਜਾਦੇ ਪਿੰਡ ਦੇ ਜੂਤ ਚ ਜਾਂਦੇ ਨੇ ਤੇ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਦੇਖ ਲੈਂਦੇ ਨੇ। ਜਦੋਂ ਬਾਬਾ ਅਮਰਦਾਸ ਜੀ ਨੇੜੇ ਗਏ, ਜਾ ਕੇ ਨਮਸਕਾਰ ਕਰੀ, ਮਹਾਰਾਜ ਨੇ ਪਿੱਠ ਕਰ ਲਈ। ਹੈਰਾਨ ਹੋ ਗਏ ਵੀ ਮਹਾਰਾਜ ਨੇ ਪਿੱਠ ਕਰ ਲਈ, ਵੀ ਕੋਈ ਮੇਰੇ ਤੇ ਭੁੱਲ ਹੋ ਗਈ। ਦੂਜੇ ਪਾਸੇ ਜਾ ਕੇ ਨਮਸਕਾਰ ਕਰੀ, ਮਹਾਰਾਜ ਨੇ ਫੇਰ ਪਿੱਠ ਕਰ ਲਈ। ਫੇਰ ਸਾਹਮਣੇ ਆਏ, ਬਹੁਤ ਬਰਾ ਕਰਨ ਲੱਗੇ। ਪਾਤਸ਼ਾਹ ਤੇਰੀ ਪਿੱਠ ਨਹੀਂ ਸਹਿ ਸਕਦਾ ਮੈਂ, ਕਰਵਟ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਮ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਏ ਕੋ ਮਾਰੇ। ਉਸ ਵੇਲੇ ਮਹਾਰਾਜ ਜੀ ਦਿਆ ਦੇ ਘਰ ਆਏ। ਕਹਿੰਦੇ ਬਾਬਾ ਅਮਰਦਾਸ ਕੀ ਕਰਕੇ ਆਇਆ ਉੱਥੇ, ਮੀਂਹ ਪਵਾ ਕੇ ਆਇਆ, ਉਹ ਜੋਗੀ ਨੂੰ ਕੀ ਕੀਤਾ ਸੀ? ਮਹਾਰਾਜ ਕਹਿੰਦੇ ਪਾਤਸ਼ਾਹ ਮੈਂ ਤੇਰੀ ਨਰਾਦਰੀ ਨਹੀਂ ਸਹਿ ਸਕਿਆ, ਐ ਮੂਰਖਾਂ ਨੇ ਤੇਰੀ ਨਰਾਦਰੀ ਕਰੀ, ਧੱਕੇ ਨਾਲ ਤੈਨੂੰ ਬਾਹਰ ਕੱਢਦਾ, ਐਡੇ ਮੂਰਖ ਬਾਂਹ ਫੜ ਕੇ ਧੂਣ ਲੱਗੇ ਸੀ ਤੁਹਾਨੂੰ, ਮੈਂ ਨਹੀਂ ਸਹਿ ਸਕਿਆ, ਹੁਣ ਖਿਮਾ ਕਰ ਦੋ, ਅੱਗੇ ਵਾਸਤੇ ਹੁਕਮ ਕਰੋ। ਮਹਾਰਾਜ ਕਹਿੰਦੇ ਦੇਖੋ ਕੁਛ ਹੋ ਜੇ ਸ਼ਕਤੀ ਨਹੀਂ ਦਿਖਾਉਣੀ, ਤਾਕਤ ਨਹੀਂ ਦਿਖਾਉਣੀ, ਬੜੇ ਬੜੇ ਕਰਨੇ ਨੇ ਅਗਲੇ ਜਾਮਿਆਂ ਚ ਆ ਕੇ ਤਤੀਆਂ ਤਵੀਆਂ ਤੇ ਵੀ ਬੈਠਣੇ, ਸ਼ੀਸ ਵੀ ਦੇਣੇ ਨੇ, ਸਿੱਖਾਂ ਦੇ ਸਿਰਾਂ ਤੇ ਆਰੇ ਵੀ ਚੱਲਣੇ ਨੇ, ਦੇਗਾਂ ਚ ਵੀ ਵਾਲੇ ਜਾਣੇ ਨੇ, ਖੋਪਰੀਆਂ ਵੀ ਲੈਣੀਆਂ, ਬੰਦ ਬੰਦ ਵੀ ਕੱਟੇ ਜਾਣੇ ਨੇ, ਸ਼ਕਤੀਆਂ ਦਿਖਾਓਗੇ? ਇਹ ਤਾਂ ਅਕਾਲ ਪੁਰਖ ਨੂੰ ਪਾਉਂਦਾ ਹੀ ਐਵੇਂ ਹੀ ਹੈ। ਸੋ ਨਿਰਵੈਰ ਹੁੰਦਾ ਗੁਰੂ, ਬਖਸ਼ ਦਿੱਤੇ, ਸ਼ਰਾਬ ਨਹੀਂ ਦਿੱਤਾ ਪਿੰਡ ਨੂੰ, ਫੇਰ ਆਸ਼ੀਰਵਾਦ ਦੇਤੀ। ਕਹਿੰਦੇ ਮਹਾਰਾਜ ਚਲੋ ਹੁਣ ਫੇਰ ਵਾਪਸ। ਕਹਿੰਦੇ ਚਲੋ, ਫੇਰ ਨਾਲੇ ਆ ਗਏ। ਸੋ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਐਸਾ ਗੁਰੂ ਮਿਲੇ ਤਾਂ ਜਾ ਕੇ ਅੰਦਰ ਵਸਦਾ ਰੱਬ, ਸਾਰਿਆਂ ਦੇ ਅੰਦਰ ਵਸਦਾ, ਤੁਹਾਡੇ ਵੀ ਵਸਦਾ, ਮੇਰੇ ਵੀ ਵਸਦਾ। ਜੇ ਤਾਂ ਦੂਰ ਹੋਵੇ ਫੇਰ ਤਾਂ ਮਿਲਣ ਵਾਸਤੇ ਜਾਈਏ, ਬਈ ਜੀ ਹੇਮਕੁੰਟ ਪਰਬਤ ਤੇ ਚੱਲੀਏ ਉੱਥੇ ਮਿਲਣਗੇ, ਜਾਂ ਹਜ਼ੂਰ ਸਾਹਿਬ ਜਾਈਏ ਉੱਥੇ ਦਰਸ਼ਨ ਹੋਣਗੇ। ਦਰਸ਼ਨ ਤਾਂ ਅੰਦਰੇ ਨੇ, ਬਾਹਰ ਨਹੀਂ ਹੈਗੇ, ਲੇਕਿਨ ਤਾਲਾ ਲੱਗਿਆ ਹੋਇਆ, ਤਾਲਾ ਲਾ ਲਿਆ ਗਿਆਨ ਦਾ, ਇਗਨੋਰੈਂਸ ਦਾ, ਭੁੱਲ ਦਾ। ਉਹ ਲੱਗੇ ਨੂੰ ਖਰਬਾਂ ਸਾਲ ਹੋ ਗਏ ਤੇ ਤਾਲਾ ਜਿਹੜਾ ਉਹ ਜੰਗਾਲਿਆ ਗਿਆ, ਹੁਣ ਉਹ ਖੁੱਲਦਾ ਨਹੀਂ ਹੈਗਾ, ਕਿਉਂਕਿ ਚਾਬੀ ਨਹੀਂ ਹੈ। ਚਾਬੀ ਮਿਲੇ ਫੇਰ ਢੰਗ ਵਰਤਿਆ ਜਾਵੇ ਤਾਂ ਜਾ ਕੇ ਉਹ ਤਾਲਾ ਖੁੱਲਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਨਹੀਂ ਫੁੱਲ ਦੇ ਜੰਗਾਲੇ ਹੋਏ ਜਿੰਦੇ ਰੇ, ਉਹਦੀਆਂ ਹੱਥ ਸੱਚ ਜੰਗਾਲੇ ਹੋਏ ਜਿੰਦੇ ਰੇ, ਹੱਥ ਸੱਚ।
ਕੋਠਾ ਤਨ ਸ਼ਬਦ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜਾ ਅਵਰ ਨਾ ਕੁੰਜੀ ਹੱਥ ਕੁੰਜੀ ਗੁਰੂ ਦੇ ਕੋਲ ਹੈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂ ਪਾਈ ਗੁਰੂ ਨੂੰ ਕੁੰਜੀ ਦੇ ਦਿੱਤੀ ਵਾਹਿਗੁਰੂ ਨੇ ਅਨਕ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਤਨ ਮਨ ਧਨ ਗੁਰੂ ਨੂੰ ਅਰਪਣ ਨਹੀਂ ਕਰਦਾ ਕਹਿੰਦੇ ਚਾਬੀ ਨਹੀਂ ਮਿਲਦੀ ਹੋਰ ਕੋਈ ਤਰੀਕਾ ਨਹੀਂ ਰੱਬ ਨੂੰ ਮਿਲਣ ਦਾ ਬਿਨ ਸ਼ਬਦ ਦੇ ਅੰਤਰ ਹਨੇਰਾ ਨਾ ਵਸ ਲਏ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾ ਹੀ ਗੁਰ ਪੂਰੇ ਭਾਗ ਮਿਲਾਵਣਿਆ ਹੁਣ ਗੁਰੂ ਮਿਲਦਾ ਨਹੀਂ ਹੈ ਕੁੰਜੀ ਕਿੱਥੋਂ ਲਈਏ ਗੁਰੂ ਦੀ ਅਤਿਅੰਤ ਸੇਵਾ ਕੀਤੀ ਜਾਵੇ ਤਾਂ ਜਾ ਕੇ ਕੁੰਜੀ ਦਿੰਦੇ ਨੇ ਇੰਨੀ ਕੀਮਤੀ ਵਸਤੂ ਨਾਮ ਦਾ ਭੰਡਾਰਾ ਜਿੱਥੇ ਹੋਵੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹਤ ਨਾਦ ਕਹਿ ਨਾ ਜਾਈਏ ਚਾਰਜ ਵਿਸਮਾਦ ਉਹ ਨਾਮ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਜਿੱਥੇ ਨਾਮ ਦਾ ਖਜ਼ਾਨਾ ਪਿਆ ਹੋਵੇ ਤੇ ਖਜ਼ਾਨਾ ਵੀ ਐਡਾ ਵੱਡਾ ਹੋਵੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਉਹਦੀ ਚਾਬੀ ਗੁਰੂ ਕਿਵੇਂ ਫੜਾ ਦੇਗਾ ਆਉਂਦੇ ਨੂੰ ਅਸੀਂ ਤਾਂ ਅੰਮ੍ਰਿਤ ਛੱਕ ਕੇ ਕੇਵਲ ਗੁਰੂ ਧਾਰਨ ਕਰਦੇ ਹਾਂ ਚਾਬੀ ਨਹੀਂ ਲੈਂਦੇ ਗੁਰੂ ਤੇ ਚਾਬੀ ਬੜੀ ਔਖੀ ਮਿਲਦੀ ਹੈ ਪਹਿਲਾਂ ਗੁਰੂ ਸਾਧਨ ਕਰਾਉਂਦੇ ਨੇ ਬਈ ਸੇਵਾ ਕਰ ਨਾਮ ਜਪ ਬਾਣੀ ਪੜ ਬਾਣੀ ਦੀ ਵਿਚਾਰ ਕਰ ਸਤਸੰਗ ਚਾ ਅੰਮ੍ਰਿਤ ਵੇਲੇ ਜਾਗਣ ਦਾ ਅਭਿਆਸ ਕਰ ਗੁਰਮੰਤਰ ਦਾ ਅਭਿਆਸ ਕਰ ਕਰਦੇ ਕਰਦੇ ਜਦੋਂ ਪੂਰਾ ਨਿਕਲ ਜਾਂਦਾ ਹੈ ਪੂਰਾ ਤੁਲ ਜਾਂਦਾ ਹੈ ਗੁਰੂ ਦੇ ਵੱਟਿਆਂ ਦੇ ਨਾਲ ਪੂਰਾ ਤੋਲ ਤੁਲਦਾ ਫੇਰ ਜਾ ਕੇ ਗੁਰੂ ਚਾਬੀ ਦਿੰਦਾ ਤੇ ਉਹ ਹਨੇਰਾ ਕਾਹਦਾ ਹੁੰਦਾ ਮਹਾਰਾਜ ਕਹਿੰਦੇ ਮਾਇਆ ਦਾ ਹਨੇਰਾ ਪਿਆ ਹੋਇਆ ਇੰਨਾ ਹਨੇਰਾ ਕੋਲ ਰਹਿੰਦਾ ਵਾਹਿਗੁਰੂ ਨਹੀਂ ਨਜ਼ਰ ਆਉਂਦਾ ਛਾਇਆ ਛੂਛੀ ਜਗਤ ਭੁਲਾਇਆ ਛਾਇਆ ਛੂਛੀ ਜਗਤ ਭੁਲਾਨਾ ਲਿਖਿਆ ਕਿਰਤ ਤੁਰੇ ਪਰਵਾਨਾ ਛੱਛੇ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਇਆ ਵਾਹਿਗੁਰੂ ਦਾ ਕੀਤਾ ਹੋਇਆ ਭਰਮ ਹੋ ਗਿਆ ਜੀਵ ਨੂੰ ਜੀਵ ਬਣ ਗਿਆ ਹੈ ਤੇ ਸਾਰਿਆਂ ਦੇ ਅੰਦਰ ਛਾਇਆ ਵਰਤ ਗਈ ਹਨੇਰਾ ਪੈ ਗਿਆ ਹੁਣ ਇਹ ਕਿਸ ਤਰ੍ਹਾਂ ਦੇ ਨਾਲ ਇਹ ਹਨੇਰਾ ਦੂਰ ਹੋਵੇ ਮਹਾਰਾਜ ਕਹਿੰਦੇ ਮਾਇਆ ਜਿਹੜੀ ਹੈ ਮਾਇਆ ਇੱਕ ਤਾਂ ਪੈਸੇ ਟਕੇ ਨੂੰ ਕਹਿੰਦੇ ਨੇ ਇਹ ਵੀ ਮਾਇਆ ਇੱਕ ਮਾਇਆ ਬਾਲ ਬੱਚਿਆਂ ਨੂੰ ਇਸਤਰੀਆਂ ਨੂੰ ਸੰਬੰਧੀਆਂ ਨੂੰ ਸਾਰਿਆਂ ਨੂੰ ਮਾਇਆ ਕਹਿੰਦੇ ਨੇ ਇਹ ਵੀ ਮਾਇਆ ਇੱਕ ਜ਼ਮੀਨ ਜਾਇਦਾਦ ਪੈਸਾ ਟਕਾ ਹੋਰ ਅਨੇਕਾਂ ਪੜ੍ਹਾਈਆਂ ਲਿਖਾਈਆਂ ਇਹ ਵੀ ਸਭ ਮਾਇਆ ਤੇ ਇੱਕ ਜਿਹੜਾ ਅੰਦਰ ਰਿਧੀਆਂ ਸਿੱਧੀਆਂ ਤਾਕਤਾਂ ਮਾਨਤਾ ਇਹ ਸਭ ਮਾਇਆ ਇਸ ਤੋਂ ਅੱਗੇ ਅਗਿਆਨ ਹੈ ਗੱਲ ਗੁਰੂ ਦੱਸੀ ਜਾਂਦੇ ਨੇ ਉਹ ਸਮਝ ਚ ਆਉਂਦੀ ਨੀ ਨਾ ਮੰਨਦਾ ਇਹ ਵੀ ਮਾਇਆ ਮਹਾਰਾਜ ਕਹਿੰਦੇ ਮਾਇਆ ਜਿਹੜੀ ਹੈ ਜਿਨ੍ਹਾਂ ਨੇ ਤਾਂ ਗੁਰੂ ਦਾ ਬਚਨ ਮੰਨ ਲਿਆ ਉਹਨਾਂ ਦੇ ਤਾਂ ਅਸਰ ਕਰਨ ਤੋਂ ਹਟ ਜਾਂਦੀ ਹੈ ਪਰ ਜਿਹੜੇ ਗੁਰੂ ਦਾ ਬਚਨ ਨਹੀਂ ਮੰਨਦੇ ਉਹ ਤਾਂ ਮੱਥੇ ਟੇਕਦੇ ਨੇ ਪਰ ਗੁਰੂ ਦਾ ਬਚਨ ਨਹੀਂ ਮੰਨਦੇ ਦੋਏ ਗੱਲਾਂ ਨੇ ਸਾਹ ਸਿੰਘ ਮੱਥੇ ਤਾਂ ਆਪਾਂ ਸਾਰਿਆਂ ਹੀ ਟੇਕਦੇ ਹਾਂ ਵਚਨ ਕੋਈ ਉਹ ਮੰਨਦਾ ਬਿਰਲਾ ਹੀ ਆ ਜਿਹੜਾ ਵਚਨ ਮੰਨੇ ਬਹੁਤ ਔਖਾ ਹੈ ਵਚਨ ਕਮਾਉਣਾ ਗੁਰੂ ਦਾ ਜੇ ਕੋਈ ਕਮਾ ਲਵੇ ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੇ ਉਹ ਤਾਂ ਉਸੇ ਵੇਲੇ ਤਰ ਜਾਂਦਾ ਜੇ ਵਚਨ ਕਮਾਵੇ ਵਚਨ ਨਹੀਂ ਕਮਾ ਹੁੰਦਾ ਨਾ ਕਮਾਉਣ ਦੇ ਨਾਲ ਅਸੀਂ ਫਿਰ ਮਨ ਦੇ ਪਿੱਛੇ ਲੱਗਣ ਵਾਲੇ ਮਨਮੁੱਖਾਂ ਦੀ ਗਿਣਤੀ ਚ ਆ ਜਾਂਦੇ ਹਾਂ ਮਨਮੁੱਖਾਂ ਨੂੰ ਜਿਹੜੀ ਮਾਇਆ ਹੈ ਉਹ ਜਿਵੇਂ ਨਾਗ ਲੜਦਾ ਨਾ ਐ ਲੜਦੀ ਹੈ ਮਹਾਰਾਜ ਫਰਮਾਨ ਕਰਦੇ ਨੇ
ਮਾਇਆ ਹੋ ਕੇ ਨਾਗਣੀ ਲੜਦੀ
ਸੰਸਾਰ ਨੂੰ ਚਿੰਬੜੀ ਹੋਈ ਹੈ, ਕੋਈ ਬਿਰਲਾ ਜਿਹੜਾ ਇਹ ਤੋਂ ਬਚਿਆ ਹੈ। ਕਹਿੰਦੇ ਇਹਨੂੰ ਖਾ ਰਹੀ ਹੈ ਕਿਉਂਕਿ ਇਹਦੀ ਸੇਵਾ ਕਰਦੇ ਨੇ, ਜਿਹੜਾ ਸੇਵਾ ਕਰਦਾ ਉਹਨੂੰ ਖਾ ਜਾਂਦੀ ਹੈ। ਇੱਕ ਵਾਰੀ ਕਬੀਰ ਸਾਹਿਬ ਬਹੁਤ ਸਾਰੇ ਸਾਧੂ ਬੈਠੇ ਨੇ ਤੇ ਉਹਨਾਂ ਦੇ ਪਾਸ ਇੱਕ ਕੋਈ ਗਰੀਬ ਜਿਹਾ ਬੰਦਾ ਆਇਆ। ਕਹਿਣ ਲੱਗੇ ਕਿਸ ਤਰ੍ਹਾਂ ਆਏ ਤੁਸੀਂ? ਕਹਿੰਦੇ ਭਗਤ ਜੀ ਮੇਰੇ ਕੋਲ ਤਾਣਾ ਬਾਣਾ ਹੈ ਪਾਇਆ ਹੋਇਆ, ਲੇਕਿਨ ਮੈਨੂੰ ਫੁਰਸਤ ਨਹੀਂ, ਕੋਈ ਮੰਨਦਾ ਨਹੀਂ ਹੈ, ਮੇਰਾ ਕੱਪੜਾ ਬਣਾਉਣਾ ਉਲਝ ਗਿਆ ਹੈ, ਗੁਲਝਾ ਪੈ ਗਿਆ, ਕਿਰਪਾ ਕਰੋ, ਮੇਰੇ ਬੱਚੇ ਦੀ ਸ਼ਾਦੀ ਹੈ ਤੇ ਮੈਂ ਇਹ ਕੱਪੜੇ ਉਹਨੂੰ ਪਾਉਣੇ, ਪੈਸਾ ਵੀ ਮੇਰੇ ਕੋਲ ਨਹੀਂ ਹੈ, ਜਿੰਨਾ ਮਿਹਨਤਾਨਾ ਤੁਸੀਂ ਲੈਂਦੇ ਹੋ ਮੇਤੇ ਤਾਂ ਅੱਧਾ ਹੀ ਦੇ ਹੋਏਗਾ। ਕਹਿੰਦੇ ਕੋਈ ਨਾ ਭਗਤਾ, ਫਿਕਰ ਨਾ ਕਰ। ਉਹ ਉਲਝਿਆ ਹੋਇਆ ਤਾਣਾ ਲੈ ਲਿਆ, ਕਮਾਲੇ ਨੂੰ ਲਾ ਲਿਆ, ਕਮਾਲੀ ਲੜਕੀ ਨੂੰ ਲਾ ਲਿਆ, ਲੋਈ ਨੂੰ ਲਾ ਲਿਆ, ਆਪ ਲੱਗ ਗਏ, ਨਾਲੇ ਸੰਤਾਂ ਨਾਲ ਬਚਨ ਕਰੀ ਜਾਂਦੇ ਨੇ, ਨਾਲੇ ਤਾਣਾ ਸੁਲਝਾਈ ਜਾਂਦੇ ਨੇ, ਸੁਲਝਾ ਸੁਲਝਾ ਕੇ ਸਾਰਾ ਹੀ ਕੰਘੀ ਦੇ ਵਿੱਚ ਹੀ ਪਾ ਲਿਆ ਤੇ ਕੁੰਭਲ ਦੇ ਉੱਤੇ ਲਾ ਲਿਆ ਤੇ ਆਪ ਬੈਠ ਕੇ ਬੁਣਨ ਵਾਸਤੇ ਅਜੇ ਥੋੜੇ ਜਿਹੇ ਧਾਗੇ ਪਾਏ ਨੇ। ਇਹਨਾਂ ਨੂੰ ਇੱਕ ਬੀਬੀ ਆ ਗਈ, ਬਹੁਤ ਵਧੀਆ ਕੱਪੜੇ ਛਣ ਛਣ ਕਰਦੀ ਆ, ਗਹਿਣੇ ਉਹਦੇ ਸੋਨਾ ਹੀ ਸੋਨਾ ਪਾਇਆ ਹੋਇਆ, ਇੱਕ ਰੇਸ਼ਮ ਦਾ ਧਾਗਾ ਲਿਆ ਕੇ ਕਹਿਣ ਲੱਗੀ ਕਿ ਭਗਤ ਜੀ ਮੇਰੇ ਇਹ ਕੱਪੜੇ ਬੁਣ ਦੋ, ਮੈਨੂੰ ਬਹੁਤ ਜ਼ਰੂਰੀ ਚਾਹੀਦੇ ਨੇ, ਆ ਲਾ ਦਿਓ ਤਾਣਾ ਤੁਸੀਂ ਤੇ ਮਜ਼ੂਰੀ ਜਿੰਨੀ ਮੰਗੋਗੇ ਮੈਂ ਦੇ ਦੂੰਗੀ, 10 ਗੁਣੀ ਮੰਗ ਲਓ, 20 ਗੁਣੀ ਮੰਗ ਲਓ, 100 ਗੁਣੀ, ਪੈਸਾ ਮੇਰੇ ਕੋਲ ਬਥੇਰਾ ਹੈ, ਪਰ ਮੈਨੂੰ ਕੱਪੜਾ ਚਾਹੀਦਾ, ਇਸ ਕਰਕੇ ਮੈਂ ਆਈ ਹਾਂ। ਕਬੀਰ ਸਾਹਿਬ ਅੰਤਰ ਧਿਆਨ ਹੋ ਕੇ ਦੇਖਿਆ ਵੀ ਇਹ ਤਾਂ ਮਾਇਆ, ਜਿਹੜੇ ਪਹਿਲਾਂ ਆਇਆ ਉਹ ਵਿਸ਼ਨੂੰ ਜੀ ਆਏ ਨੇ ਤੇ ਇਹ ਜਿਹੜੀ ਆਈ ਹੈ ਇਹ ਮਾਇਆ ਆਈ ਹੈ, ਦੋਹਾਂ ਦੀ ਸ਼ਰਤ ਲੱਗੀ ਹੋਈ ਹੈ ਵੀ ਮੈਂ ਤੇਰੇ ਭਗਤਾਂ ਨੂੰ ਗਰਾ ਦੇਣਾ। ਉਹ ਕਹਿੰਦੇ ਨਹੀਂ, ਮੇਰਾ ਜਿਹੜਾ ਅਸਲੀ ਭਗਤ ਆ ਉਹ ਨਹੀਂ ਗਿਰਦਾ, ਜਿਹੜਾ ਮਾਇਆ ਨੂੰ ਤਰ ਗਿਆ ਉਹ ਨਹੀਂ ਗਿਰਦਾ, ਮਾਇਆ ਨੂੰ ਸਮਝ ਗਿਆ ਉਹ ਨਹੀਂ ਗਿਰਦਾ, ਗਿਰਦੇ ਉਹੀ ਨੇ ਜਿਨ੍ਹਾਂ ਨੂੰ ਮਾਇਆ ਨੂੰ ਸਮਝਿਆ ਨਹੀਂ ਹੈ। ਉਸ ਵੇਲੇ ਕਬੀਰ ਸਾਹਿਬ ਕਹਿਣ ਲੱਗੇ ਕਮਾਲਿਆ ਛੁਰੀ ਲਿਆ ਜਲਦੀ, ਖੁਸ਼ ਹੋ ਗਈ ਬਈ ਇਹ ਤਾਂ ਲੱਗਿਆ ਕੱਟਣ। ਕਬੀਰ ਸਾਹਿਬ ਬਾਹਰ ਨਿਕਲਿਆ ਏ, ਲਿਆ ਕੇ ਜਦ ਉਸ ਨੂੰ ਪਤਾ ਲੱਗਿਆ ਵੀ ਇਹ ਤਾਂ ਮੈਨੂੰ ਇਹ ਕੱਟਣਗੇ, ਨੱਠ ਗਈ ਜਦ, ਸਾਧੂ ਸੰਤ ਸਾਰੇ ਹੈਰਾਨ ਹੋ ਗਏ ਬਈ ਕਬੀਰ ਜੀ ਨੇ ਨਿਰਾਦਰ ਕਰਿਆ, ਛੁਰੀ ਮੰਗਾ ਕੇ ਡਰਾਈ ਹੈ। ਕਹਿੰਦੇ ਭਗਤ ਜੀ ਉਹ ਜਿਹੜਾ ਉਲਝਿਆ ਹੋਇਆ ਤਾਣਾ ਸੀ ਸਾਡੇ ਬੈਠੇ, ਤੁਸੀਂ ਬੜੀ ਖੁਸ਼ੀ ਨਾਲ ਲੈ ਲਿਆ, ਇਹ ਬੀਬੀ ਆਈ ਹੈ ਤੁਸੀਂ ਦੂਰੋਂ ਹੀ ਨਠਾਤੀ, ਵੀ ਨਠਾਓ ਨਠਾਓ ਇਹਨੂੰ, ਫੜੋ ਫੜੋ। ਇਹ ਕਾਰਨ ਕੀ ਹੈ? ਕਹਿੰਦੇ ਸੰਤੋ ਮਾਇਆ ਸੀ ਇਹ, ਭੁਲਾਉਣ ਵਾਸਤੇ ਆਈ ਸੀ। ਕਹਿੰਦੇ ਮਹਾਰਾਜ ਫੇਰ ਇੱਕ ਹੋਰ ਗੱਲ ਦੇਖੀ ਹੈ, ਇਹਦੇ ਕੇਸ ਮੂਹਰਿਓਂ ਵੀ ਕਸੇ ਹੋਏ ਨੇ, ਪਿੱਛੋਂ ਵੀ ਕਸੇ ਹੋਏ ਨੇ। ਕਹਿੰਦੇ ਉਹ ਗੱਲ ਇਹ ਤੇ ਪੁੱਛ ਲਓ, ਜਾਓ ਹਾਕ ਮਾਰ ਲਓ, ਬੁਲਾ ਲਓ, ਚਲੋ ਹਾਕ ਮਾਰ ਕੇ ਬੁਲਾ ਲਿਆ। ਕਬੀਰ ਸਾਹਿਬ ਕਹਿਣ ਲੱਗੇ ਸੱਚ ਸੱਚ ਦੱਸ ਤੂੰ ਕੌਣ ਹੈ? ਕਹਿੰਦੀ ਮੈਂ ਮਾਇਆ। ਕਹਿੰਦੇ ਆ ਸਾਧੂ ਜਨ ਪੁੱਛਦੇ ਨੇ ਵੀ ਤੇਰੇ ਮੂਹਰਿਓਂ ਵੀ ਕੇਸ ਕਸੇ ਹੋਏ ਨੇ ਮੱਥੇ ਤੋਂ, ਤੇ ਗਿੱਚੀ ਚੋਂ ਵੀ ਕਸੇ ਹੋਏ ਨੇ, ਇਹ ਕੀ ਗੱਲ? ਕਹਿਣ ਲੱਗੀ ਇਹ ਤਾਂ ਮੈਂ ਸਾਧੂਆਂ ਨੂੰ ਮੱਥੇ ਟੇਕਦੀ ਹਾਂ ਵੀ ਮੈਨੂੰ ਅੰਗੀਕਾਰ ਕਰ ਲਓ, ਉਹ ਕਰਦੇ ਨਹੀਂ, ਇਹ ਮੱਥੇ ਟੇਕਦੀ ਦੇ ਕਸ ਗਏ, ਉਹ ਜਿਹੜੇ ਪਿਛਲੇ ਨੇ ਜਿਹੜੇ ਮਨਮੁਖ ਬੰਦੇ ਆ ਮੇਰੇ ਪਿੱਛੇ ਦੌੜਦੇ ਨੇ, ਮੈਂ ਡਾਹ ਨਹੀਂ ਦਿੰਦੀ, ਇਹਨਾਂ ਨੇ ਫੜ ਕੇ ਮੇਰੇ ਵਾਲ ਪੱਟੀ ਜਾਂਦੇ ਨੇ। ਕਹਿੰਦੇ ਕੋਈ ਵੱਡੀ ਬਾਤ ਕਹਿਤੀ ਇਹਨੇ, ਬੜੀ ਫਿਲਾਸਫੀ ਹੈ ਇਸ ਗੱਲ ਦੇ ਅੰਦਰ। ਕਹਿਣ ਲੱਗੇ ਕੋਈ ਕੌਤਕਤਾ ਦਿਖਾਲ ਆਪਣਾ, ਕਹੀਂ ਦਿਖਾਲ ਦੇਣੀ ਆ, ਜੰਗਲ ਚਲੋ। ਜੰਗਲ ਚਲੇ ਗਏ, ਇੱਕ ਥਾਂ ਉੱਤੇ ਸਾਧੂ ਬਠਾਲ ਤੇ ਵੀ ਬੈਠੇ ਰਹੋ, ਤੁਸੀਂ ਤਮਾਸ਼ਾ ਦੇਖਿਓ। ਚਾਰ ਮਿੱਤਰ ਤੁਰੇ ਆਉਂਦੇ ਨੇ ਇਕੱਠੇ ਕਿਸੇ ਥਾਂ ਸਫ਼ਰ ਕਰਨਾ, ਚਾਰੇ ਦੋਸਤ ਨੇ, ਚਾਰਾਂ ਦਾ ਹੀ ਬੜਾ ਪਿਆਰ ਹੈ। ਕਹਿੰਦੇ ਦੇਖੋ ਆ ਚਾਰ ਪਿਆਰ ਵਾਲੇ ਬੰਦੇ ਆ ਰਹੇ ਨੇ ਤੇ ਮੈਂ ਜਿੱਥੇ ਵੜ ਜਾਵਾਂ ਪਿਆਰ ਤੋੜ ਦੇਣੀ ਆ, ਨਾ ਮੈਂ ਪਿਓ ਦਾ ਪੁੱਤ ਦਾ ਪਿਆਰ ਰਹਿਣ ਦੇਵਾਂ, ਨਾ ਮੈਂ ਘਰ ਵਾਲੇ ਦਾ ਇਸਤਰੀ ਨਾਲ ਪਿਆਰ ਰਹਿਣ ਦੇਵਾਂ, ਨਾ ਮੈਂ ਭਰਾਵਾਂ ਦਾ ਰਹਿਣ ਦੇਵਾਂ, ਨਾ ਮੈਂ ਸੋਸਾਇਟੀ ਦਾ, ਮੈਂ ਜਿੱਥੇ ਵੜ ਜਾਵਾਂ ਉੱਥੇ ਤਬਾਹੀ ਮਚਾ ਦੇਣੀ। ਆ ਹੁਣੇ ਦੇਖ ਲਓ ਮੇਰਾ ਕੌਤਕ ਚਲੀ ਗਈ ਜਾ ਕੇ ਥੈਲੀ ਬਣ ਕੇ ਪੈ ਗਈ ਸੋਨੇ ਦੀ ਮੋਹਰਾਂ ਦੀ ਥੈਲੀ ਬਣੀ ਹੋਈ ਹੈ ਇਹ ਚਾਰੇ ਆਏ ਆ ਕੇ ਦੇਖਿਆ ਵੀ ਬੜਾ ਥੈਲੀ ਚੱਕ ਲਈ ਕਹਿਣ ਲੱਗੇ ਤਾਂ ਬੜਾ ਹੈ ਬਈ ਸੋਨੇ ਦੀਆਂ ਮੋਹਰਾਂ ਨੇ ਕਿਲੋ ਦੋ ਕਿਲੋ ਨਹੀਂ ਉਹ ਤਾਂ ਬਹੁਤ ਜ਼ਿਆਦਾ ਨੇ ਕਹਿੰਦੇ ਆਪਾਂ ਵੰਡ ਲਈਏ ਨਾਲੇ ਪਾਸੇ ਹੋ ਜੀ ਉਹ ਥੋੜੀ ਦੂਰ ਪਾਸੇ ਹੋਏ ਕਹਿਣ ਲੱਗੇ ਵੀ ਵੰਡ ਤਾਂ ਲੈਂਦੇ ਹਾਂ ਆਪਾਂ ਕੁਝ ਖਾ ਪੀ ਲਈਏ ਪਹਿਲਾਂ ਇੱਥੇ ਰੱਖ ਜਾਓ ਨਾਲੇ ਤਾਂ ਜਿਹਨੇ ਆਉਣਾ ਹੋਊਗਾ ਜਿਹਦੀ ਹੋਊਗੀ ਪਤਾ ਲੱਗ ਜੂਗਾ ਉਹਦਾ ਇੱਥੋਂ ਬੈਠੇ ਨਿਗਾਹ ਰੱਖਾਂਗੇ ਤੇ ਫਿਰ ਬੇਫਿਕਰ ਹੋ ਕੇ ਕਰ ਲਾਂਗੇ ਜੇ ਕਿਸੇ ਦੀ ਗਿਰਗੀ ਹੋਈ ਟੋਲਣ ਤਾਂ ਆਊਗਾ ਹੀ ਇੱਕ ਪਾਸੇ ਹੋ ਕੇ ਬਹਿ ਜਾਂਦੇ ਦੋ ਬੰਦੇ ਭੇਜ ਦਿੱਤੇ ਵੀ ਜਾਓ ਤੁਸੀਂ ਰੋਟੀ ਲਿਆਓ ਅਸੀਂ ਇੱਥੇ ਰਾਖੀ ਕਰਦੇ ਉਹ ਜਿਹੜੇ ਰੋਟੀ ਲੈਣ ਜਾਂਦੇ ਨੇ ਚੁੱਪ ਕਰੇ ਜਾਂਦੇ ਨੇ ਬੋਲਦੇ ਨਹੀਂ ਇੱਕ ਦੂਏ ਨਾਲ ਜਦ ਕਾਫੀ ਦੂਰ ਚਲੇ ਗਏ ਉਹ ਕਹਿੰਦਾ ਕੀ ਤੈਨੂੰ ਸੋਚ ਪਈ ਹੋਈ ਆ ਤੂੰ ਬੋਲਦਾ ਨਹੀਂ ਆਪਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਹਿੰਦਾ ਕੀ ਸੋਚਦਾ ਕਹਿੰਦਾ ਮੈਂ ਦੱਸਾਂ ਕੀ ਸੋਚਦਾ ਬੁਰਾ ਨਾ ਮਨਾਈ ਦੱਸੀ ਨਾ ਸੌਂ ਖਾ ਪਹਿਲਾਂ ਸੌਂ ਸੁਗੰਧਾਂ ਖਾ ਲਈਆਂ ਕਹਿੰਦਾ ਮੈਂ ਸੋਚਦਾ ਬਈ ਜੇ ਆਪਾਂ ਦੋਏ ਲੈ ਲਈਏ ਇਹ ਉਹਨਾਂ ਦੋਹਾਂ ਨੂੰ ਨਾ ਦਈਏ ਬੜਾ ਧਨ ਹੈ ਕਹਿੰਦਾ ਆਹੀ ਮੈਂ ਸੋਚਦਾ ਆਪਣੀ ਸੋਚ ਰਲ ਗਈ ਹੁਣ ਕਹਿੰਦੇ ਵਿਉਂਤ ਕਹਿੰਦੇ ਵਿਉਂਤ ਬਣਾਉਣੀ ਤਾਂ ਹੁਣ ਸਿਖਾ ਲਈ ਹੋਈ ਆ ਜਾਂ ਦੋਹਾਂ ਦਾ ਇੱਕ ਮਤਾ ਹੋ ਗਿਆ ਕਹਿੰਦੇ ਕੀ ਕਰੀਏ ਕਹਿੰਦਾ ਆਪਾਂ ਤਾਂ ਛਕ ਲਓ ਪ੍ਰਸ਼ਾਦੇ ਇੱਥੇ ਹੀ ਭੁੱਖ ਦੂਰ ਹੋਜੂ ਤੇ ਉਹਨਾਂ ਦੇ ਵਿੱਚ ਸੰਖੀਆ ਪਾ ਲਈਏ ਤੇ ਉਹ ਆਪੇ ਹੀ ਜਦ ਖਾਣਗੇ ਮਰ ਜਾਣਗੇ ਕਹਿੰਦਾ ਠੀਕ ਹੈ ਬਾਜ਼ਾਰ ਚੋਂ ਲਿਆ ਲੈ ਕੇ ਜ਼ਹਿਰ ਪਾ ਲਈ ਉਹਦੇ ਚ ਪਾ ਕੇ ਵਾਪਸ ਲੈ ਗਏ ਉਧਰ ਉਹ ਚੁੱਪ ਕਰੇ ਬੈਠੇ ਨੇ ਦੋਏ ਜਣੇ ਰਾਖੀ ਕਰਦੇ ਨੇ ਕਹਿੰਦਾ ਕੀ ਗੱਲ ਕੋਈ ਗੱਲ ਨਹੀਂ ਕਰਦਾ ਖੁਸ਼ੀ ਹੋਣੀ ਚਾਹੀਦੀ ਹੈ ਕਹਿੰਦਾ ਕੋਈ ਸੋਚਦਾ ਕਹਿੰਦਾ ਜੇ ਤੂੰ ਕੀ ਸੋਚਦਾ ਤੂੰ ਨਹੀਂ ਸੋਚਦਾ ਕਹਿੰਦਾ ਮੈਂ ਵੀ ਸੋਚਦਾ ਕਹਿੰਦਾ ਕੀ ਸੋਚਦਾ ਕਹਿੰਦਾ ਐਂ ਸੋਚਦੇ ਹਾਂ ਵੀ ਆਪਾਂ ਹੀ ਦੋਏ ਵੰਡ ਲਈਏ ਉਹਨਾਂ ਨੂੰ ਆ ਦਈਏ ਕਹਿੰਦੇ ਫਿਰ ਕਰੀਏ ਕੀ ਕੋਈ ਜੁਗਤ ਹੈ ਕਹਿੰਦਾ ਜੁਗਤ ਤਾਂ ਹੈਗੀ ਤਲਵਾਰਾਂ ਆਪਣੇ ਕੋਲ ਨੇ ਜਦ ਰੋਟੀਆਂ ਰੱਖਣ ਲੱਗਣਗੇ ਜਦੇ ਗਰਦਣਾ ਵੱਢ ਦੋ ਉਹਨਾਂ ਦੀਆਂ ਬਸ ਛੁੱਟੀ ਹੋ ਜਾਏਗੀ ਫਿਰ ਆਪਾਂ ਵੰਡ ਲਾਂਗੇ ਨਦੀ ਕੋਲ ਦੀ ਜਾਂਦੀ ਹੈ ਖਿੱਚ ਕੇ ਬਿੱਲ ਸੁੱਟ ਦਾਂਗੇ ਵਿਉਂਤ ਪੂਰੀ ਬਣਾ ਲਈ ਉਹ ਆ ਗਏ ਜਦ ਰੋਟੀਆਂ ਰੱਖਣ ਲੱਗੇ ਤਲਵਾਰਾਂ ਕੱਢੀਆਂ ਹੋਈਆਂ ਸੀ ਜਦੇ ਗਰਦਣਾ ਵੱਢਤੀਆਂ ਧੂ ਕੇ ਸੁੱਟ ਆਏ ਤੇ ਕਹਿੰਦੇ ਰੋਟੀ ਖਾ ਲਈਏ ਜਦੋਂ ਰੋਟੀ ਖਾਈ ਤਾਂ ਉਹਦੇ ਜ਼ਹਿਰ ਪਾਈ ਹੋਏ ਸੀ ਉਹ ਵੀ ਮਰ ਗਏ ਚਾਰੇ ਹੀ ਮਰ ਗਏ ਕਹਿੰਦੀ ਐ ਲੜਦੀਆਂ ਮੈਂ ਭਗਤਾਂ ਨੂੰ ਕਹਿਣ ਲੱਗੀ ਦੇਖਿਆ ਸੰਤੋ ਮਨਮੁੱਖਾਂ ਦੇ ਐਂ ਲੜਦੀਆਂ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਮਾਇਆ ਮਮਤਾ ਮੋਹਣੀ ਜਿਨ ਬਿੰਦਾਂਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਧਰੇ ਜਿਨ ਸੱਚ ਨਾਮ ਚਿਤ ਲਾਇਆ ਬਿਨ ਆਵੇ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਬਗੈਰ ਨਾਮ ਤੋਂ ਸਾਰਾ ਹੀ ਸੰਸਾਰ ਕਮਲਿਆਂ ਦਾ ਤੁਰਿਆ ਫਿਰਦਾ ਗੁਰਮੁਖਾਂ ਨੂੰ ਨਜ਼ਰ ਆ ਜਾ ਸੋ ਇਹ ਦੂਜਾ ਕੰਮ ਕੀ ਕਰਦੀ ਹੈ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਵਿਚਾਰੇ ਕੋਲ ਰਹਿੰਦੇ ਵਾਹਿਗੁਰੂ ਨੂੰ ਭੁਲਾ ਦਿੰਦੀ ਹੈ ਬੰਦੇ ਨੂੰ ਭੁਲਾ ਦਿੰਦੀ ਹੈ ਦੇਖੋ ਅਜੀਬ ਗੱਲ ਤੁਸੀਂ ਤੇ ਮੈਂ ਸਾਰੇ ਭੁੱਲੇ ਹੋਏ ਹਾਂ ਸਾਨੂੰ ਨਹੀਂ ਪਤਾ ਅਸੀਂ ਕੌਣ ਸੰਤ ਹਾਕਾਂ ਮਾਰ ਮਾਰ ਦੱਸੀ ਜਾਂਦੇ ਨੇ ਤੂੰ ਕੌਣ ਹੈ ਨਹੀਂ ਅਸੀਂ ਮੰਨਦੇ ਕਿਉਂਕਿ ਭੁਲਾਏ ਹੋਏ ਹਾਂ ਮਾਇਆ ਨੇ ਇੱਕ ਵਾਰੀ ਬਚਨ ਹੋ ਰਿਹਾ ਸੀ ਕ੍ਰਿਸ਼ਨ ਮਹਾਰਾਜ ਦੇ ਮੁਖ ਤੋਂ ਸਹਿਰ ਸੁਭਾਅ ਨਿਕਲ ਗਿਆ ਕਹਿੰਦੇ ਅਰਜਨ ਇਹ ਜਿਹੜੀ ਮੇਰੀ ਤਿਰਗੁਣੀ ਮਾਇਆ ਮੈਂ ਇਹਦੇ ਉਹਲੇ ਰਹਿੰਦਾ ਇਹਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ ਕਹਿੰਦੇ ਮੈਨੂੰ ਤਾਂ ਭੁਲਾਉਣਾ ਹੀ ਸੀ ਇਹਨੇ ਆਪਣੇ ਆਪ ਉਸ ਨੂੰ ਵੀ ਭੁਲਾਇਆ ਹੋਇਆ ਕਹਿੰਦਾ ਮਹਾਰਾਜ ਆਪਣੇ ਆਪ ਨੂੰ ਵੀ ਕੋਈ ਭੁੱਲ ਜਾਂਦਾ ਕਹਿੰਦੇ ਹਾਂ ਮਾਇਆ ਐਸੀ ਪ੍ਰਬਲ ਹੈ ਕਿ ਬੰਦਾ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਮੈਂ ਕੌਣ ਕਹਿੰਦੇ ਮੈਂ ਨਹੀਂ ਮਹਾਰਾਜ ਭੁੱਲ ਸਕਦਾ ਮੈਨੂੰ ਦਿਖਾਓ ਮਾਇਆ ਦਾ ਕਿੰਨਾ ਕੁ ਜ਼ੋਰ ਹੈ ਕਹਿੰਦੇ ਅਰਜਨ ਤੂੰ ਤਾਂ ਇੰਨਾ ਭੁੱਲ ਜਾਏਗਾ ਮੈਨੂੰ ਵੀ ਗਾਲਾਂ ਕੱਢੇਗਾ ਕਹਿੰਦਾ ਮਹਾਰਾਜ ਇਹ ਕਦੇ ਹੋ ਸਕਦੀ ਹੈ ਬਾਰ ਬਾਰ ਬੇਨਤੀਆਂ ਕਰਦਾ ਮੈਨੂੰ ਮਾਇਆ ਦਿਖਾ ਦਿਓ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਇੱਕ ਦਿਨ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਚੱਲ ਦਿਖਾਏ ਦੇ ਨਿਆਂ ਨੂੰ ਸਮਰੱਥ ਪੁਰਸ਼ ਸੀਗੇ ਸੋਲਾਂ ਕਲਾਂ ਸੰਪੂਰਨ ਅਵਤਾਰ ਸੀ ਬਾਹਰ ਜੰਗਲ ਚਲੇ ਗਏ ਰੱਥ ਚੋਂ ਉਤਰੇ ਆਏ ਦਾਤਣ ਹੱਥ ਵਿੱਚ ਹੈ, ਕਹਿਣ ਲੱਗੇ ਅਰਜਨ ਉਹ ਪਾਣੀ ਲਿਆ, ਨਾਲੇ ਕਹਿਣ ਲੱਗੇ ਲੈ ਮੈਂ ਤੇਰੇ ਤੇ ਮਾਇਆ ਪਾ ਦੇਣੀ ਆ ਹੁਣ ਹੁਸ਼ਿਆਰ। ਕਹਿੰਦਾ ਮੈਂ ਨੀ ਭੁੱਲਦਾ ਮਹਾਰਾਜ, ਕਿੰਨੀ ਉਹ ਮਾਇਆ ਪਾ। ਕਹਿੰਦੇ ਮੈਨੂੰ ਵੀ ਭੁੱਲ ਜਾਏਗਾ, ਆਪਣੇ ਆਪ ਨੂੰ ਵੀ ਭੁੱਲ ਜਾਏਗਾ। ਕਹਿੰਦੇ ਜਾ ਪਾਣੀ ਲਿਆ, ਪਾਣੀ ਚ ਇੱਕ ਪੈਰ ਰੱਖ ਲਿਆ ਤੇ ਥੋੜਾ ਜਿਹਾ ਗਾਂ ਹੋ ਕੇ ਗੜਵੀ ਭਰਨ ਲੱਗਿਆ ਵੀ ਸੋਹਣਾ ਪਾਣੀ ਲੈ ਜਾ, ਕੰਢੇ ਦਾ ਨਾਂ ਲਵਾਂ। ਤੇ ਜਦ ਗੜਵੀ ਭਰਨ ਵਾਸਤੇ ਝੁਕਿਆ ਮਾਇਆ ਪੈ ਗਈ ਉਹ ਤੇ, ਕੀ ਦੇਖਦਾ ਸਮਾਂ ਹੀ ਬਦਲ ਗਿਆ ਸਾਰਾ, ਨਾ ਉਹ ਜੰਗਲ ਰਿਹਾ, ਨਾ ਉਹ ਸਰੋਵਰ ਰਿਹਾ, ਨਾ ਕ੍ਰਿਸ਼ਨ ਮਹਾਰਾਜ ਰਹੇ। ਯਾਦ ਹੈ ਵੀ ਕ੍ਰਿਸ਼ਨ ਮਹਾਰਾਜ ਨੂੰ ਮੈਂ ਪਾਣੀ ਲੈ ਕੇ ਜਾਣਾ ਸੀ, ਲੇਕਿਨ ਸਰੋਵਰ ਹੈ ਨੀ, ਖੁਸ਼ਕੀ ਤੇ ਖੜਾ। ਤੇ ਉਸ ਵੇਲੇ ਆਵਾਜ਼ਾਂ ਦੇਣ ਲੱਗ ਗਿਆ, ਮਹਾਰਾਜ ਤੁਸੀਂ ਕਿੱਥੇ ਹੋ, ਤੁਸੀਂ ਕਿੱਥੇ ਹੋ? ਉਧਰੋਂ ਸ਼ੇਰ ਆ ਗਿਆ, ਹੱਥ ਚ ਕੋਈ ਕਮਾਨ ਨੀ, ਕੁਛ ਨੀ ਹੈ। ਨੱਠ ਲਿਆ, ਨੱਠ ਕੇ ਦਰਖਤ ਤੇ ਚੜ ਗਿਆ। ਉਹ ਸ਼ੇਰ ਹੇਠਾਂ ਮੂੰਹ ਅੱਡੀ ਦਾੜੀ ਜਾਂਦਾ, ਉਹ ਪਰੇ ਜਾਂਦਾ, ਫੇਰ ਅੱਗੇ ਹੋ ਜਾਂਦਾ। ਅੱਗੇ ਇੱਕ ਅਜਦਾ ਆ ਗਿਆ, ਵੱਡਾ ਵੱਡੀ ਸਰਾਲ ਆ ਗਈ, ਡਰ ਗਿਆ ਉਹ ਤੇ। ਚੀਤੇ ਫਿਰਦੇ ਨੇ, ਹੋਰ ਸੱਪ ਫਿਰਦੇ ਆ। ਤਿੰਨ ਦਿਨ ਤਿੰਨ ਰਾਤਾਂ ਉਸ ਜੰਗਲ ਚ ਕਦੇ ਦਰਖਤ ਤੇ ਚੜ ਕੇ ਕੱਟਦਾ, ਕਦੇ ਦੌੜ ਚ ਕੇ ਜਾਂਦਾ, ਅਖੀਰ ਤਿੰਨ ਦਿਨ ਤੋਂ ਬਾਅਦ ਬਾਹਰ ਨਿਕਲਦਾ। ਬਾਹਰ ਨਿਕਲਿਆ ਹਾਕਾ ਮਾਰਦਾ ਜਾਂਦਾ, ਹੇ ਪ੍ਰਭੂ ਤੁਸੀਂ ਕਿੱਥੇ ਚਲੇ ਗਏ? ਭੁੱਲਿਆ ਨੀ ਅਜੇ ਤੱਕ। ਇਹਨੇ ਨੂੰ ਕੋਈ ਬੰਦਾ ਆਇਆ ਸਿਆਣਾ, ਕਹਿਣ ਲੱਗਿਆ ਪਰਦੇਸੀਆ ਤੂੰ ਕਿਹਨੂੰ ਆਵਾਜ਼ਾਂ ਮਾਰਦਾ? ਕਹਿੰਦਾ ਮੈਂ ਕ੍ਰਿਸ਼ਨ ਮਹਾਰਾਜ ਨੂੰ ਮਾਰਦਾ। ਕਹਿੰਦੇ ਕੀ ਗੱਲ? ਕਹਿੰਦਾ ਮੇਰੇ ਨਾਲ ਹੁਣੇ ਹੀ ਸੀਗੇ ਥੋੜੀ ਦੇਰ ਪਹਿਲਾਂ, ਤਿੰਨ ਦਿਨ ਪਹਿਲਾਂ, ਪਤਾ ਨੀ ਕਿੱਥੇ ਚਲੇ ਗਏ, ਕਿਹੜਾ ਜੰਗਲ ਹੈ ਮੈਨੂੰ ਕੁਛ ਨੀ ਪਤਾ ਲੱਗ। ਉਹ ਕਹਿੰਦੇ ਮੈਂ ਤੈਨੂੰ ਇੱਕ ਗੱਲ ਕਹਾਂ, ਗੁੱਸਾ ਤਾਂ ਨੀ ਕਰੇਗਾ? ਕਹਿੰਦਾ ਕਹਿ। ਕਹਿੰਦੇ ਮੈਨੂੰ ਐਂ ਲੱਗਦਾ ਜਿਵੇਂ ਤੂੰ ਪਾਗਲ ਖਾਂਦੇ ਹੋ, ਨੱਠ ਕੇ ਆਇਆ ਹੁੰਦਾ, ਤੇਰਾ ਦਿਮਾਗ ਹਿੱਲਿਆ ਹੋਇਆ। ਕਹਿੰਦਾ ਕਿਉਂ? ਕਹਿੰਦਾ 300 ਸਾਲ ਹੋ ਗਏ ਕ੍ਰਿਸ਼ਨ ਨੂੰ ਤੇ ਅਰਜਨ ਨੂੰ। ਕਹਿੰਦਾ ਅਰਜਨ ਤਾਂ ਮੈਂ ਆ। ਕਹਿੰਦਾ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਕਮਲਾ ਹੋਇਆ। 300 ਸਾਲ ਹੋ ਗਏ, ਕ੍ਰਿਸ਼ਨ ਮਹਾਰਾਜ ਵੀ ਸਰੀਰ ਛੱਡ ਗਏ, ਬਦਕ ਨੇ ਬਾਣ ਮਾਰਿਆ ਸੀ ਉਹਨਾਂ ਦੇ, ਤੇ ਅਰਜਨ ਭੀਮ ਨਕੁਲ ਸਹਿਦੇਵ ਤੇ ਦਿਸ਼ਟਰ ਪਹਾੜਾਂ ਚ ਜਾ ਕੇ ਸਰੀਰ ਛੱਡ ਗਏ, ਬਰਫਾਂ ਚ ਗਲ ਗਏ, ਉਹਨਾਂ ਦੀ ਕੋਈ ਉਗ ਸੁਗ ਨੀ ਅੱਜ ਤਾਈ ਮਿਲੀ। ਤੂੰ ਕਿਹੜੀਆਂ ਗੱਲਾਂ ਕਰਦਾ? ਜੇ ਐਤਵਾਰ ਨਹੀਂ ਆਉਂਦਾ ਤਾਂ ਸਾਡਾ ਜਿਹੜਾ ਰਾਜਾ ਹੈ ਉਹ ਕ੍ਰਿਸ਼ਨ ਭਗਤ ਹੈ, ਉਹਨੇ ਆਪਣੀ ਧਰਮਸ਼ਾਲਾ ਦੇ ਵਿੱਚ ਮਹਾਂਭਾਰਤ ਦੀ ਕਥਾ ਖੋਲੀ ਹੋਈ ਹੈ, ਉਹ ਵੇਦ ਵਿਆਸ ਨੇ ਲਿਖੀ ਸੀ, ਉਹਦਾ ਪੁਰਬ ਚੱਲਦਾ, ਚੱਲ ਤੈਨੂੰ ਸੁਣਾ ਦਿੰਦਾ। ਨਾਲ ਚਲਿਆ ਗਿਆ ਔਰ ਬੈਠ ਗਿਆ ਤੇ ਉੱਥੇ ਕਥਾ ਹੁੰਦੀ ਹੈ, ਜੋ ਕੁਛ ਦੱਸਿਆ ਸੀ ਸਾਰੀਆਂ ਗੱਲਾਂ ਦੱਸ ਕੇ ਕਹਿਣ ਲੱਗੇ। ਉਹ ਤਾਂ ਬਰਫਾਂ ਚ ਗੜ ਗਏ ਤੇ ਉਹਨਾਂ ਦਾ ਲੜਕਾ ਜਿਹੜਾ ਪ੍ਰੀਛਿਤ ਸੀ ਉਹਨੇ ਪ੍ਰੀਛਿਤਗੜ੍ਹ ਨੂੰ ਰਾਜਧਾਨੀ ਬਣਾ ਕੇ ਮੇਰਠ ਕੋਲ ਰਾਜ ਕਰਿਆ ਤੇ ਉਹ ਸੱਪ ਲੜਨ ਨਾਲ ਮਰ ਗਿਆ। ਉਹਦਾ ਮੁੰਡਾ ਜਨਮੇਜਾ ਰਾਜ ਕਰਦਾ ਸੀ ਤੇ ਉਹ ਕੋੜੀ ਹੋ ਕੇ ਮਰ ਗਿਆ। ਹੁਣ ਉਹਦਾ ਪੋਤਾ ਰਾਜ ਕਰ ਰਿਹਾ, ਪੋਤਾ ਪ੍ਰੀਛਿਤ ਦਾ। ਕਹਿਣ ਲੱਗਿਆ ਇਹ ਤਾਂ ਕਹਾਣੀ ਚੱਲਦੀ ਹੈ। ਕਹਿੰਦਾ ਦੇਖ ਲਿਆ, ਸੁਣ ਲਿਆ? ਕਹਿੰਦਾ ਮੈਨੂੰ ਯਕੀਨ ਜਿਹਾ ਨਹੀਂ ਆਉਂਦਾ। ਕਹਿੰਦਾ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਵੀ ਤੂੰ ਕਮਲਾ ਹੋ ਗਿਆ। ਦੇਖ ਇੱਥੇ ਅਰਜਨ ਦਾ ਨਾਂ ਕਹੀਂ, ਪਰਦੇਸੀ ਨਾਂ ਤੇਰਾ ਵਧੀਆ, ਰਾਜੇ ਨੂੰ ਮਿਲ ਲੈ, ਕੋਈ ਜਵਾਨ ਲੱਗਦਾ ਤੈਨੂੰ ਰੱਖ ਲੂ ਫੌਜ ਚ। ਰਾਜੇ ਕੋਲ ਚਲਿਆ ਗਿਆ, ਕਹਿਣ ਲੱਗਿਆ ਤੇਰਾ ਕੀ ਨਾਮ ਹੈ? ਕਹਿੰਦਾ ਮੇਰਾ ਨਾਮ ਹੈ ਪਰਦੇਸੀ। ਕਹਿੰਦੇ ਕੋਈ ਕਰਤੱਬ ਆਉਂਦਾ? ਕਹਿੰਦਾ ਮੈਨੂੰ ਕਮਾਨ, ਤੀਰ ਕਮਾਨ ਦਾ ਕਰਤੱਬ ਆਉਂਦਾ, ਬਹੁਤ ਜ਼ਬਰਦਸਤ ਚਲਵਾ ਕੇ ਦੇਖੇ। ਰਾਜਾ ਖੁਸ਼ ਹੋ ਗਿਆ, ਬਖਸ਼ੀ ਬਣਾ ਦਿੱਤਾ ਫੌਜ ਦਾ। ਸਾਲ ਦੋ ਸਾਲ ਤੇ ਬਾਅਦ ਆਪਣੀ ਲੜਕੀ ਵਿਆਹ ਦਿੱਤੀ ਤੇ ਇੰਨਾ ਜ਼ਿਆਦਾ ਵਿਕਾਰਾਂ ਚ ਫਸਿਆ, ਨਾ ਕੋਈ ਸੰਧਿਆ, ਨਾ ਕੋਈ ਤਰਪਣ, ਨਾ ਕੋਈ ਗਾਇਤਰੀ, ਨਾ ਕੋਈ ਪੂਜਾ, ਨਾ ਕੋਈ ਪਾਠ, ਇੰਨਾ ਨਾਸਤਕ ਹੋਇਆ। ਜੇ ਕੋਈ ਕ੍ਰਿਸ਼ਨ ਦਾ ਨਾਂ ਲੈਂਦਾ ਵੱਢ ਗਾਣਿਆਂ ਮੰਗਣ ਪੈਂਦਾ। ਵਿਸ਼ੇ ਵਿਕਾਰਾਂ ਚ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ, ਭੁੱਲ ਗਿਆ ਰਾਮ ਨੂੰ, ਭੁੱਲ ਗਿਆ ਸੁਭ ਆਚਰਨ ਨੂੰ, ਮਾੜਾ ਆਚਰਨ ਹੋ ਗਿਆ। ਦਿਨ ਰਾਤ ਵਿਸ਼ੇ ਵਿਕਾਰਾਂ ਚ ਪਿਆ ਰਹਿੰਦਾ। ਬੜਾ ਸਮਾਂ ਲੰਘ ਗਿਆ। ਸਮਾਂ ਲੰਘਣ ਤੇ ਬਾਅਦ ਉਹਦੀ ਘਰਵਾਲੀ ਚੜ੍ਹਾਈ ਕਰ ਗਈ, ਚੜਾਈ ਕਰੀ ਤਾਂ ਬਹੁਤ ਰੋਣ ਲੱਗ ਗਿਆ। ਕਹਿੰਦਾ ਮੈਂ ਨਹੀਂ ਜਿਉਣਾ। ਰਾਜਾ ਵੀ ਕਹਿੰਦਾ ਵੀ ਪਰਦੇਸੀ ਕੋਈ ਗੱਲ ਨਹੀਂ, ਠੀਕ ਹੈ ਚੜਾਈ ਕਰ ਗਈ, ਤੂੰ ਕਾਹਨੂੰ ਮਰਦਾ? ਕਹਿੰਦਾ ਮੈਂ ਤਾਂ ਨਾਲ ਇਹਦੇ ਸਤੀ ਹੋਣਾ, ਚਿਖਾ ਤੇ ਨਾਲ ਚੱਲਣਾ। ਦੁਨੀਆਂ ਸਮਝਾ ਰਹੀ ਹੈ ਨਹੀਂ ਸਮਝਦਾ। ਅਖੀਰ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਵੀ ਜਾ, ਅਰਜਨ ਮੰਨਦਾ ਨਹੀਂ ਗੱਲ, ਉਹਨੂੰ ਯਾਦ ਕਰਾ ਵੀ ਤੂੰ ਅਰਜਨ ਹੈ, ਤੂੰ ਅਰਜਨ ਹੈ, ਵਾਰ ਵਾਰ ਯਾਦ ਕਰਾ ਵੀ ਮੈਨੂੰ ਕ੍ਰਿਸ਼ਨ ਨੇ ਭੇਜਿਆ। ਉੱਥੇ ਚਲਿਆ ਜਾਂਦਾ, ਜਾ ਕੇ ਉਹਨੂੰ ਯਾਦ ਕਰਾਉਂਦਾ, ਕਹਿੰਦਾ ਅਰਜਨ ਤੂੰ ਇੰਨੇ ਮੋਹ ਮਾਇਆ ਚ ਪਿਆ, ਇਹ ਤਾਂ ਤੇਰੇ ਤੇ ਮਾਇਆ ਪਾਈ ਹੋਈ ਹੈ ਪ੍ਰਭੂ ਨੇ। ਕਹਿੰਦਾ ਕਿਹੜਾ ਅਰਜਨ? ਖਬਰਦਾਰ ਜੇ ਮੈਨੂੰ ਅਰਜਨ ਕਿਹਾ, ਤੂੰ ਕੌਣ ਹੈ? ਕਹਿੰਦੇ ਮੈਂ ਉਦੋਂ। ਕਹਿੰਦਾ ਵਾਹ ਬਈ ਵਾਹ, ਤੂੰ ਵੀ ਪਾਗਲੇ ਬੰਦਾ ਹੈ ਕੋਈ, ਉਦੋਂ ਨੂੰ ਤਾਂ 300 ਸਾਲ ਹੋ ਗਏ ਹੋ ਜਾਣ। ਅਖੀਰ ਜਦ ਨਹੀਂ ਮੰਨਦਾ ਕ੍ਰਿਸ਼ਨ ਮਹਾਰਾਜ ਆ ਗਏ, ਕਹਿਣ ਲੱਗੇ ਅਰਜਨ ਤੂੰ ਤਾਂ ਭੁੱਲ ਗਿਆ ਆਪਣੇ ਆਪ ਨੂੰ, ਤੈਂ ਮੈਨੂੰ ਹੁਣੇ ਹੀ ਕਿਹਾ ਸੀ ਵੀ ਮੈਂ ਨਹੀਂ ਭੁੱਲਦਾ। ਕਹਿੰਦਾ ਤੁਸੀਂ ਕੌਣ ਹੋ? ਕਹਿੰਦੇ ਮੈਂ ਨੂੰ ਭੁੱਲ ਗਿਆ ਤੂੰ? ਤੂੰ ਅਰਜਨ ਹੈ, ਮੈਂ ਕ੍ਰਿਸ਼ਨ। ਹੱਸਣ ਲੱਗ ਗਿਆ, ਕਹਿੰਦਾ ਮੈਂ ਵੀ ਐਵੇਂ ਹੀ ਕਹਿੰਦਾ ਸੀ ਵੀ ਮੈਂ ਅਰਜਨ ਹਾਂ, ਮੈਨੂੰ ਹੁਣ ਪਤਾ ਲੱਗਿਆ ਮੈਂ ਅਰਜਨ ਨਹੀਂ, ਮੈਂ ਤਾਂ ਪਰਦੇਸੀ ਹਾਂ। ਉਹ ਵਾਰ ਵਾਰ ਸਮਝਾਉਂਦੇ ਨੇ, ਸਮਝਦਾ ਹੀ ਨਹੀਂ ਹੈ। ਉਹਦੇ ਬਾਅਦ ਉਹ ਕਹਿਣ ਲੱਗੇ ਚੰਗਾ ਜੇ ਤੈਂ ਜਲਣਾ ਹੈ ਤਾਂ ਐਂ ਕਰ, ਆਹ ਸਾਹਮਣੇ ਸਰੋਵਰ ਹੈ ਇਹਦੇ ਚ ਇਸ਼ਨਾਨ ਕਰ ਲੈ। ਇਸ਼ਨਾਨ ਕਰਕੇ ਆ ਗਿਆ, ਕਹਿੰਦੇ ਅਰਜਨ ਅਜੇ ਵੀ ਸਮਝ ਤੂੰ ਅਰਜਨ ਹੈ? ਕਹਿੰਦਾ ਇਹ ਗੱਲ ਭੁੱਲ ਕੇ ਬਿਨਾ ਕਿਹੋ ਮੈਨੂੰ, ਮੈਨੂੰ ਪਾਗਲ ਬਣਾਉਣੇ ਹੋ ਤੁਸੀਂ? ਤੇ ਕੋਈ ਭੇਖੀ ਬੰਦਾ ਆ ਗਿਆ, ਤੂੰ ਕ੍ਰਿਸ਼ਨ ਬਣਿਆ ਹੋਇਆ? ਕ੍ਰਿਸ਼ਨ ਨੂੰ ਤਾਂ ਹੋਏ ਨੂੰ ਚੜਾਈ ਕਰੇ ਨੂੰ 300 ਸਾਲ ਹੋ ਗਿਆ। ਜਦ ਦੇਖਿਆ ਵੀ ਹੁਣ ਨਹੀਂ ਇਹ ਕੁਛ ਮੰਨਦਾ, ਕ੍ਰਿਸ਼ਨ ਮਾਰ ਨੇ ਹਲਕਾ ਜਿਹਾ ਥੱਪੜ ਮਾਰਿਆ ਮੂੰਹ ਤੇ, ਮਾਇਆ ਲਾ ਲਈ। ਮਾਇਆ ਲਾਈ ਤਾਂ ਕੀ ਦੇਖਦਾ, ਇੱਕ ਪੈਰ ਪਾਇਆ ਹੋਇਆ ਸਰੋਵਰ ਚ ਤੇ ਗੜਬੀ ਹੱਥ ਵਿਚ ਹੈ। ਉਧਰੋਂ ਆਵਾਜ਼ ਆਈ, ਕਹਿੰਦੇ ਅਰਜਨ ਕੀ ਸੋਚੀ ਜਾਂਦਾ ਹੈ, ਪਾਣੀ ਰਿਹਾ? ਕਹਿਣ ਲੱਗਿਆ ਹੈ ਇਹ ਕੀ ਗੱਲ, ਉਹ ਕਿੱਥੇ ਚਲੀ ਗਈ ਚਿਖਾ? ਕਿੱਥੇ ਮੇਰੇ ਘਰ ਵਾਲੀ ਚਲੀ ਗਈ? ਰੋਈ ਜਾਂਦਾ, ਰੋਣ ਲੱਗ ਗਿਆ। ਕਹਿੰਦੇ ਤੂੰ ਕਿਉਂ ਰੋਂਦਾ ਮੇਰੀ? ਕਹਿੰਦਾ ਘਰ ਵਾਲੀ ਮਰ ਗਈ, ਮੈਂ ਕਿੱਥੇ ਆ ਗਿਆ? ਕਹਿੰਦੇ ਤੇਰੀ ਘਰ ਘੁਰ ਵਾਲੀ ਕੋਈ ਨਹੀਂ ਸੀਗੀ, ਤੇ ਤੂੰ ਤਾਂ ਅਰਜਨ ਹੈ, ਤੇ ਤੈਂ ਮੈਨੂੰ ਕਿਹਾ ਸੀ ਮੇਰੇ ਤੇ ਮਾਇਆ ਪਾਓ, ਮੈਂ ਤੇਰੇ ਤੇ ਮਾਇਆ ਪਾਈ ਹੈ। ਟਾਈਮ ਕਿੰਨਾ ਕੁ ਹੋਇਆ? ਇਹ ਤਾਂ ਸਾਰੇ ਅਜੇ 1 ਮਿੰਟ ਲੰਘਿਆ, ਸਾਰੇ 1 ਮਿੰਟ ਦਾ ਤੂੰ ਇੱਥੇ ਖੜਾ, ਤਾਂ ਮੈਂ ਤੈਨੂੰ ਆਵਾਜ਼ ਮਾਰੀ ਹੈ। ਸਮਝ ਚ ਨਹੀਂ ਆਉਂਦਾ, ਅਖੀਰ ਆ ਕੇ ਚਰਨਾਂ ਤੇ ਢਹਿ ਪਿਆ, ਕਹਿੰਦਾ ਹੇ ਪ੍ਰਭੂ ਐਡੀ ਜ਼ਬਰਦਸਤ ਤੇਰੀ ਮਾਇਆ। ਭਗਵਾਨ ਕਹਿਣ ਲੱਗੇ ਅਰਜਨ ਐਸੇ ਤਰ੍ਹਾਂ ਜਿਵੇਂ ਤੂੰ ਭੁੱਲਿਆ ਨਾ, ਐ ਸੰਸਾਰ ਭੁੱਲਿਆ ਹੋਇਆ ਸਾਰਾ ਹੀ, ਤੇ ਸੰਸਾਰ ਭੁੱਲਿਆ ਹੋਇਆ ਭਗਵਾਨ ਸਭ ਦੇ ਨਾਲ ਰਹਿੰਦਾ, ਵਾਹਿਗੁਰੂ ਸਭ ਨਾਲ ਰਹਿੰਦਾ, ਆਪਣੇ ਆਪ ਨੂੰ ਵੀ ਭੁੱਲ ਗਿਆ, ਸਰੀਰ ਸਮਝੀ ਜਾਂਦਾ ਆਪਣੇ ਆਪ ਨੂੰ। ਬਥੇਰਾ ਮਹਾਂਪੁਰਸ਼ ਕਹਿੰਦੇ ਤੂੰ ਸਰੀਰ ਨਹੀਂ ਹੈ, ਕਹਿੰਦਾ ਮੈਂ ਤਾਂ ਸਰੀਰ ਹਾਂ। ਉਹ ਕਹਿੰਦੇ ਤੇਰਾ ਨਾਮ ਇਹ ਐਵੇਂ ਰੱਖਿਆ ਹੋਇਆ ਸਰੀਰ ਦਾ, ਤੂੰ ਸਰੀਰ ਤੋਂ ਬਾਹਰ ਜੀਵ ਆਤਮਾ, ਤੂੰ ਸਰੀਰ ਨਹੀਂ, ਸਰੀਰ ਚ ਰਹਿਣ ਵਾਲਾ, ਕਿਉਂ ਸਰੀਰ ਮੰਨਦਾ? ਕਹਿੰਦਾ ਮੈਂ ਤਾਂ ਹਾਂ ਸਰੀਰ, ਫਲਾਣੇ ਦਾ ਪਿਓ ਹਾਂ, ਫਲਾਣੇ ਦਾ ਪਤੀ ਹਾਂ, ਫਲਾਣੇ ਦਾ ਭਰਾ ਹਾਂ। ਉਹ ਸਮਝਾ ਸਮਝਾ ਕੇ ਹਾਰ ਜਾਂਦੇ ਮਹਾਰਾਜ। ਕਹਿੰਦੇ ਕੀ ਕਰੀਏ ਭਾਈ ਪ੍ਰੇਮੀ, ਉਹ ਮਾਇਆ ਦਾ ਸਰ।
ਤੁਮਰੇ ਚਰਨ ਪਸਾਰੇ ਜੀ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਪਸਾਰੇ ਇਨ ਮਾਇਆ ਜਗਦੀਸ਼ ਗੁਸਾਈ, ਚਲੋ ਸਾਰੇ ਜੀ ਮਾਇਆ ਜਗਦੀਸ਼।
ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਹੋਰਾ ਜਿੰਨਾ ਵੀ ਵਾਹਿਗੁਰੂ ਨਾਲ ਪਿਆਰ ਨਹੀਂ ਉੱਠਦਾ ਹਿਰਦੇ ਚੋਂ, ਕਹਿੰਦੇ ਕੀ ਕਰਿਆ ਜਾਵੇ, ਕਿਉਂਕਿ ਮਾਇਆ ਨਾਗਣੀ ਨੇ ਡੰਗ ਮਾਰਤਾ ਤੇ ਉਹਦੇ ਨਾਲ ਬੇਹੋਸ਼ ਹੋ ਗਿਆ। ਬੇਹੋਸ਼ ਹੋਏ ਬੰਦੇ ਨੂੰ ਸਮਝਾ ਕੇ ਦੇਖ ਲਓ ਜੇ ਕਦੇ ਸਮਝਾ। ਸੁਪਨੇ ਵਿੱਚ ਬੰਦਾ ਫਿਰਦਾ ਹੋਵੇ ਉਹਨੂੰ ਸਮਝਾ ਲਓ, ਕਦੇ ਨਹੀਂ ਸਮਝਦਾ, ਉਹਦਾ ਸੁਪਨੇ ਚ ਨੀਂਦ ਆਈ ਹੋਈ ਹੈ, ਸੁਪਨੇ ਚ ਬੁਰੜਾ ਰਿਹਾ। ਮਹਾਰਾਜ ਕਹਿੰਦੇ ਹਾਲਤ ਕਈ ਜੀ ਹੁੰਦੀ ਹੈ, ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਪਿਆ ਪੁਖਾਰੀ, ਅਛਤ ਰਾਜ ਬਿਛੜੇ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜਾ ਸੁਪਨੇ ਚ ਸੌ ਗਿਆ, ਤਖਤ ਤੇ ਬੈਠਾ ਬੈਠਾ ਸੁਪਨੇ ਦੇ ਵਿੱਚ ਆ ਗਿਆ ਵੀ ਰਾਜ ਖੋ ਲਿਆ, ਬੇਇੱਜ਼ਤ ਕਰਕੇ ਕੱਢਤਾ, ਬੜਾ ਦੁਖੀ ਹੁੰਦਾ ਰਿਹਾ। ਹੁਣ ਉਹਨੂੰ ਪਤਾ ਨਹੀਂ ਵੀ ਰਾਜ ਤਾਂ ਮੇਰੇ ਕੋਲ ਹੈ, ਇਹ ਤਾਂ ਮੈਨੂੰ ਸੁਪਨਾ ਆਇਆ ਹੋਇਆ। ਐਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸਾਡਾ ਹਾਲ ਹੈ, ਵਾਹਿਗੁਰੂ ਸਾਡੇ ਨਾਲ ਰਹਿੰਦਾ, ਲੇਕਿਨ ਅਸੀਂ ਤਿੰਨ ਗੁਣਾਂ ਚ ਸੌ ਗਏ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਦਿਆਂ। ਤਿੰਨਾਂ ਗੁਣਾਂ ਚ ਹੁੰਦਾ ਕੀ ਹੈ, ਚਿੱਤ ਬਿਰਤੀਆਂ ਦਾ ਜਿਹੜਾ ਪ੍ਰਵਾਹ ਹੈ ਉਹ ਤਿਰਗੁਣੀ ਮਾਇਆ ਦੇ ਵਿੱਚ ਜਾ ਕੇ ਫਸ ਜਾਂਦਾ। ਇਹ ਗੱਲ ਸਿਆਣੇ ਸਮਝਣ ਦਾ ਯਤਨ ਕਰਿਓ। ਤਿੰਨ ਗੁਣ ਨੇ, ਪਹਿਲਾਂ ਸਤੋ ਗੁਣ ਹੁੰਦਾ, ਰਜੋ ਗੁਣ ਹੁੰਦਾ, ਤਮੋ ਗੁਣ ਹੁੰਦਾ। ਮਹਾਰਾਜ ਕਹਿੰਦੇ ਤੇਹੀ ਗੁਣੀ ਸੰਸਾਰ ਭਰਨ ਸੁੱਤਾ, ਸੌ ਗਿਆ ਸਾਰਾ ਹੀ ਸੰਸਾਰ। ਸਤੋ ਗੁਣ ਹੁੰਦਾ ਚਿੱਤ ਦੇ ਵਿੱਚ ਉਦਾਰਤਾ, ਆਹ ਵੀ ਮੈਂ ਦੇ ਦਵਾਂ, ਆਹ ਵੀ ਦੇ ਦਵਾਂ, ਆਹ ਵੀ ਦੇ ਦਵਾਂ, ਆਹ ਵੀ ਦੇ ਦਵਾਂ, ਲੈਣ ਦਾ ਨਹੀਂ ਹੁੰਦਾ, ਦਿੰਦਾ ਹੀ ਰਹਿੰਦਾ ਹੱਥ ਵਿੱਚੋਂ। ਦੂਸਰਾ ਹੁੰਦਾ ਗੁਣ ਸ਼ਾਂਤੀ, ਤੀਸਰਾ ਹੁੰਦਾ ਵਿਰਾਗ, ਚੌਥਾ ਹੁੰਦਾ ਵਿਚਾਰ, ਪੰਜਵਾਂ ਹੁੰਦੀ ਆ ਪ੍ਰਾਮਤਾ, ਕਿਸੇ ਚੀਜ਼ ਨਾਲ ਮੋਹ ਨਾ ਪਾਉਣਾ, ਟੁੱਟ ਕੇ ਰਹਿਣਾ ਹਰ ਵਾਰ। ਤੇ ਪੰਜਵਾਂ ਹੋਇਆ ਕਰਦਾ ਸਤਸੰਗ ਦੇ ਨਾਲ ਪ੍ਰੀਤ, ਛੇਵਾਂ ਹੋਇਆ ਕਰਦਾ ਆਤਮਾ ਦਾ ਚਿੰਤਨ ਕਰਨ ਦਾ ਕੋਸ਼ਿਸ਼ ਕਰਦਾ ਵੀ ਮੈਂ ਆਤਮਾ, ਸੱਤਵਾਂ ਹੋਇਆ ਕਰਦਾ ਹਿਰਦੇ ਚੋਂ ਮਾਹ ਹੁੰਦਾ, ਜਿੱਥੇ ਸਤਸੰਗ ਹੋਵੇ ਚੌ ਦੇ ਨਾਲ ਉੱਥੇ ਪਹੁੰਚਦਾ। ਸੱਤ ਮਾਰਗ ਲਈ ਦ੍ਰਿੜਤਾ ਹੁੰਦੀ ਹੈ ਵੀ ਮੈਂ ਸੱਚ ਦੇ ਮਾਰਗ ਤੇ ਚੱਲਾਂ। ਪ੍ਰੇਮ ਹੁੰਦਾ ਬਰਮ ਵਿੱਚ ਲੀਨ ਹੋਣ ਦੀ ਉਤੇਜਨਾ ਹੁੰਦੀ ਹੈ, ਇਹ ਜਦੋਂ ਬਿਰਤੀਆਂ ਦਾ ਪ੍ਰਵਾਹ ਹੋਵੇ ਉਹਨੂੰ ਸਤੋ ਗੁਣ ਪ੍ਰਵਾਹ ਕਹਿੰਦੇ ਨੇ, ਵੀ ਸਤੋ ਗੁਣ ਬਿਰਤੀ ਚੱਲ ਰਹੀ। ਜਦ ਰਜੋ ਗੁਣ ਬਿਰਤੀ ਚੱਲਦੀ ਹੁੰਦੀ ਹੈ ਉਸ ਵੇਲੇ ਰਾਗ ਅਟੈਚਮੈਂਟ ਹੁੰਦੀ ਹੈ, ਪਕੜ ਹੋਣੀ ਸ਼ੁਰੂ ਹੋ ਜਾਂਦੀ ਹੈ ਚੀਜ਼ਾਂ ਨੂੰ, ਦੁਆਇਕ ਹੋ ਜਾਂਦੀ ਹੈ। ਜਿਹੜੇ ਕੋਈ ਗੱਲ ਗਲਤ ਕਰ ਦੇਣ ਉਹ ਫਿਰ ਚੰਗੇ ਨਹੀਂ ਲੱਗਦੇ, ਉਹਨਾਂ ਦੇ ਨਾਲ ਖਾਮ ਖਾ ਵੈਰ ਹੋ ਜਾਏਗਾ, ਅੰਦਰੋਂ ਵੈਰ ਉੱਠੇਗਾ, ਵੈਰ ਦੀਆਂ ਲਹਿਰਾਂ ਉੱਠਣਗੀਆਂ। ਬੜਾ ਮਾੜਾ ਬੰਦਾ ਹੈ, ਉਹਨੂੰ ਪਸੰਦ ਨਹੀਂ ਕਰੇਗਾ, ਦੂਰ ਧੱਕੇਗਾ, ਨਫ਼ਰਤ ਕਰੇਗਾ ਉਹਦੇ ਨਾਲ। ਤੀਸਰਾ ਚੰਚਲਤਾ ਹੁੰਦੀ ਹੈ, ਭਜਨ ਕਰਨ ਲੱਗੂਗਾ ਮਨ ਨੇ ਟਿਕਣਾ ਹੀ ਨਹੀਂ, ਮਨ ਛਲਾਂਗਾ ਮਾਰੂ, ਕਦੇ ਵਪਾਰ ਕਰਨ ਚਲਿਆ ਜਾਊ, ਕਦੇ ਕਿਤੇ ਚਲਿਆ ਜਾਊ, ਕਦੇ ਪੈਸੇ ਇਕੱਠੇ ਕਰਨ ਲੱਗ ਜੂ, ਸਕੀਮਾਂ ਬਣਾਉਣ ਲੱਗ ਜੂ, ਚੰਚਲਤਾ ਹੁੰਦੀ ਹੈ, ਟਿਕਦਾ ਨਹੀਂ ਹੈ। ਚੌਥਾ ਹੁੰਦਾ ਵਿਹਾਰਕ ਬਿਰਤੀ ਹੁੰਦੀ ਹੈ, ਉਹਦੀ ਬਿਰਤੀ ਪਰਮਾਰਥਕ ਨਹੀਂ ਹੁੰਦੀ, ਹਰ ਵਕਤ ਵਿਹਾਰਕ ਫੁਰਨੇ ਉੱਠਦੇ ਰਹਿੰਦੇ ਨੇ ਉਹਦੇ ਭਜਨ ਕਰਨ ਵੇਲੇ ਵੀ ਪੈਸੇ ਵੀ। ਤੇ ਪੰਜਵਾਂ ਛੇਵਾਂ ਹੁੰਦਾ ਰੁਝੇਵੇਂ, ਸੱਤਵਾਂ ਹੁੰਦਾ ਚਿਤਰਾਈਆਂ ਕਰਦਾ ਹਰ ਗੱਲ ਦੇ ਅੰਦਰ, ਅੱਠਵਾਂ ਵਿਖੇਪਤਾ ਹੁੰਦੀ ਹੈ, ਮਨ ਟਿਕਦਾ ਨਹੀਂ ਕਿਸੇ ਥਾਂ ਦੇ ਉੱਤੇ, ਵਿਖੇਪਤਾ ਪਈ ਰਹਿੰਦੀ ਹੈ। ਨੌਵੇਂ ਉਹਦੇ ਚ ਲੋਕ ਲੱਜਾ ਹੁੰਦੀ ਹੈ, ਲੋਕਾਂ ਵਾਸਤੇ ਕੰਮ ਕਰਦਾ ਬਈ ਲੋਕ ਮੈਨੂੰ ਚੰਗਾ ਕਹਿਣ, ਵਿਸ਼ਿਆਂ ਦੇ ਨਾਲ ਪ੍ਰੀਤੀ ਹੁੰਦੀ ਹੈ, ਭੋਗਾਂ ਦੇ ਨਾਲ, ਪੁੱਤਰਾਂ ਧੀਆਂ ਦੇ ਨਾਲ, ਮਕਾਨਾਂ ਦੇ ਨਾਲ, ਕੱਪੜਿਆਂ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਪ੍ਰੀਤੀ ਹੋਇਆ ਕਰਦੀ ਹੈ, ਇਹਨੂੰ ਰਜੋ ਗੁਣ ਪ੍ਰਵਾਹ ਕਹਿੰਦੇ ਨੇ। ਤੀਸਰਾ ਹੋਇਆ ਕਰਦਾ ਤਮੋ ਗੁਣ ਪ੍ਰਵਾਹ, ਤਮੋ ਗੁਣ ਦੇ ਵਿੱਚ ਮੂੜਤਾ ਹੁੰਦੀ ਹੈ, ਗੱਲੇ ਨਹੀਂ ਸਮਝਦਾ, ਇੱਕ ਥਾਂ ਅਖੰਡ ਪਾਠ ਦਾ ਭੋਗ ਪੈ ਕੇ ਹਟਿਆ, ਉਹਦਾ ਲੜਕਾ ਕਹਿਣ ਲੱਗਿਆ ਕਹਿੰਦਾ ਇਹ ਹਟਦਾ ਨਹੀਂ ਜਰਦਾ ਖਾਣ ਤੇ ਬਾਪੂ। ਮੈਂ ਕਿਹਾ ਬਜ਼ੁਰਗਾ ਤੂੰ ਨਾ ਖਾਇਆ ਕਰ, ਬਿਮਾਰ ਹੋ ਜਾਏਗਾ, ਇਹਦੇ ਵਿੱਚ ਕੈਂਸਰ ਦਾ ਵੀ ਹੁੰਦਾ ਹੈ। ਕਹਿੰਦਾ ਜਦੋਂ ਬਿਮਾਰ ਹੋਊ ਫਿਰ ਦੇਖੀ ਜਾਊਗੀ। ਮੈਂ ਕਿਹਾ ਫਿਰ ਤੈਨੂੰ ਬੜਾ ਦੁੱਖ ਹੋਏਗਾ, ਤੇਰੀ ਸੇਵਾ ਕਿਸੇ ਨੇ ਨਹੀਂ ਕਰਨੀ, ਹਾਏ ਹਾਏ ਦਿਨ ਰਾਤ ਕਰੀ ਜਾਏਗਾ। ਕਹਿੰਦਾ ਦੇਖੀ ਜਾਊ ਫਿਰ। ਕਹਿੰਦਾ ਮੈਂ ਕਿਹਾ ਦਰਗਾਹ ਨੂੰ ਮੰਨਦਾ, ਦਰਗਾਹ ਜਾ ਕੇ ਫਿਰ ਜਮਾਂ ਦੀਆਂ ਜੁੱਤੀਆਂ ਪੈਣਗੀਆਂ। ਕਹਿੰਦਾ ਉਹ ਵੀ ਦੇਖੀ ਜਾਊ। ਇਹ ਬਿਰਤੀ ਨੂੰ ਮੂੜਤਾ ਕਹਿੰਦੇ, ਤਮਾ ਗੁਣੀ ਬਿਰਤੀ ਹੁੰਦੀ ਆ ਮੂੜਤਾ, ਗੱਲ ਨਾ ਮੰਨੀ ਕੋਈ। ਦੂਸਰੀ ਹੋਇਆ ਕਰਦੀ ਆ ਆਲਸ, ਭਜਨ ਬੰਦਗੀ ਵਾਸਤੇ ਆਲਸ, ਮਾੜੇ ਕੰਮ ਕਰਨੇ ਹੋਣ ਫੇਰ ਸ਼ੇਰ ਵਰਗਾ ਹੌਸਲਾ। ਨਾਮ ਕੀ ਵੇਲਾ ਪੈ ਪੈ ਸੋਇਆ, ਬੁਰੇ ਕੰਮ ਕਹੋ ਬੂਠ ਕਰੋ, ਚੰਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ। ਫੇਰ ਨੀਂਦ ਬਹੁਤੀ ਹੁੰਦੀ ਆ ਉਹਨੂੰ, ਆਈ ਜਾਂਦੀ ਆ ਆਈ ਜਾਂਦੀ। 6 ਘੰਟੇ ਦੀ ਨੀਂਦ ਤਾਂ ਸਰੀਰ ਵਾਸਤੇ ਜ਼ਰੂਰੀ ਹੁੰਦੀ ਆ ਸਾਧਨ, ਇਹਦੇ ਨਾਲ ਬ੍ਰੇਨ ਦੀ ਸਫਾਈ ਹੁੰਦੀ ਹੈ, ਸੈੱਲ ਸੈੱਟ ਹੁੰਦੇ ਨੇ, ਸਾਰਾ ਨਰਵਸ ਸਿਸਟਮ ਇਹ ਸਾਰਾ ਢਿੱਲਾ ਹੋ ਕੇ ਸੈੱਟ ਹੁੰਦਾ। 6 ਤੋਂ ਵੱਧ 7 ਤੇ 8 ਵੀ ਕਹਿ ਦਿੰਦੇ ਨੇ ਡਾਕਟਰ ਲੋਕ। ਬੀਬੀਆਂ ਦੀ 1 ਘੰਟਾ ਨੀਂਦ ਵੱਧ ਹੁੰਦੀ ਹੈ, ਬੱਚਿਆਂ ਦੀ 2 ਘੰਟੇ ਵੱਧ ਹੁੰਦੀ ਹੈ। ਇਦੋਂ ਵੱਧ ਜਿਹੜੀ ਨੀਂਦ ਹੈ ਨਾ, ਉਹ ਤਮੋਗੁਣੀ ਹੁੰਦੀ ਹੈ। ਫੇਰ ਹੁੰਦਾ ਮੋਹ ਦੇ ਬਸ ਹੋਇਆ ਹੁੰਦਾ, ਮੇਰਾ 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 ਕਰੀ ਜਾਂਦਾ, ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਕਾਰੋਬਾਰ ਹੈ, ਮੋਹ ਦੇ ਬਸ ਪਿਆ ਹੁੰਦਾ। ਮਾੜੀ ਜਿਹੀ ਗੱਲ ਵੀ ਨਹੀਂ ਸਹਿਣ ਕਰਦਾ, ਜੇ ਮਾੜਾ ਜਿਹਾ ਵੀ ਕੋਈ ਹੋ ਜਾਏ ਨਾ, ਕੁੱਤਾ ਵੀ ਮਰ ਜਾਏ ਉਹਨੂੰ ਵੀ ਰੋਈ ਜਾਂਦਾ, ਮੇਰਾ ਕੁੱਤਾ ਸੀ। ਮੋਹ ਦੇ ਬਸ ਹੋਇਆ, ਵਾਰ ਵਾਰ ਜੰਮਦਾ, ਵਾਰ ਵਾਰ ਮਰਦਾ। ਉਹਦੇ ਅੱਗੇ ਕ੍ਰੋਧ ਦਾ ਵੇਗ ਹੁੰਦਾ, ਕ੍ਰੋਧੀ ਹੋ ਜਾਣਾ, ਤਮੋ ਗੁਣ ਦੇ ਵਿੱਚ ਆ ਕੇ ਕ੍ਰੋਧ ਚੜ ਜਾਣਾ, ਸਾਰਾ ਸਰੀਰ ਕੰਬਣ ਲੱਗ ਜਾਂਦਾ, ਫਿੱਕਾ ਬੋਲਦਾ, ਫਿਰ ਉਹ ਸਾਰਾ ਸਰੀਰ ਅਸਰ ਚ ਆ ਜਾਂਦਾ ਕ੍ਰੋਧ। ਫਿਰ ਕਾਮ ਦਾ ਵੇਗ ਚੜ੍ਹਦਾ, ਲੋਭ ਦਾ ਵੇਗ ਚੜ੍ਹਦਾ, ਈਰਖਾ ਆਉਂਦੀ ਆ ਉਹਦੇ ਅੰਦਰ, ਸ਼ੁੰਨਤਾ ਆਉਂਦੀ ਹੈ, ਬਾਣੀ ਦੀ ਵਿਚਾਰ ਨਹੀਂ ਕਰ ਸਕਦਾ, ਸ਼ੁੰਨ ਹੋ ਜਾਂਦਾ। ਨਿੰਦਿਆ ਦੇ ਵਿੱਚ ਚਿੱਤ ਲੱਗਦਾ, ਚੁਗਲੀ ਚ ਉਹਦਾ ਚਿੱਤ ਲੱਗਦਾ, ਨਫ਼ਰਤ ਵਿੱਚ ਉਹਦਾ ਬੜਾ ਖੁਸ਼ੀ ਹੁੰਦੀ ਆ, ਬੇਰੁਖੀ ਰੱਖਦਾ, ਫਿੱਕਾ ਬੋਲਦਾ, ਕੋਈ ਚਰਚਾ ਕਰਦਾ, ਚਰਚਾ ਨਹੀਂ ਕਰਦਾ, ਕੋਈ ਚਰਚਾ ਮਾੜੀਆਂ ਗੱਲਾਂ ਦੀ ਗੱਲ ਕਰਦਾ। ਇਹ 3 ਪ੍ਰਵਾਹ ਬਿਰਤੀਆਂ ਦੇ ਹੁੰਦੇ ਨੇ, ਜਿਹੜਾ ਮਾਇਆ ਦੇ ਵਿੱਚ ਵਰਤ ਰਿਹਾ ਬੰਦਾ। ਕਹਿੰਦੇ ਇਹ 3 ਜਿਹੜੀਆਂ ਬਿਰਤੀਆਂ ਨੇ, ਇਹ ਪਰਮੇਸ਼ਰ ਨੂੰ ਭੁਲਾ ਦਿਆ ਕਰਦੀਆਂ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਫਿਰ ਪਿਆਰ ਰੱਬ ਨਾਲ ਕਿੱਥੇ ਪੈਣਾ। ਬਿਰਤੀਆਂ 3 ਚੱਲਦੀਆਂ, 3 ਪ੍ਰਵਾਹ ਚੱਲ ਰਹੇ ਨੇ। ਸੋ ਐਸਾ ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ, ਮਹਾਰਾਜ ਕਹਿੰਦੇ ਜਿਹਨੂੰ ਗਿਆਨ ਅੰਦਰੋਂ ਹੋ ਜਾਵੇ ਉਹ ਮਾਇਆ ਤੋਂ ਬਚਦਾ। ਜਿਹਨ ਕੀਨੇ ਬਸ ਆਪਣੇ 3 ਗੁਣ, ਜਿਹਨੇ 3 ਗੁਣ ਬਸਤ ਕਰ ਲਏ, ਭਵਨ ਚਤਰ ਸੰਸਾਰਾਂ, ਜਗ ਇਸ਼ਨਾਨ ਤਾਪਥਾਨ ਗੰਢੇ, ਕਿਆ ਇਹ ਜੰਤ ਵਿਚਾਰਾ। ਕਹਿੰਦੇ ਮਾਇਆ ਨੇ 3 ਗੁਣ ਆਪਣੇ ਬਸ ਵਿੱਚ ਕਰਕੇ ਛੱਡੇ ਹੋਏ ਨੇ ਸਾਡੇ ਤੇ ਉਹਨੇ ਇਸ਼ਨਾਨ ਦਾ ਫਲ ਵੀ ਖੰਡਨ ਕਰ ਦਿੱਤਾ, ਤਪ ਵੀ ਖੰਡਨ ਕਰ ਦਿੱਤਾ। ਕਹਿੰਦੇ ਆ ਜੰਤ ਕੀ ਹੈ ਇਹਦੇ ਮੂਹਰੇ। ਮੁਨ ਜੋਗੀ ਸ਼ਾਸਤਰਗ ਕਹਾਵਤ, ਵੱਡੇ ਵੱਡੇ ਮੁਨੀ ਜੋਗੀ, ਵੱਡੇ ਵੱਡੇ ਸ਼ਾਸਤਰ ਪੜ੍ਹਨ ਵਾਲੇ, ਸਭ ਕੀਨੇ ਬਸ ਆਪਣੇ ਹੀ, ਸਭ ਆਪਣੇ ਬਸ ਕਰ ਲਏ। 3 ਦੇਵ ਬਰਮਾ ਵਿਸ਼ਨੂੰ ਮਹੇਸ਼, ਹਰ ਕੋੜ ਤੇ 33 ਕਰੋੜ ਦੇਵਤਾ, 3 ਕੀ ਹੈਰਤ ਕਛ ਨਾ ਰਹੀ। ਮਾਇਆ ਦੇ ਮੂਹਰੇ ਕਹਿੰਦੇ ਕੋਈ ਇਹਨਾਂ ਦਾ ਬਸ ਨਹੀਂ ਚੱਲਦਾ। ਬਲਵੰਤ ਵਿਆਪ ਰਹੀ ਸਭ ਨਹੀਂ, ਸਾਰੇ ਸੰਸਾਰ ਚ ਵਿਆਪਦੀ ਹੈ। ਅਵਰ ਨਾ ਜਾਣ ਸਕੋ ਉਮਰਮਾ, ਗੁਰ ਕਿਰਪਾ ਤੇ ਲਈ। ਬੜੇ ਬੜੇ ਜਿਹੜੇ ਸਾਧਨਾ ਕਰਨ ਵਾਲੇ ਸੀ, ਮਛਿੰਦਰ ਨਾਥ ਦੀ ਸਾਖੀ ਆਉਂਦੀ ਹੈ, ਗੋਰਖ ਦਾ ਗੁਰੂ ਸੀ, ਲੰਕਾ ਦੇ ਰਾਜਾ ਅਮਰ ਸਿੰਘ, ਉਹ ਇਹਦਾ ਸੇਵਕ ਸੀ, ਰਾਜਾ ਸ਼ਿਵਨਾਭ ਦਾ ਪਿਤਾ। ਉਹ ਚੜਾਈ ਕਰ ਜਾਂਦਾ ਹੈ ਤੇ ਲੰਕਾ ਦੇ ਵਿੱਚ ਹੈ, ਰਾਣੀਆਂ ਸੇਵਾ ਕਰਨ ਵਾਸਤੇ ਆਉਂਦੀਆਂ, ਮਨ ਦੇ ਵਿੱਚ ਗਿਲਾਨ ਮਾਇਆ ਦਾ ਅਸਰ ਹੋ ਗਿਆ, ਬਿਰਤੀ ਗਿਰ ਗਈ, ਭੋਗਾਂ ਵਾਲੀ ਬਿਰਤੀ ਬਣ ਗਈ। ਹੁਣ ਇਸ ਸਰੀਰ ਨਾਲ ਤਾਂ ਭੋਗਾਂ ਚ ਜਾ ਨਹੀਂ ਸਕਦਾ, ਵੀ ਬੜੀ ਬਦਨਾਮੀ ਹੋਊਗੀ। ਬੇਅੰਤ ਮੇਰੇ ਚੇਲੇ ਨੇ ਕੀ ਕਹਿਣਗੇ, ਸਰੀਰ ਬਦਲਣ ਦੀ ਸੋਚ ਲਈ, ਆਪਣੇ ਸਰੀਰ ਨੂੰ ਤਾਂ ਕੰਦਰਾਂ ਵਿੱਚ ਰੱਖ ਦਿੱਤਾ ਤੇ ਆਪ ਜਾ ਕੇ ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ। ਕਹਿੰਦੇ ਰਾਜਾ ਜਿਉਂਦਾ ਹੋ ਗਿਆ, ਜਿਉਂਦਾ ਹੋ ਗਿਆ, ਖੁਸ਼ੀਆਂ ਹੋਈਆਂ। 14 ਸਾਲ ਲੰਘੇ, ਭੋਗਾਂ ਚ ਮਸਤ ਹੋ ਗਿਆ, ਰਾਜਸੀ ਭੋਗ ਨੇ, ਰਾਣੀਆਂ ਹੈ। ਇਧਰਲੇ ਪਾਸੇ ਗੋਰਖ ਬਾਲ ਗੰਦਾਈ ਨਾਲ ਉੱਚੀ ਨੀਵੀਂ ਗੱਲ ਕਰਨ ਲੱਗ ਗਿਆ, ਥੋੜਾ ਜਿਹਾ ਬਾਲ ਗੰਦਾਈ ਵਿਗੜ ਗਿਆ। ਕਹਿਣ ਲੱਗਿਆ ਗੋਰਖ ਤੂੰ ਨਹੀਂ ਬੋਲ ਸਕਦਾ, ਮੇਰੇ ਨਾਲ ਗੱਲ ਨਹੀਂ ਕਰ ਸਕਦਾ। ਕਹਿੰਦਾ ਕਿਉਂ? ਕਹਿੰਦਾ ਤੇਰਾ ਗੁਰੂ ਦੇਖ ਲੈ ਪਹਿਲਾਂ ਕਿੱਥੇ ਹੈ, ਜੇ ਤੈਨੂੰ ਨਾ ਪਤਾ ਲੱਗਿਆ ਮੈਂ ਦੱਸ ਦੱਸ। ਬਥੇਰਾ ਗੋਰਖ ਨੇ ਦੇਖਿਆ, ਕੁਛ ਨਾ ਪਤਾ ਲੱਗੇ। ਕਹਿੰਦਾ ਦੱਸ ਕਿੱਥੇ ਹੈ? ਕਹਿੰਦਾ ਦੱਸਣਾ ਕੀ ਹੈ, ਰਾਜੇ ਅਮਰੂ ਦੇ ਸਰੀਰ ਚ ਪ੍ਰਵੇਸ਼ ਕਰਕੇ ਰਾਣੀਆਂ ਭੋਗਦਾ, ਐਡਾ ਤੇਰਾ ਗੁਰੂ ਗਿਰ ਗਿਆ ਥੱਲੇ। ਉਸ ਵੇਲੇ ਗੋਰਖ ਲੰਕਾ ਜਾਂਦਾ, ਲੰਕਾ ਜਾ ਕੇ ਆਪਣੇ ਗੁਰੂ ਨੂੰ ਜਾਗਰਤ ਕਰਦਾ। ਜਦ ਮੁੜ ਕੇ ਆਉਂਦੇ ਨੇ ਲੰਕਾ ਤੋਂ, ਤਾਂ ਗਾਹਾਂ ਗੁਰੂ ਨਾਨਕ ਸਾਹਿਬ ਮਿਲਦੇ ਨੇ ਉਹਨਾਂ ਨੂੰ। ਗੁਰੂ ਨਾਨਕ ਦੇ ਚਰਨੀ ਪੈ ਗਿਆ, ਕਹਿਣ ਲੱਗਿਆ ਪਾਤਸ਼ਾਹ ਇਹ ਕਿਵੇਂ ਸੰਸਾਰ ਸਾਗਰ ਤੋਂ ਤਰਿਆ ਜਾਂਦਾ? ਗੁਰੂ ਮਹਾਰਾਜ ਨੇ ਇੱਕ ਸ਼ਬਦ ਉੱਥੇ ਪ੍ਰਦਾਨ ਕੀਤਾ ਸੀ, ਮਾਇਆ ਜਲ ਖਾਈ ਪਾਣੀ ਘਰ ਬਾਂਧਿਆ ਸਤਕੇ ਆਸਣ ਪੁਰਖ ਦੇ, ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸਨ ਦੇਸ਼ਾ ਪੱਟ ਜੜੇ, ਮਾਇਆ ਜਲ ਖਾਈ ਪਾਣੀ ਘਰ ਬਾਂਧਿਆ ਸਤਕੇ ਆਸਣ ਪੁਰਖ ਦੇ। ਉੱਥੇ ਮਹਾਰਾਜ ਨੇ ਜੁਗਤ ਦੱਸੀ ਵੀ ਕਿਵੇਂ ਤਰਿਆ ਜਾਂਦਾ ਹੈ। ਸੋ ਵੱਡੇ ਵੱਡੇ ਜਿਹੜੇ ਜੋਗੀ ਮਹਾਰਾਜ ਕਹਿੰਦੇ, ਵੱਡੇ ਵੱਡੇ ਬਲਵੰਤ ਵਿਆਪ ਰਹੀ ਸਭ ਮੈਂ ਅਵਰ ਨਾ ਜਾਣ ਸਕੋ ਮਰਮਾ ਗੁਰ ਕਿਰਪਾ ਦੇ ਲਈ। ਪਰ ਇਹ ਬਸ ਕਿਹਨੇ ਕੀਤੀ ਹੈ? ਮਹਾਰਾਜ ਕਹਿੰਦੇ ਇਹਨੇ ਸਾਰੇ ਜਿੱਤ ਲਏ, ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਾਈ ਕੋਈ ਨਹੀਂ ਛੱਡਿਆ। ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਈ, ਸਾਧਾ ਤੇ ਨੱਠੀ ਆਏ। ਦਾਸੀ ਹੋ ਕੇ ਸੇਵਾ ਕਰਦੀ ਮਾਇਆ ਸਾਧ, ਦਾਸੀ ਹੋ ਕੇ ਸੇਵਾ ਕਰਦੀ ਸਾਧ ਚਰਨ ਗਈ, ਚਰਨਾਂ ਨੂੰ ਫੜਦੀ ਹੈ ਚੇਰੀ ਹੋ ਗਈ। ਬਰਮ ਲੋਕ ਅਰ ਰੁਦਰ ਲੋਕ ਆਈ, ਇੰਦਰ ਲੋਕ ਤੇ ਤਾਈ। ਕਹਿੰਦੇ ਬਰਮ ਲੋਕ ਨੂੰ ਵੀ ਜਿੱਤਿਆ ਆਈ, ਸ਼ਿਵਜੀ ਦੇ ਲੋਕ ਨੂੰ ਵੀ ਜਿੱਤਿਆ ਆਈ, ਇੰਦਰ ਦੇ ਲੋਕ ਨੂੰ ਵੀ ਜਿੱਤਿਆ ਆਈ। ਆਈ ਕਿੱਥੇ? ਕਹਿੰਦੇ ਸਾਧ ਸੰਗਤ, ਪਰ ਸਾਧ ਸੰਗਤ ਚ ਵੜ ਨਹੀਂ ਸਕੀ, ਬਾਹਰੇ ਖੜ ਗਈ। ਸਾਧ ਸੰਗਤ ਕੋ ਜੋਏ ਨਾ ਸਕੈ, ਮਲ ਮਲ ਧੋਵੈ ਪਾਈ। ਉਹਦੀ ਸੇਵਾ ਕਰਨ ਲੱਗ ਗਈ ਵੀ ਇਹ ਨਹੀਂ ਮੇਰੇ ਬਸ ਵਿੱਚ ਆਉਂਦੇ ਜਿੱਥੇ ਸਾਧੂ ਦੀ ਸੰਗਤ ਹੈ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਸਾਧੂ ਜਿਹੜੇ ਨੇ ਗੁਰਮੁਖ ਕੋਈ ਗਾਰੜੂ, ਤਿੰਨ ਮਲ ਦਾ ਲਾਈ ਪਾਏ, ਮਲ ਕੇ ਦਲ ਕੇ ਪੈਰੀ ਚਰਨੀ ਲਾ ਲਈ, ਨਾਨਕ ਸਹੀ ਉਭਰੇ ਸੱਚ ਰਹੇ ਲਿਵ ਲਾਏ। ਬੜੀਆਂ ਮਿਸਾਲਾਂ ਭਾਈ ਘਨੱਈਏ ਦੀਆਂ, ਰਵਿਦਾਸ ਜੀ ਦੀਆਂ, ਨਾਮਦੇਵ ਜੀ ਦੀਆਂ, ਕਬੀਰ ਜੀ ਦੀਆਂ, ਬੇਅੰਤ ਮਿਸਾਲਾਂ ਹੋਰ ਮਹਾਂਪੁਰਸ਼ਾਂ ਦੀਆਂ, ਮੌਜੂਦਾ ਸਮੇਂ ਦੇ ਮਹਾਂਪੁਰਸ਼ਾਂ ਦੀਆਂ। ਉਹਨਾਂ ਦੇ ਚਰਨਾਂ ਤੇ ਪੈਂਦੀ ਆ ਵੀ ਮੇਤੇ ਸੇਵਾ ਲੈ ਲਓ, ਮੇਤੇ ਸੇਵਾ ਲੈ ਲਓ। ਗੁਰੂ ਨਾਨਕ ਪਾਤਸ਼ਾਹ ਕੋਲੋਂ 12 ਮੀਲ ਬਾਹਰ ਰਹੇ, ਗੁਰੂ ਅੰਗਦ ਸਾਹਿਬ ਕੋਲ 6 ਮੀਲ ਬਾਹਰ ਰਹੇ, ਗੁਰੂ ਤੀਸਰੇ ਪਾਤਸ਼ਾਹ ਦੇ ਕੋਲੋਂ 1 ਮੀਲ ਬਾਹਰ ਰਹੀ, ਨੇੜੇ ਨਹੀਂ ਆਈ। ਉਸ ਵੇਲੇ ਜਦ ਵਾਰ ਵਾਰ ਬੇਨਤੀਆਂ ਕਰੀਆਂ, ਕਹਿੰਦੇ ਚੰਗਾ ਚੌਥੇ ਜਾਮੇ ਚ ਤੂੰ ਆ ਜੀ, ਪਰ ਨਾਲ ਤੂੰ ਕਲੇਸ਼ ਲਿਆਏਗੀ। ਚੌਥੇ ਜਾਮੇ ਚ ਫਿਰ ਆ ਕੇ ਸੰਗਤ ਦੀ ਸੇਵਾ ਕਰਨ ਲੱਗੀ, ਤਿੰਨ ਜਾਮਿਆਂ ਚ ਨੇੜੇ ਹੀ ਨਹੀਂ ਆਉਣ ਦਿੱਤੀ। ਸੋ ਮਾਇਆ ਦੇ ਬੇਅੰਤ ਰੂਪ ਨੇ, ਜਿਹੜਾ ਸਾਰਿਆਂ ਨਾਲੋਂ ਖਤਰਨਾਕ ਰੂਪ ਹੈ ਉਹ ਹੈ ਅਗਿਆਨ ਦਾ, ਹਨੇਰੇ ਦਾ। ਵਾਹਿਗੁਰੂ ਸਾਡੇ ਨਾਲ ਹੈ, ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਵਾਹਿਗੁਰੂ ਸਾਡੇ ਨਾਲ ਹੈ। ਮੰਨਦਾ ਕੋਈ ਬੰਦਾ ਵੀ ਵਾਹਿਗੁਰੂ ਮੇਰੇ ਨਾਲ ਹੈ? ਵੱਡੇ ਵੱਡੇ ਸਾਧਨਾ ਵਾਲਿਆਂ ਨੂੰ ਨਹੀਂ ਇਸ ਗੱਲ ਦਾ ਪਤਾ ਲੱਗਦਾ, ਵੱਡੀਆਂ ਵੱਡੀਆਂ ਸੇਵਾ ਕਰਨ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਇਸ ਚੀਜ਼ ਦਾ, ਗਿਆਨ ਵਿੱਚ ਨਹੀਂ ਆਉਂਦੇ, ਕਿਉਂਕਿ ਪ੍ਰਕਾਸ਼ ਨਹੀਂ ਹੁੰਦਾ। ਮਾਇਆ ਦਾ ਹਨੇਰਾ ਮਾਇਆ ਦੇ ਵਿੱਚ ਇਹ ਕੰਮ ਕਰੀ ਜਾਂਦੇ। ਗੁਰੂ ਦਸਵੇਂ ਪਾਤਸ਼ਾਹ ਵੇਲੇ ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਜਿਨ੍ਹਾਂ ਦਾ ਨਾਮ ਪੀਰ ਬੁੱਧੂ ਸ਼ਾਹ ਸੀ, ਇਹ ਸੇਵਾ ਬੜੀ ਕਰਦੇ ਸੀ ਆਏ ਗਏ ਦੀ। ਦੋ ਲੰਗਰ ਚੱਲਦੇ ਸੀ, ਹਿੰਦੂਆਂ ਦਾ ਅੱਡ, ਇਸਲਾਮ ਵਾਲਿਆਂ ਦਾ ਅੱਡ। ਸਤਸੰਗ ਕਰਾਉਂਦੇ ਸੀ, ਹਿੰਦੂ ਸੰਤਾਂ ਨੂੰ ਬੁਲਾ ਕੇ ਉਹਨਾਂ ਦਾ ਵੀ ਸਤਸੰਗ ਸੁਣਦੇ ਸੀ, ਹੋਰ ਵੀ ਜੋ ਵੀ ਪੀਰ ਫਕੀਰ ਸੀ ਸਭ ਦਾ ਸਤਸੰਗ ਸੁਣਦੇ ਸੀ। ਲੇਕਿਨ ਅੰਦਰ ਸ਼ਾਂਤੀ ਨਹੀਂ ਸੀ, ਉਹਦੇ ਅੰਦਰ ਸਾਕਸ਼ਾਤਕਾਰ ਨਹੀਂ ਸੀ ਹੁੰਦਾ। ਜਾਣ ਤਾਂ ਗਏ ਸੀ ਲੇਕਿਨ ਅੰਦਰ ਨਹੀਂ ਸੀ ਸਾਕਸ਼ਾਤਕਾਰ ਹੁੰਦਾ ਵਾਹਿਗੁਰੂ। ਉਹ ਜਿਹੜਾ ਹਨੇਰਾ ਸੀ ਦੂਰ ਨਹੀਂ ਸੀ ਹੁੰਦਾ, ਸ਼ੰਕਾ ਬਣਿਆ ਰਹਿੰਦਾ ਸੀ। ਤੇ ਪਤਾ ਲੱਗਿਆ ਵੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਪੌਂਟੇ ਸਾਹਿਬ ਆਏ ਨੇ। ਉਸ ਵੇਲੇ ਖਿਆਲ ਆਇਆ ਕਿ ਗੁਰੂ ਮਹਾਰਾਜ ਕੋਲ ਜਾ ਕੇ ਸ਼ੰਕਾ ਨਿਵਿਰਤ ਕਰਾਂ। ਸੋ ਨਿਵਿਰਤ ਕਰਨ ਵਾਸਤੇ ਬਹੁਤ ਸਾਰੇ ਚੇਲੇ ਨਾਲ ਲੈ ਲਏ, ਆਪ ਚੱਲ ਪਏ। ਚੱਲਦੇ ਚੱਲਦੇ ਜਦੋਂ ਪੌਂਡੇ ਸਾਹਿਬ ਗਏ, ਅੱਗੇ ਦੀਵਾਨ ਲੱਗਿਆ ਹੋਇਆ ਸੀ। ਦੀਵਾਨ ਲੱਗੇ ਹੋਏ, ਮਨ ਵਿੱਚ ਖਿੱਚ ਪਈ ਬਹੁਤ ਜ਼ਬਰਦਸਤ ਵੀ ਗੁਰੂ ਨਾਨਕ ਦੀ ਗੱਦੀ ਹੈ, ਬੜੀਆਂ ਕੁਰਬਾਨੀਆਂ ਕੀਤੀਆਂ ਨੇ, ਤੱਤੀਆਂ ਤਵੀਆਂ ਤੇ ਬੈਠੇ ਨੇ, ਦੇਗਾਂ ਚ ਵਾਲੇ ਖਾ ਲਏ ਨੇ। ਨੌਵੇਂ ਜਾਮੇ ਦੇ ਵਿੱਚ ਦਿੱਲੀ ਜਾ ਕੇ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ, ਤਿਲਕ ਦੀ ਤੇ ਰਾਖੀ ਕਰਨ ਵਾਸਤੇ, ਜੰਝੂ ਦੀ ਗਊ ਗਰੀਬ ਦੀ ਰਾਖੀ ਵਾਸਤੇ ਬਲੀਦਾਨ ਦੇਤਾ। ਬਈ ਗੱਦੀ ਪੂਰੀ ਹੈ ਤੇ ਕਿਉਂ ਨਾ ਮੈਂ ਇੱਥੇ ਜਾ ਕੇ ਆਪਣਾ ਸ਼ੰਕਾ ਨਿਵਿਰਤ ਕਰਾਵਾਂ। ਮਨ ਦੇ ਅੰਦਰ ਆਦਰ ਹੈ, ਸਤਿਕਾਰ ਹੈ, ਪਿਆਰ ਹੈ, ਇਹ ਵੀ ਹੈ ਕਿ ਮੇਰੇ ਤੋਂ ਬਹੁਤ ਵੱਡੇ ਨੇ। ਤੇ ਜਾ ਕੇ ਗੁਰੂ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ, ਕਹਿਣ ਲੱਗਿਆ ਮੈਂ ਹੁਣ ਚਰਨ ਛੱਡਣੇ ਤਾਂ ਨੇ ਜੇ ਮੇਰਾ ਸੰਸਾ ਦੂਰ ਕਰ ਦੇਣਗੇ, ਕਿਉਂਕਿ ਸੰਸਾ ਬੜਾ ਦੁੱਖ ਹੁੰਦਾ, ਹਨੇਰਾ ਹੁੰਦਾ ਸੰਸਾ। ਪਰ ਜਿਉਂ ਜਿਉਂ ਨੇੜੇ ਜਾਂਦਾ ਹੈ ਤਿਉਂ ਤਿਉਂ ਮਾਇਆ ਵਧੀ ਜਾਂਦੀ ਹੈ। ਉਸ ਵੇਲੇ ਹਉਮੈ ਦਾ ਆ ਕੇ ਪਹਿਰਾ ਲੱਗ ਗਿਆ। ਹਉਮੈ ਸਾਰੀ ਦੁਨੀਆਂ, ਆਪਾਂ ਸਭ ਹਉਮੈ ਚ ਵੱਸਦੇ ਹਾਂ। ਕਹਿਣ ਲੱਗੇ ਮੈਂ ਪੀਰ ਹਾਂ, ਇਹਨਾਂ ਦੀ ਉਮਰ ਛੋਟੀ ਹੈ, ਮੇਰੀ ਵੱਡੀ ਹੈ। ਮੇਰੇ ਚੇਲੇ ਕਹਿਣਗੇ ਵੀ ਜਾ ਕੇ ਚਰਨ ਫੜ ਲਏ ਸਾਡੇ ਪੀਰ ਨੇ। ਇਹਨਾਂ ਦੇ ਮਨ ਵਿੱਚ ਨਾਸਤਿਕਤਾ ਆਏਗੀ ਤੇ ਬੇ ਸ਼ਰਧਾ ਤੋਂ ਹੀਣੇ ਹੋ ਜਾਣਗੇ, ਦੋਸ਼ ਮੈਨੂੰ ਲੱਗੇਗਾ। ਕੋਲ ਚਲਿਆ ਗਿਆ, ਉਹ ਸ਼ਾਹ ਮਰ ਗਿਆ। ਜਾ ਕੇ ਗੁਰੂ ਮਹਾਰਾਜ ਦੇ ਸਾਹਮਣੇ ਸਲਾਮ ਕਰੀ, ਹੱਥ ਵਧਾਇਆ, ਮਹਾਰਾਜ ਨੇ ਵੀ ਹੱਥ ਵਧਾ ਲਿਆ। ਹੱਥ ਮਿਲਾ ਕੇ ਮਹਾਰਾਜ ਕਹਿੰਦੇ ਪੀਰ ਜੀ ਬਹਿ ਜਾਓ, ਦੱਸੋ ਤੁਹਾਡਾ ਆਉਣਾ ਕਿਵੇਂ ਹੋਇਆ। ਉਸ ਵੇਲੇ ਐਵੇਂ ਬੇਨਤੀ ਕਰਦਾ,
ਮੈਨੂੰ ਦੱਸਿਓ ਪਿਆਰਿਓ ਕਿਵੇਂ ਸਾਈ ਮਿਲਦਾ, ਮੈਨੂੰ ਦੱਸਿਓ ਪਿਆਰਿਓ ਕਿਵੇਂ ਸਾਈ ਮਿਲਦਾ। ਮੈਨੂੰ ਦੱਸੇ ਪਿਆਰਿਓ ਕਿਵੇਂ ਸਾਈ ਮਿਲਦਾ।
ਸੌ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈ ਮੈਨੂੰ ਦੱਸੋ ਰਸਤਾ ਰੱਬ ਕਿਵੇਂ ਮਿਲਦਾ। ਮਹਾਰਾਜ ਕਹਿੰਦੇ ਮਨ ਅਰਪੋ ਹੋਮੈ ਤਜੋ, ਮਨ ਦੀ ਮਨ ਨੂੰ ਅਰਪਣਾ ਕਰਦੇ ਹੋਮੈ ਤਜਦੇ ਪੰਥ ਜੁਲਾਈ ਹੈ, ਇਸ ਰਸਤੇ ਤੇ ਅੱਗੇ ਕਦਮ ਵਧਾ ਲੈ। ਕਹਿੰਦਾ ਪਾਤਸ਼ਾਹ ਜਦ ਮੈਂ ਤੁਕ ਪੜਦਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸਈ ਨਾ ਪਰ ਪੰਖੀ ਤਾਹੇ। ਇਹ ਬੁੱਧੀ ਰੂਪ ਜੋ ਬਿਰਛਾ ਹੈ ਆਦਮੀ ਦੇ ਅੰਦਰ, ਇਹਦੇ ਤੇ ਦੋ ਪੰਖੇਰੂ ਬੈਠੇ ਨੇ। ਇੱਕ ਤਾਂ ਉਹ ਹੈ ਜਿਹੜਾ ਦੁੱਖ ਸੁੱਖ ਮੰਨਦਾ, ਜਿਹੜਾ ਕਹਿੰਦਾ ਮੈਂ ਚੰਗਾ ਮੈਂ ਬੁਰਾ, ਮੈਂ ਫਲਾਣਾ ਮੇਰਾ ਧਰਮ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਹਾਂ, ਤੇ ਧਰਮ ਮੰਨਦਾ ਮੈਂ ਗੋਰਾ ਮੈਂ ਚਿੱਟਾ ਮੈਂ ਕਾਲਾ, ਮੈਂ ਸੁਖੀ ਹਾਂ ਮੈਂ ਦੁਖੀ ਹਾਂ। ਇੱਕ ਤਾਂ ਮਹਾਰਾਜ ਕਹਿੰਦੇ ਆ ਹੈ, ਇੱਕ ਉਹ ਹੈ ਜਿਹੜਾ ਕਿਤੇ ਵੀ ਨਹੀਂ ਜਾਂਦਾ, ਪਰਮ ਆਨੰਦ ਚ ਰਹਿੰਦਾ, ਸਾਖੀ ਰੂਪ ਚ ਰਹਿੰਦਾ। ਇੱਕ ਤਾਂ ਮਹਾਰਾਜ ਜੀਵ ਚੇਤਨ ਹੈ ਤੇ ਇੱਕ ਹੈਗਾ ਸਾਖੀ ਚੇਤਨ, ਦੋਹਾਂ ਵਿੱਚੋਂ ਮੈਂ ਕਿਹੜਾ, ਆਹ ਮੇਰੇ ਸਮਝ ਨਹੀਂ ਆਉਂਦਾ। ਕਿਰਪਾ ਕਰੋ ਮੈਨੂੰ ਆਵਤ ਜਾਤ ਨਾ ਦਿਸੇ ਨਾ ਪਰ ਪੰਖੀ ਤਾਏ, ਮੈਨੂੰ ਮੌਲਾ ਨੂੰ ਮਿਲਾ ਦਿਓ। ਅੱਲਾ ਕਿਵੇਂ ਮਿਲਦਾ ਮੈਂ ਇਹ ਪੁੱਛਣ ਵਾਸਤੇ ਹਾਜ਼ਰ ਹਾਂ। ਮਹਾਰਾਜ ਕਹਿਣ ਲੱਗੇ ਵੀ ਦੇਖ ਗੱਲ ਤਾਂ ਸਿੱਧੀ ਹੋਈ ਹੈ ਵੀ ਲੋਕ ਪ੍ਰਲੋਕ ਚ ਆਉਣ ਜਾਣ ਵਾਲਾ ਜਿਹੜਾ ਹੈ ਨਾ ਉਹ ਆਤਮਾ ਨਹੀਂ ਹੈ, ਉਹ ਅਨਾਤਮ ਹੈ। ਇਹਨੂੰ ਪਰੇ ਹਟਾ ਦੇ, ਇਹਨੂੰ ਪ੍ਰਕਾਸ਼ ਕਰਨ ਵਾਲਾ ਸਾਖੀ ਆਤਮਾ ਤੂੰ ਹੈ। ਦੋ ਰਹਿੰਦੇ ਨੇ ਇਹਦੇ ਵਿੱਚ, ਇੱਕ ਝੂਠਾ ਇੱਕ ਸੱਚਾ, ਇੱਕ ਪਰਛਾਵਾਂ ਇੱਕ ਅਸਲ। ਕਹਿੰਦੇ ਪਰਛਾਵੇਂ ਨੂੰ ਛੱਡ ਦੇ। ਕਹਿੰਦੇ ਫਿਰ ਅੱਲਾ ਦਾ ਫਸਲ ਕਿਵੇਂ ਹੁੰਦਾ? ਮਹਾਰਾਜ ਕਹਿੰਦੇ ਜਿਵੇਂ ਦਿਨ ਚੜ ਦਿਨ ਤੇ ਰਾਤ ਦਾ ਹੁੰਦਾ। ਸੋਚਣ ਲੱਗ ਗਿਆ ਵੀ ਦਿਨ ਤੇ ਰਾਤ, ਕਦੇ ਅੱਜ ਤੱਕ ਤਾਂ ਦਿਨ ਨੂੰ ਰਾਤ ਮਿਲੀ ਨਹੀਂ ਹੈ, ਰਾਤ ਨੂੰ ਕਦੇ ਦਿਨ ਨਹੀਂ ਮਿਲਿਆ। ਸੋਚੀ ਜਾਂਦਾ, ਸਮਝ ਚ ਆਉਂਦੀ ਨਹੀਂ ਗੱਲ, ਕਹਿ ਸਕਦਾ ਨਹੀਂ। ਚੇਲਿਆਂ ਦੀ ਸ਼ਰਮ ਮਾਰ ਰਹੀ ਹੈ ਵੀ ਇਹ ਕਹਿਣਗੇ ਸਾਡੇ ਪੀਰ ਨੂੰ ਤਾਂ ਨਿੱਕੀ ਜੀ ਗੱਲ ਨਾ ਸਮਝ ਆਈ, ਸਾਨੂੰ ਨਹੀਂ ਆਉਂਦੀ। ਉਸ ਵੇਲੇ ਖੀਰ ਕਹਿਣ ਲੱਗੇ ਮਹਾਰਾਜ ਮੈਂ ਸਮਝਿਆ ਨਹੀਂ ਹੈ। ਕਹਿੰਦੇ ਜਿਵੇਂ ਸਮਝਦਾ ਉਵੇਂ ਹੀ ਹੈ। ਕਹਿੰਦੇ ਮਹਾਰਾਜ ਜਦ ਦਿਨ ਚੜ੍ਹਦਾ ਫਿਰ ਰਾਤ ਤਾਂ ਰਹਿੰਦੀ ਨਹੀਂ। ਕਹਿੰਦੇ ਹਾਂ, ਜਦੋਂ ਦਿਨ ਚੜ੍ਹਦਾ ਉਸ ਵੇਲੇ ਰਾਤ ਨਹੀਂ ਰਹਿੰਦੀ, ਰਾਤ ਰਹਿੰਦੀ ਉਹ ਨਹੀਂ ਅਗਿਆਨ ਦੀ ਰਾਤ। ਜਦੋਂ ਦਿਨ ਨੇ ਚੜ੍ਹਨਾ ਅਗਿਆਨ ਦੀ ਰਾਤ ਖਤਮ ਹੋ ਜਾਣੀ ਹੈ। ਕਹਿਣ ਲੱਗੇ ਫਿਰ ਖੁਦਾ ਦਾ ਮੇਲ ਕਿਵੇਂ ਹੋਇਆ? ਮਹਾਰਾਜ ਕਹਿਣ ਲੱਗੇ ਵੀ ਦੇਖ ਖੁਦਾ ਦਾ ਜਿਹੜਾ ਮੇਲ ਹੈ ਉਹਦੇ ਨਾਲ ਝੂਠੀ ਮੈਂ ਨੇ ਮਰ ਜਾਣਾ ਜਦ ਉਹਦੇ ਦਰਸ਼ਨ ਹੋਣੇ। ਇਹ ਜਿਹੜਾ ਤੇਰਾ ਜੀ ਭਾਵ ਹੈ ਕੂੜ ਹੈ। ਕਹਿੰਦਾ ਮਹਾਰਾਜ ਫਿਰ ਇਹ ਕੂੜ ਇਹ ਹੈ ਸਾਰਾ, ਮੈਂ ਜਿਹੜਾ ਕਹਿੰਦਾ ਮੈਂ ਬੁੱਧੂ ਸ਼ਾਹ ਇਹ ਕੂੜ ਹੈ? ਕਹਿੰਦੇ ਹਾਂ ਇਹ ਕੂੜ ਹੈ। ਇਹ ਜੀਵ ਭਾਵ ਇਹ ਕੂੜ ਹੈ, ਮੈਂ ਜਿਹੜੀ ਤੇਰੇ ਅੰਦਰ ਪੈਦਾ ਹੋਈ ਹੈ ਇਹ ਪ੍ਰਤੀਤ ਹੋ ਰਹੀ ਹੈ ਬ੍ਰਹਮ ਦੀ ਸੱਤਾ ਕਰਕੇ। ਦੇਖ ਤੈਨੂੰ ਸਮਝਾਈਏ, ਰੱਸੀ ਵਿੱਚ ਹਨੇਰੇ ਚ ਰੱਸੀ ਕੀ ਲੱਗਦਾ? ਕਹਿੰਦਾ ਜੀ ਸੱਪ। ਕਹਿੰਦੇ ਫਿਰ ਸੱਪ ਝੂਠ ਹੈ ਨਾ, ਸੱਪ ਤਾਂ ਰੱਸੀ ਚ ਹੁੰਦਾ ਹੀ ਨਹੀਂ ਕਦੇ, ਕੇਵਲ ਹਨੇਰੇ ਕਰਕੇ ਰੱਸੀ ਦੇ ਵਿੱਚ ਸੱਪ ਪ੍ਰਤੀਤ ਦੇ ਰਿਹਾ ਸੀ। ਇਹ ਨਹੀਂ ਵੀ ਦਿਨ ਚੜੇ ਸੱਪ ਨੱਠ ਗਿਆ ਤੇ ਰੱਸੀ ਰਹਿ ਗਈ, ਰੱਸੀ ਚ ਕਿਵੇਂ ਸੱਪ ਵੜ ਜੂ, ਕਿੱਥੋਂ ਦੀ ਵੜ ਜੂਗਾ, ਕਿੱਥੋਂ ਦੀ ਨਿਕਲ ਜੂਗਾ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਰਾਤ ਚੰਦ ਚਾਨਣੀ ਹੋਵੇ, ਸਿੱਪੀ ਪਈ ਹੋਵੇ ਉਹਦੇ ਵਿੱਚ ਚਾਂਦੀ ਦਿਸੀ ਜਾਂਦੀ ਹੈ। ਜਦ ਆਦਮੀ ਹੱਥ ਚ ਲੈ ਕੇ ਦੇਖਦਾ ਚਾਂਦੀ ਹੁੰਦੀ ਨਹੀਂ, ਉਹ ਤਾਂ ਸਿੱਪੀ ਹੁੰਦੀ ਹੈ। ਅਸਮਾਨ ਵਿੱਚ ਝਾਕਦਾ ਇਹਦੇ ਵਿੱਚ ਨੀਲਾ ਰੰਗ ਨਜ਼ਰ ਆਈ ਜਾਂਦਾ। ਕਹਿੰਦੇ ਅਸਮਾਨ ਚ ਤਾਂ ਕੋਈ ਰੰਗ ਹੀ ਨਹੀਂ, ਅੱਖ ਦਾ ਫਰਕ ਹੈ, ਉਹ ਨੀਲ ਨਜ਼ਰ ਆਉਂਦਾ। ਰੜਾ ਮੈਦਾਨ ਹੈ, ਜਦ ਉਹਦੇ ਵਿੱਚ ਅਸੀਂ ਦੇਖਦੇ ਹਾਂ ਕੀ ਦੇਖਦੇ ਹਾਂ? ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ, ਉਹ ਦੂਰ ਸਾਰੇ ਦੇਖੋ ਦਰਖਤਾਂ ਦੇ ਪਰਛਾਵੇਂ ਵੀ ਦਿਸਦੇ ਨੇ, ਨਾਲੇ ਐਂ ਲੱਗਦਾ ਜਿਵੇਂ ਦਰਿਆ ਚੱਲਦਾ ਹੁੰਦਾ ਸਾਹਮਣੇ ਕੋਲੇ। ਜਦ ਉੱਥੇ ਜਾਓ ਉੱਥੇ ਕੁਛ ਵੀ ਨਹੀਂ ਹੁੰਦਾ, ਰੜਾ ਮੈਦਾਨ ਹੁੰਦਾ। ਆਹ ਸੜਕ ਦੇ ਉੱਤੇ ਗੱਡੀਆਂ ਚਲਾਉਂਦੇ ਆ, ਜੇਠ ਦੇ ਮਹੀਨੇ ਹੜ੍ਹ ਦੇ ਮਹੀਨੇ ਐ ਲੱਗੂ ਸਾਹਮਣੇ ਮੀਂਹ ਪਿਆ ਹੋਇਆ, ਦਰਖਤਾਂ ਦਾ ਪਰਛਾਵਾਂ ਸੜਕ ਦੇ ਵਿੱਚ ਹੀ ਹੇਠਾਂ ਦਿਸਦਾ। ਕਹਿੰਦੇ ਐਵੇਂ ਜਿਵੇਂ ਬੁੱਧੂ ਸ਼ਾਹ ਇਹ ਸਤ ਚੇਤਨ ਦੇ ਨਾਲ ਇਹ ਭਰਮ ਹੈ, ਭਰਮ ਦੇ ਨਾਲ ਮੈਂ ਇੱਕ ਹੋਰ ਬਣ ਗਈ ਵਾਧੂ ਦੀ, ਇਹ ਸੱਤ ਹੈ। ਮਹਾਰਾਜ ਇਹ ਸੱਤ ਕਿਵੇਂ ਹੈ? ਕਹਿੰਦੇ ਵਾਰ ਵਾਰ ਦਾ ਅਭਿਆਸ ਕਰਨ ਨਾਲ ਮੈਂ ਕਰਕੇ ਇਹ ਸੱਚੀਓ ਮੈਂ ਬਣ ਗਿਆ। ਕਹਿੰਦੇ ਅਮਰ ਵੇਲ ਦੇਖੀ ਹੈ, ਦਰਖਤਾਂ ਦੇ ਉੱਤੇ ਹੁੰਦੀ ਹੈ, ਜੜ ਨਹੀਂ ਉਹਦੀ ਕੋਈ ਵੀ ਹੁੰਦੀ, ਉਹ ਅਮਰ ਵੇਲ ਨੇ ਦਰਖਤ ਢਕੇ ਹੋਏ ਨੇ। ਇਸੇ ਤਰ੍ਹਾਂ ਇਹ ਝੂਠੀ ਮੈਂ ਨੇ ਅਸਲੀ ਮੈਂ ਨੂੰ ਢੱਕ ਲਿਆ, ਅਨਾਤਮਾ ਨੇ ਆਤਮਾ ਨੂੰ ਢੱਕ ਲਿਆ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਜੇ ਬੂਰ ਆ ਜਾਵੇ ਟੋਭੇ ਦੇ ਉੱਤੇ ਪਾਣੀ ਦੇ ਉੱਤੇ, ਕਹਿੰਦੇ ਬੂਰ ਅਸਲੀ ਪਾਣੀ ਨੂੰ ਢੱਕ ਲੈਂਦਾ। ਐਸੇ ਤਰ੍ਹਾਂ ਦੇ ਨਾਲ ਇਹਨੇ ਸੱਤ ਨੂੰ ਉਛਾਦਨ ਕਰ ਲਿਆ, ਢੱਕ ਲਿਆ ਅਗਿਆਨ ਨੇ। ਮੈਂ ਦੀ ਵੇਲ ਕਹਿੰਦੇ ਇੰਨੀ ਫੈਲ ਗਈ ਹੁਣ ਪਤਾ ਨਹੀਂ ਲੱਗਦਾ, ਕੂੜ ਦੀ ਪ੍ਰਵਿਰਤੀ ਪੈ ਗਈ। ਕਹਿੰਦੇ ਕੂੜ ਦੇ ਹੀ ਰਿਸ਼ਤੇ, ਪੁੱਤਰਾਂ ਧੀਆਂ, ਮੇਰਾ ਕੁੜਮ, ਮੇਰਾ ਕਬੀਲਾ, ਮੇਰਾ ਚਾਚਾ, ਮੇਰਾ ਤਾਇਆ, ਮੇਰਾ ਫਲਾਣਾ, ਮੇਰਾ ਧਿਮਕਾ, ਕਹਿੰਦੇ ਕੂੜ ਦੇ ਰਿਸ਼ਤੇ ਪੈਦਾ ਹੋ ਗਏ, ਸਾਰੇ ਕੂੜ ਦੇ ਹੀ ਰਿਸ਼ਤੇ ਹੋ ਗਏ। ਕਹਿੰਦੇ ਕੂੜ ਦੇ ਫਿਰ ਬੰਧਨ ਪੈ ਗਏ, ਕੂੜ ਦੀਆਂ ਹੀ ਨੇਕੀਆਂ ਆ ਗਈਆਂ, ਕੂੜ ਦੀਆਂ ਹੀ ਵਧੀਆਂ ਆ ਗਈਆਂ, ਕੂੜ ਦਾ ਹੀ ਧਰਮ ਹੋ ਗਿਆ, ਕੂੜ ਦੀ ਉਹ ਮਮਤਾ ਹੋ ਗਈ। ਕਹਿੰਦੇ ਫੈਲ ਗਈ, ਸੱਤ ਨੇੜੇ ਤੋਂ ਨੇੜੇ ਹੁੰਦਾ ਨਜ਼ਰ ਨਹੀਂ ਆਉਂਦਾ, ਇਹਦੇ ਉੱਤੇ ਪਰਦਾ ਪੈ ਗਿਆ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਸਾਈ ਮਸਤਾ ਨੇੜੇ ਦੀ ਮਸਤਾ ਨੇੜੇ ਦੀ ਕੰਧ ਬਣਾ ਲਈ ਝੂਠੀ ਹੈ ਨੀ, ਲੇਕਿਨ ਦਿਸੀ ਜਾਂਦੀ ਹੈ ਵੀ ਇੱਕ ਕੰਧ ਬਣ ਗਈ ਹਉਮੈ ਦੀ। ਸੁੰਤ ਦੇਸ ਨਿਕਟਾਇਓ ਨਾਲ ਰਹਿੰਦਾ, ਭਾਵੀ ਰੀ ਕਹੇ ਪਾਤ ਪਾਰ ਦੋ, ਕਿੰਨੀ ਕੁ ਦੂਰ ਹੈ? ਜਿੰਨਾ ਕੁ ਪਲਾਸਟਿਕ ਦਾ ਪਤਲਾ ਜਿਹਾ ਕਾਗਜ਼ ਹੁੰਦਾ, ਭੰਬੀਰੀ ਦਾ ਫੰਗ ਹੁੰਦਾ, ਇੰਨਾ ਕੁ ਫਰਕ ਹੈ। ਉਹ ਮੈਂ ਨੇ ਫਰਕ ਪਾਤਾ, ਬਿਨ ਪੇਖੇ ਦੁਰਾਇਓ ਭਇਓ ਕਿਰਪਾਲ ਸਰਬ ਕੋ ਠਾਗਰ ਸਗਰੋ ਦੂਖ ਮਟਾਇਓ ਕਹੋ ਨਾਨਕ ਹਮੇ ਪੀਤ ਗੁਰ ਖੋਈ ਤੋ ਦਿਆਲ ਬੀਠ ਲੋ ਪਾਇਓ। ਜਦੋਂ ਕੰਧ ਤੋੜਤੀ ਦਿਆਲ ਤਾਂ ਨਾਲੇ ਸੀ, ਧਨ ਫਿਰਕਾਈ ਕੀ ਸੰਗ ਵਰਸਾ ਵਿੱਚ ਹਮੇ ਪੀਤ ਕਰਾਰੀ ਗੁਰਪੂਰੇ ਹਮੇ ਪੀਤ ਤੋਰੀ ਜਮ ਨਾਨਕ ਮਿਲੇ ਬਿਮਾਰ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਸੱਤ ਦਾ ਸੂਰਜ ਚੜ੍ਹਨਾ ਤਾਂ ਆਪਣੇ ਇਖਤਿਆਰ ਵਿੱਚ ਨਹੀਂ ਨਾ ਹੈ, ਬਸ ਵਿੱਚ ਨਹੀਂ ਹੈ। ਮਹਾਰਾਜ ਕਹਿੰਦੇ ਝੂਠ ਛੱਡਣਾ ਤਾਂ ਆਪਣੇ ਬਸ ਵਿੱਚ ਹੈ। ਕਹਿੰਦਾ ਮਹਾਰਾਜ ਬੜੇ ਯਤਨ ਕੀਤੇ ਨੇ ਝੂਠ ਨੂੰ ਛੱਡਣ ਨੂੰ, ਬੜੇ ਚਿਲੇ ਕੱਟੇ ਨੇ, ਹੱਜ ਗਏ ਆ, ਬੜੇ ਲੰਗਰ ਚਲਾਏ ਨੇ, ਬੜੇ ਜਪ ਤਪ ਕਰੇ ਨੇ, ਬੜੀ ਸੇਵਾ ਕਰੀ ਹੈ। ਮਹਾਰਾਜ ਕਹਿੰਦੇ ਤਾਂ ਫਿਰ ਝੂਠ ਦੇ ਸੰਗਲ ਹੋਰ ਬੰਨ ਲੇਤਾ, ਕਿਉਂਕਿ ਜਿੰਨੇ ਹੋਮੇ ਦੇ ਕਰਮ ਹੁੰਦੇ ਨੇ ਸਾਰੇ ਸੰਗਲ ਬੰਨ ਹੁੰਦੇ ਨੇ। ਹੋਂ ਵਿੱਚ ਕੂੜਿਆਰ ਸਚਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪੀ ਤੇ ਪੁੰਨੀ ਦਾ ਵਿਚਾਰ, ਸਭ ਹੋਮੇ ਦੀ ਖੇਡ ਹੈ। ਕਹਿੰਦੇ ਸੰਗਲ ਬੰਨ ਲਏ ਬੁੱਧੂ ਸ਼ਾਹ, ਪਾਸ਼ਾ ਕੋਈ ਇਲਾਜ? ਕਹਿੰਦੇ ਸਤਸੰਗ ਹੈ ਇਹਦਾ ਇਲਾਜ, ਹੋਰ ਕੋਈ ਇਲਾਜ ਨਹੀਂ। ਕਹਿੰਦੇ ਮੈਂ ਤਾਂ ਸਤਸੰਗ ਚ ਆਇਆ ਸੱਚਿਆ ਪਾਸ਼ਾ, ਸਡੌਰੇ ਤੋਂ ਚੱਲ ਕੇ ਆਇਆ ਪੈਦਲ, ਸਤਸੰਗ ਚ ਆਇਆ ਨਾ। ਮਹਾਰਾਜ ਕਹਿੰਦੇ ਝੂਠ ਦਾ ਚੋਲਾ ਪਾ ਕੇ ਆਇਆ ਸਤਸੰਗ ਚ, ਮੈਂ ਪੀਰ ਹਾਂ, ਮੇਰੇ ਚੇਲੇ ਕੀ ਕਹਿਣਗੇ ਜੇ ਮੈਂ ਚਰਨ ਫੜ ਲਈ? ਝੂਠ ਦਾ ਚੋਲਾ ਪਹਿਨ ਕੇ ਆਇਆ ਨਾ, ਸਮਝ ਆ ਗਈ ਵੀ ਸੱਚਮੁੱਚ ਝੂਠ ਦਾ ਚੋਲਾ ਪਹਿਨੇ। ਕਹਿੰਦਾ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ ਮੇਰੇ ਉੱਤੇ। ਮਹਾਰਾਜ ਕਹਿੰਦੇ ਫੇਰ ਤੂੰ ਨਿਸ਼ੰਗ ਹੋ ਕੇ ਨੱਚ ਲੈ, ਸਭ ਕੁਛ ਵਾਹਿਗੁਰੂ ਦੇ ਹੁਕਮ ਚ ਵਰਤ ਰਿਹਾ। ਕਹਿਣ ਲੱਗੇ ਜਦੋਂ ਝੂਠ ਨੂੰ ਛੱਡ ਦੇਗਾ ਸੱਚ ਰਹਿ ਜੂ ਸੱਚੇ ਪਾਤਸ਼ਾਹ, ਫਿਰ ਮੈਂ ਝੂਠਾ ਜਿਹੜਾ ਮੈਂ ਕਹਿੰਦਾ, ਮੈਂ ਬੁੱਧੂ ਛਾ। ਕਹਿੰਦੇ ਹਾਂ ਤੂੰ ਕੁਛ ਵੀ ਨਹੀਂ ਹੈ ਤਾਂ ਸਭ ਕੁਛ ਹੁਕਮ ਚ ਵਰਤ ਰਿਹਾ, ਆਪਾਂ ਹੀ ਨਿਰੰਕਾਰ ਹੈ ਦੋਹੀ ਪਾਸੇ ਖੇਲਦਾ, ਉਧਰ ਵੀ ਉਧਰ ਦੋਹਾਂ ਪਾ ਕਾ ਆਪਸ ਸਵਾਮੀ, ਆਪੇ ਦੋਹਾਂ ਪਾਸਿਆਂ ਦਾ, ਉਧਰ ਵੀ ਉਹ ਹੈ ਉਧਰ ਵੀ ਉਹ ਹੈ, ਜੀਵ ਬਣ ਕੇ ਵੀ ਆਪ ਕਰ ਰਿਹਾ ਦੂਏ ਪਾਸੇ, ਕਥੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀ ਹੋ, ਕਥੋਂ ਅਚਿੰਤ ਹੋਏ ਕਿ ਸੋਗਤ ਅਚੇਤ ਹੋ, ਕਥੋਂ ਭਿਖਾਰੀ ਹੋਏ ਕਿ ਮੰਗਤ ਫਿਰਤ ਪੀ, ਕਹੂੰ ਮਹਾਂਦਾਨ ਹੋਏ ਕਿ ਮੰਗਿਓ ਧਨ ਦੇ ਤੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਜ ਲੇ ਤੋ, ਕਹੂੰ ਬੇਦਰੀਤ ਕਹੂੰ ਤਾਸਿਓ ਵਿਪਰੀਤ, ਕਹੂੰ ਤਿਰਗਣੋ ਅਤੀਤ ਕਹੂੰ ਸਰਗੁਣ ਸਮੇਤ ਹੋ। ਬੁੱਧੂ ਸ਼ਾਹ ਇਹ ਤਾਂ ਆਪ ਏ ਮਾਲਕ ਵਰਤ ਰਿਹਾ, ਮੈਂ ਨੂੰ ਕੱਢਦੇ ਵਿੱਚੋਂ ਜਿਹੜੀ ਝੂਠੀ ਮੈਂ ਆ, ਇੰਨੀ ਗੱਲ ਸੁਣਦੀ ਸਾਰ ਬਜਤ ਚ ਆ ਗਏ, ਗਿਆਨ ਹੋ ਗਿਆ ਕਿ ਮੈਂ ਝੂਠੀ ਹਾਂ। ਜਦੋਂ ਮੈਂ ਜਾਂਦੀ ਰਹੀ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਮੈਂ ਮਰ ਗਈ ਮੈਂ ਮਰਦੀ ਸਾਰ ਤੂੰ ਰਹਿ ਗਿਆ। ਪ੍ਰਕਾਸ਼ ਹੋ ਗਿਆ ਅੰਦਰ, ਵਿਸ਼ਵਾਸ ਆ ਗਿਆ, ਵਿਸ਼ਵਾਸ ਦੇ ਘਰ ਵਿੱਚ ਹੈ, ਮੈਂ ਤਾਂ ਆਪਣੇ ਆਪ ਨੂੰ ਇਹ ਮੰਨਦਾ ਰਿਹਾ ਵੀ ਮੈਂ ਪੀਰ ਹਾਂ, ਮੈਂ ਇਸਲਾਮ ਦਾ ਵੱਡਾ ਪੀਰ ਹਾਂ, ਮੈਂ ਦਾਨ ਕਰਦਾ ਮੈਂ ਪੁੰਨ ਕਰਦਾ। ਆ ਤਾਂ ਗੱਲੇ ਹੋਰ ਨਿਕਲੀ, ਮਹਾਰਾਜ ਕਹਿੰਦੇ ਤੂੰ ਤਾਂ ਹੈ ਹੀ ਨਹੀਂ, ਇਹ ਝੂਠੀ ਮੈਂ ਨਹੀਂ, ਸਾਰੇ ਸੰਸਾਰ ਨੂੰ ਵਾਹਿਗੁਰੂ ਨਾਲੋਂ ਤੋੜਿਆ ਹੋਇਆ ਪਛਾਣ। ਇੱਕ ਪੀਰ ਦੇ ਪਾਸ ਕੋਈ ਪ੍ਰੇਮੀ ਆਇਆ, ਕਹਿੰਦਾ ਮਹਾਰਾਜ ਮੈਨੂੰ ਖੁਦਾ ਬਣਾ ਦਿਓ, ਰੱਬ ਬਣਾ ਦਿਓ। ਕਹਿੰਦੇ ਬੜਾ ਕਾਹਲਾ ਹੈ, ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈ। ਕਹਿੰਦੇ ਆ ਖਜੂਰ ਤੇ ਚੜ ਜਾ, ਖਜੂਰ ਦੇ ਚੜ ਗਿਆ ਤੇ ਟਾਣਾ ਪਾਣੀ ਵਿੱਚ ਜਾਂਦਾ ਸੀ ਉਹਦਾ, ਟੇਢਾ ਟੇਢੀ ਸੀ। ਕਹਿੰਦੇ ਮਹਾਰਾਜ ਹੁਣ ਕੀ ਹੁਕਮ ਹੈ? ਕਹਿੰਦੇ ਛਾਲ ਮਾਰ। ਜਦ ਛਾਲ ਮਾਰਨ ਲੱਗਿਆ ਡਾਰਾ ਆ ਗਿਆ, ਛਾਲ ਤਾਂ ਮਾਰਤੀ। ਕਹਿੰਦਾ ਹੋਂ ਮੂਆ, ਮਹਾਤਮਾ ਕਹਿੰਦੇ ਹੋਂ ਮੂਆ ਤਾਂ ਹੁਣ ਤੂੰ ਖੁਦਾ ਹੋਊਗਾ, ਇਹ ਹੋਂ ਦਾ ਹੀ ਰੌਲਾ ਸਾਰਾ। ਮਹਾਰਾਜ ਕਹਿੰਦੇ ਪਛਾਣ, ਸਭ ਕੁਝ ਹੁਕਮ ਚੱਲਦਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋਂ ਮੈਂ ਕਹੇ ਨਾ ਕੋਈ। ਸਭ ਹੁਕਮ ਦੀ ਖੇਡ ਹੋ ਰਹੀ ਹੈ, ਸਾਡੇ ਜਿੰਨੇ ਸਮਾਜ ਨੇ, ਸਾਡੀਆਂ ਜਿੰਨੀਆਂ ਫੌਜਾਂ, ਜਿੰਨੇ ਸ਼ਸਤਰ ਬਣ ਰਹੇ ਨੇ, ਜਿੰਨੇ ਸਿੱਖ ਸੇਵਕ ਆ ਰਹੇ ਨੇ, ਕਿਲੇ ਬਣ ਰਹੇ ਨੇ, ਸਭ ਹੁਕਮ ਦੀ ਖੇਡ ਹੋ ਰਹੀ ਹੈ। ਅਸੀਂ ਤਾਂ ਨਿਆਰੇ ਹੋਏ ਦੇਖਦੇ ਹਾਂ, ਨਾ ਸਾਨੂੰ ਹਾਰ ਨਾਲ ਹੈ ਨਾ ਜਿੱਤ ਨਾਲ ਹੈ, ਨਾ ਕੋਈ ਸਾਡੀ ਸਕੀਮ ਹੈ, ਕੁਛ ਨਹੀਂ ਹੈ। ਤਾਂ ਵਾਹਿਗੁਰੂ ਦਾ ਅਕਾਲ ਪੁਰਖ ਦਾ ਅਟਲ ਹੁਕਮ ਵਰਤਦੇ ਆ ਸੰਸਾਰ ਚ, ਹੁਕਮ ਦੇ ਹਿਸਾਬ ਨਾਲ ਸਾਰਾ ਹੀ ਖੇਲ ਹੋ ਰਿਹਾ। ਸਿੱਧਾ ਨੇ ਪੁੱਛਿਆ ਸੀ ਗੁਰੂ ਨਾਨਕ ਨੂੰ, ਪਾਤਸ਼ਾਹ ਫਿਰ ਹੋਮੇ ਦੀ ਕੰਧ ਕਿਵੇਂ ਟੁੱਟੇ, ਕਿਵ ਸੁਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਹੈ? ਬਾਲ ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਉਸ ਵੇਲੇ ਨੱਚਣਾ ਹੀ ਸ਼ੁਰੂ ਕਰ ਦਿੱਤਾ, ਬਜਦ ਚ ਆ ਗਿਆ, ਨੱਚੀ ਜਾਂਦਾ, ਚੇਲਿਆਂ ਨੂੰ ਵੀ ਭੁੱਲ ਗਿਆ, ਸਭ ਨੂੰ ਭੁੱਲ ਗਿਆ, ਬਿਸਮਾਰ ਦੀਆਂ ਲਹਿਰਾਂ ਅੰਦਰ ਵੱਜਣ ਲੱਗ। ਅਖੀਰ ਥੱਕ ਕੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ। ਮਹਾਰਾਜ ਨੇ ਉਸ ਵੇਲੇ ਕਿਰਪਾ ਕਰਕੇ ਹੱਥ ਫੜ ਕੇ ਅੰਦਰੋਂ ਹੀ ਕਿਰਪਾ ਕਰ ਦਿੱਤੀ ਤੇ ਕ੍ਰਿਤ ਕ੍ਰਿਤ ਹੋ ਗਿਆ, ਸਾਂਭਿਆ ਨਹੀਂ ਜਾਂਦਾ ਉਹ ਜਲਾਲ ਜਿਹੜਾ ਉਹਦੇ ਚ ਪ੍ਰਗਟ ਹੋਇਆ। ਸੋ ਜਦੋਂ ਸੰਤਾਂ ਦੇ ਬਚਨ ਦੀ ਧੂੜੀ ਮਿਲ ਜਾਂਦੀ ਹੈ ਉਸ ਵੇਲੇ ਮੈਂ ਦੀ ਮੈਲ ਲੈ ਜਾਂਦੀ ਹੈ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ। ਜਦੋਂ ਸਾਧੂ ਧੂੜੀ ਮਿਲਦੀ ਮਨ ਸ਼ੁੱਧ ਹੋ ਗਿਆ, ਜਦੋਂ ਸਾਧੂ ਮਨ ਸ਼ੁੱਧ ਅਸੀਂ ਵੀ ਸੁਣ ਲਏ ਕੀ ਸਾਰਾ ਇਹਦਾ। ਮੈਂ ਤਾਂ ਹੈਗੀ ਝੂਠੀ, ਮੰਨ ਲਓ ਵੀ ਮੈਂ ਝੂਠੀ ਹੈ, ਫਿਰ ਜਿਹੜਾ ਮੈਂ ਮਰ ਗਈ ਫਿਰ ਕੀ ਰਹਿ ਜਾਂਦਾ, ਬਾਕੀ ਵਾਹਿਗੁਰੂ ਹੀ ਰਹਿ ਜਾਂਦਾ। ਅੰਦਰ ਵੀ ਬਾਹਰ ਵੀ, ਬਾਹਰ ਭੀਤਰ ਇੱਕੋ ਜਾਣਾ, ਇਹ ਗੁਰਗਿਆਨ ਬਤਾਈ। ਲੇਕਿਨ ਇਹਦਾ ਵਜਨ ਚੱਕਣਾ ਬਹੁਤ ਔਖਾ, ਇਸ ਵਜਨ ਦਾ ਪਹਿਲਾਂ ਸਮਝ ਹੀ ਨਹੀਂ ਆਉਂਦਾ, ਫਿਰ ਅੰਦਰੋਂ ਮਨ ਨਹੀਂ ਮੰਨਦਾ, ਕਿਉਂਕਿ ਤਪੱਸਿਆ ਨਹੀਂ ਹੈ, ਸਾਧਨਾ ਨਹੀਂ ਹੈ, ਬਲ ਨਹੀਂ ਹੈ ਅੰਦਰ ਵੀ ਇਸ ਬਚਨ ਨੂੰ ਅਸੀਂ ਮੰਨ ਲਈਏ। ਨਹੀਂ ਮੰਨ ਸਕਦੇ, ਹੁਣੇ ਭੁੱਲ ਜਾਣਗੇ, ਮੁੜ ਕੇ ਉੱਥੇ ਦੀ ਉੱਥੇ ਫੇਰ ਜੀਵ, ਫੇਰ ਉਹੀ ਦੁੱਖ, ਫੇਰ ਉਹੀ ਅਲਾਂਬੇ, ਫੇਰ ਉਹੀ ਮਾੜੀਆਂ ਗੱਲਾਂ। ਸੋ ਇਹ ਗੱਲ ਬੜੀ ਔਖੀ ਹੈ, ਸਾਧੂ ਦੀ ਧੂੜ ਜੇ ਮਿਲ ਜਾਵੇ, ਜਨ ਕੀ ਧੂੜ ਮਨ ਮੀਠ ਕਟਾਨੇ, ਮਨ ਦੇ ਅੰਦਰ ਮਿੱਠੀ ਲੱਗਣ ਲੱਗ ਗਈ। ਪੂਰਵ ਕਰਮ ਲਿਖਿਆ ਤੁਰ ਪੁਰਾਣੀ ਮਿਲਦੀ ਹੈ ਉਹਨੂੰ ਹੈ ਜਿਹਦੇ ਮੱਥੇ ਚ ਕਰਮ ਲਿਖਿਆ ਹੋਵੇ। ਅਹਮ ਬੁੱਧ ਮਨ ਪੂਰਤ ਦਾਈ, ਹਉਮੈ ਦੇ ਨਾਲ ਅਹਮ ਦੀ ਬੁੱਧੀ ਕਰਨ ਕਰਕੇ ਮਨ ਦੇ ਵਿੱਚ ਤੰਦਿਆਈ ਆ ਗਈ, ਇਹ ਸ਼ੁੱਧ ਨਹੀਂ ਹੁੰਦੀ। ਸਾਧ ਧੂਰ ਕਰ ਸ਼ੁੱਧ ਮੰਜਾਈ, ਸਾਧੂ ਦੀ ਧੂੜੀ ਮਿਲ ਗਈ ਉਹਦੇ ਨਾਲ ਫਿਰ ਇਹ ਮਨ ਨੂੰ ਮਾਂਜਿਆ, ਮਾਂਜਣ ਦੇ ਨਾਲ ਫਿਰ ਇਹ ਚਮਕ ਗਿਆ। ਅਨਕ ਜਲਾ ਜੇ ਧੋਵੈ ਦੇਹੀ, ਪਾਣੀਆਂ ਨਾਲ ਤੀਰਥਾਂ ਨਾਲ ਨਹੀਂ ਇਹ ਹੁੰਦੀ ਸ਼ੁੱਧ। ਮੈਲ ਨਾ ਉਤਰੇ ਸ਼ੁੱਧ ਨਾ ਤੇਹੀ, ਨਾ ਮੈਲ ਤਦੀਆ ਨਾ ਸ਼ੁੱਧ ਹੋਵੇ। ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਾਉ ਕਾਲ। ਸੋ ਹਨੇਰਾ ਦੂਰ ਹੋ ਗਿਆ ਸਾਧ ਸਿੰਘ, ਕੂੜ ਦੀ ਰਾਤ ਖਤਮ ਹੋ ਗਈ, ਦਿਨ ਚੜ ਗਿਆ, ਸਮਝ ਆ ਗਿਆ ਵੀ ਮਹਾਰਾਜ ਐਂ ਕਹਿੰਦੇ ਸੀ ਬਈ ਰੱਬ ਦਾ ਮੇਲ ਜਿਵੇਂ ਰਾਤ ਤੇ ਦਿਨ ਦਾ ਹੁੰਦਾ ਐਂ ਹੁੰਦਾ। ਹੁਣ ਰਾਤ ਖਤਮ ਹੋ ਗਈ, ਬਾਕੀ ਕੀ ਰਹਿ ਗਿਆ, ਦਿਨੇ ਰਹਿ ਗਿਆ। ਰੱਬ ਪ੍ਰਕਾਸ਼ ਰਜਨੀ ਜਥਾ, ਜਦੋਂ ਸੂਰਜ ਚੜ ਜਾਏ ਗਤ ਜਾਣੇ ਸੰਸਾਰ, ਸਾਰਾ ਸੰਸਾਰ ਜਾਣਦਾ ਵੀ ਰਾਤ ਨਹੀਂ ਰਹਿੰਦੀ। ਫਿਰ ਪਾਰਸ ਮਾਨੋ ਤਾਂਬੇ ਸੂਹੇ, ਜਦੋਂ ਪਾਰਸ ਨੇ ਤਾਂਬੇ ਦੇ ਨਾਲ ਭੇਟ ਕਰ ਲੱਗ ਗਿਆ, ਕਣਕ ਹੋਤ ਨਾ ਬਾਹਰ, ਉਸ ਵੇਲੇ ਮਿੰਟਾਂ ਦੇ ਵਿੱਚ ਸੋਨਾ ਬਣ ਜਾਂਦਾ। ਪਰਮ ਪਰਮ ਗੁਰ ਭੇਟੀਐ, ਪੂਰਵ ਲਿਖਤ ਲਲਾਟ, ਉਨਮਨ ਮਨ ਮਨ ਹੀ ਮਿਲੇ। ਜਿਹੜਾ ਅੰਦਰਲਾ ਮਨ ਸੀ ਨਾ, ਜਿਹਨੂੰ ਉਨਮਨ ਕਹਿੰਦੇ ਨੇ, ਜਿਹਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਨੇ, ਆਤਮਾ ਦੇ ਮੰਡਲ ਦਾ ਮਨ ਹੈ, ਕਹਿੰਦੇ ਉਹ ਹੇਠਲਾ ਮਨ ਜਿਹੜਾ ਸਰੀਰ ਵਾਲਾ ਮਨ ਮੈਂ ਕਰਦਾ ਸੀ, ਉਹਦੇ ਨਾਲ ਰਲ ਗਿਆ ਜਾ ਕੇ। ਉਸੇ ਵੇਲੇ ਕੀ ਹੋਇਆ, ਛੁਟਕਤ ਬੱਜਰ ਕਪਾਟ, ਬੱਜਰ ਕਪਾਟ ਉਸੇ ਵੇਲੇ ਖੁੱਲ ਗਏ। ਪਿਆਰੇ ਜੀ ਬੱਜਰ ਕਪਾਟ ਪਾਠ ਸੁਣ ਲੈ। ਹੁੰਦਾ ਨਹੀਂ ਸੀ ਨਾ। ਗੁਰੂ ਨੇ ਚਾਬੀ ਦੇ ਦਿੱਤੀ ਬਚਨਾਂ ਦੀ, ਨਦਰ ਕਰ ਦਿੱਤੀ ਉਹ ਤਾਲੇ ਖੁੱਲ ਗਏ। ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੇ। ਜਦੋਂ ਖੁੱਲੇ ਫੇਰ ਕੀ ਹੋਇਆ, ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਚਿਤ ਕਟ ਅੰਤਰ ਚਾਨਣਾ ਕਰ ਭਗਤ ਮਿਲੀਜੈ, ਸਭ ਮੈਂ ਏਕੋ ਵਰਤਦਾ ਜਿਨ੍ਹਾਂ ਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਸੱਚੀ ਨੇ। ਉਸੇ ਵੇਲੇ ਦਰਸ਼ਨ ਹੋ ਗਏ, ਆਹੀ ਕਪਾਟ ਲੱਗੇ ਹੋਏ ਨੇ ਮੈਂ ਦੇ ਕਪਾਟ। ਗੁਰੂ ਤੋਂ ਬਗੈਰ ਕੋਈ ਖੋਲਣ ਨੂੰ ਸਮਰੱਥ ਨਹੀਂ, ਕਿਉਂਕਿ ਹੋਰ ਕਿਸੇ ਦੀ ਅਸੀਂ ਗੱਲ ਮੰਨ ਕੇ ਖਤਰੇ ਚ ਪੈਣ ਨੂੰ ਤਿਆਰ ਨਹੀਂ ਹਾਂ। ਗੁਰੂ ਦੇ ਉੱਤੇ 100% ਭਰੋਸਾ ਹੋਵੇ ਵੀ ਜਿਹੜਾ ਕੁਝ ਗੁਰੂ ਨੇ ਕਹਿਣਾ ਉਹ ਮੈਂ ਮੰਨ ਲੈਣਾ। ਗੁਰੂ ਕਹਿੰਦਾ ਤੂੰ ਹੈ ਹੀ ਨਹੀਂ, ਕਿਉਂ ਮੰਨਦਾ? ਅਸੀਂ ਕਹਿੰਦਾ ਨਹੀਂ, ਅਸੀਂ ਤਾਂ ਹੈਗੇ, ਸਾਡਾ ਕੋਈ ਸਰੀਰ ਵਿੱਚ ਦੁੱਖ ਹੋ ਜੇ, ਅੰਗ ਦੁਖਣ ਲੱਗ ਜੇ ਤਾਂ ਅਸੀਂ ਦੁੱਖ ਮੰਨਦੇ ਹਾਂ, ਸਾਡੀ ਕੋਈ ਨਿੰਦਿਆ ਕਰ ਦੇਵੇ ਅਸੀਂ ਦੁੱਖ ਮੰਨਦੇ ਹਾਂ, ਸਾਡੀ ਕੋਈ ਉਸਤਤ ਕਰ ਦੇਵੇ ਅਸੀਂ ਖੁਸ਼ ਹੁੰਦੇ ਹਾਂ, ਆਹ ਸਭ ਝੂਠਾ ਹੈ। ਮਹਾਰਾਜ ਕਹਿੰਦੇ ਸਭ ਝੂਠਾ, ਤੈਨੂੰ ਅਧਿਆਸ ਹੋਇਆ ਹੈ, ਬਾਰ ਬਾਰ ਪੱਕਿਆ ਹੋਇਆ, ਤੂੰ ਉਸ ਮੰਡਲ ਚ ਗਿਰ ਗਿਆ ਜਿਹਦੇ ਚ ਪਾਗਲ ਰਹਿੰਦੇ ਨੇ, ਪਾਗਲ ਹੋਇਆ। ਬਿਨ ਨਾਵੇ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਕਹਿੰਦੇ ਸੰਸਾਰ ਕਮਲਿਆਂ ਦਾ ਭਰਿਆ ਪਿਆ, ਸਾਰਾ ਸੰਸਾਰ। ਉਹ ਕਮਲ ਜਿੰਨਾ ਚਿਰ ਦੂਰ ਨਹੀਂ ਹੁੰਦਾ, ਬ੍ਰੇਨ ਵਿੱਚ ਜੇ ਕਮਲ ਆ ਜਾਏ, ਜ਼ੋਰ ਲਾ ਲਓ ਜੇ ਕਦੇ ਮੰਨ ਜਾਵੇ। ਆ ਦੇਖੇ ਨੇ ਨਾ ਕਮਲੇ, ਨਹੀਂ ਮੰਨਦੇ। ਜੇ ਕੋਈ ਰਾਜਾ ਬਣ ਗਿਆ, ਰਾਜਾ ਹੀ ਬਣਿਆ ਹੋਇਆ। ਜੇ ਰਾਜਾ ਭਿਖਾਰੀ ਬਣ ਗਿਆ, ਭਿਖਾਰੀ ਉਹ ਬਣਿਆ ਹੋਇਆ, ਕਿਉਂਕਿ ਦਿਮਾਗ ਚ ਫਰਕ ਪੈ ਗਿਆ। ਹੈ ਤਾਂ ਦਿਮਾਗ ਉਹੀ, ਸਿਰ ਸਾਡੇ ਵਰਗਾ ਹੀ ਹੈ ਕਮਲੇ ਦਾ, ਪਰ ਉਹ ਕੀ ਹੋਇਆ, ਉਹ ਇੱਕ ਪੁਰਜਾ ਖਰਾਬ ਹੋ ਗਿਆ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਪੁਰਜੇ ਖਰਾਬ ਹੋਏ। ਉਹ ਆਪਣੇ ਆਪ ਨੂੰ ਮੈਂ ਮੰਨੀ ਜਾਂਦੇ, ਹੈਗਾ ਵਾਹਿਗੁਰੂ ਕਹੀ ਜਾਂਦੇ ਨੇ ਮੈਂ, ਇੰਨਾ ਹੀ ਫਰਕ ਹੈ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰੂ ਗੋਬਿੰਦ ਪਿਤਾ ਨੇ ਆਨੰਦ ਵਿੱਚ ਹੋ ਗਿਆ, ਬੱਜਰ ਕਪਾਟ ਖੁੱਲ ਗਏ। ਦੇਖਦਾ ਕੀ ਆ, ਸਭ ਪਾਸੇ ਤੂੰ ਹੀ ਗੁਰੇ ਦਿਖਾਇਓ ਲੋਇਨਾ, ਈਤਾ ਉਤਾ ਘੱਟ 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 ਘੱਟ, ਤੂੰ ਹੀ ਮੋਇਨ। ਫਿਰ ਜਦੋਂ ਤੂੰ ਹੀ ਨੂੰ ਆ ਗਿਆ, ਫਿਰ ਤਾਂ ਮਿਲ ਗਿਆ, ਮੈਂ ਨਾ ਰਿਹਾ, ਮੈਂ ਤੇ ਤੂੰ ਦੋਏ ਇੱਕ ਹੋ ਗਏ, ਰਾਮ ਕਬੀਰਾ ਏਕ ਭਏ ਹੈ। ਗਾਹ ਕੀ ਪਛਾਣੇ ਕਿਹੜਾ, ਕਹਿੰਦੇ ਕੋਈ ਨਾ ਸਕੇ ਪਛਾਣੀ। ਹੁਣ ਕਬੀਰ ਜਿਹੜਾ ਸੀਗਾ, ਤੂੰ ਕਰਤਾ ਤੂੰ ਹੁਆ, ਮੁਜਮੇ ਰਾ ਨਾ ਹੂੰ, ਜਾਂ ਵਾਪਾ ਵਰਗਾ ਮਿਟ ਗਿਆ, ਜਾਂ ਦੇਖਾਂ ਤਾਂ ਤੂੰ। ਕਬੀਰ ਤਾਂ ਕਹਿੰਦਾ ਮੈਂ ਤਾਂ ਮਰ ਗਿਆ, ਮੈਨੂੰ ਇਹ ਨਾਂ ਰੱਖਿਆ ਸੀ ਕਬੀਰ, ਉਹ ਮੈਂ ਮਰ ਗਿਆ, ਰਹਿ ਕੀ ਗਿਆ ਵਾਹਿਗੁਰੂ? ਕਹਿੰਦੇ ਹੁਣ ਤੂੰ ਕਰ ਦੇ ਦਾ, ਤੂੰ ਕਰ ਦੇ ਦਾ, ਤੂੰ ਇਹ ਬਣ ਗਿਆ ਮੈਂ, ਹੁਣ ਮੈਂ ਨਹੀਂ ਰਿਹਾ, ਹੁਣ ਤੂੰ ਰਹਿ ਗਿਆ, ਤੂੰ ਰਹਿ ਗਿਆ। ਜਦੋਂ ਇਹ ਅਵਸਥਾ ਆਈ ਬੁੱਧੂ ਸ਼ਾਹ ਤੇ, ਤਾਂ ਉਸ ਵੇਲੇ ਜਿਸ ਕਿਸੇ ਤੇ ਵੀ ਆਉਂਦੀ ਹੈ ਇਹ ਅਵਸਥਾ, ਮਹਾਰਾਜ ਕਹਿੰਦੇ ਉਸ ਵੇਲੇ ਦੁੱਖਾਂ ਦਾ ਨਾਸ਼ ਹੋਇਆ ਕਰਦਾ ਹੈ। ਪਾਲੋ ਜਦੋਂ ਮਿਲ ਗਿਆ ਰਾਮ ਪਿਆਰਾ, ਦੁੱਖ ਦਾ ਨਾਸ ਹੋ ਗਿਆ। ਮਹਾਰਾਜ ਇਸ ਮਹੀਨੇ ਦੇ ਵਿੱਚ ਮਿਲਾਪ ਦੀ ਗੱਲ ਕਰਦੇ ਹਾਂ। ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ, ਐ ਪ੍ਰਗਟ ਹੋ ਗਏ ਅੰਦਰ, ਮੈਂ ਮਰ ਗਈ ਤੇ ਉਹ ਪ੍ਰਗਟ ਹੋ ਗਏ। ਇਹ ਪ੍ਰਗਟ ਕਰਾਏ ਕਿਹਨੇ? ਕਹਿੰਦੇ ਸੰਤ ਸੁਹਾਈ ਰਾਮ ਕੇ, ਉਹੀ ਸੀਗੇ ਸਹਾਇਤਾ ਕਰਨ ਵਾਲੇ। ਉਹਨਾਂ ਨੇ ਕੀ ਕਰਿਆ? ਕਹਿੰਦੇ ਕਿਰਪਾ ਕਰ ਦਿੱਤੀ, ਕਰ ਕਿਰਪਾ ਦੀਆ ਮਲਾਏ। ਹੁਣ ਮਿਲ ਗਿਆ, ਹੁਣ ਕੀ ਹੋ ਗਿਆ, ਸੇਜ ਅੰਦਰਲੀ ਸੁਹਾਵੀ ਹੋ ਗਈ, ਚਿਹਰੇ ਦੇ ਉੱਤੇ ਖੇੜਾ ਆ ਗਿਆ, ਹੁਣ ਮੱਥੇ ਚ ਝੁਰੜੀਆਂ ਨਹੀਂ ਪਈਆਂ ਹੋਈਆਂ, ਹੁਣ ਕੋਈ ਮਾੜਾ ਨਹੀਂ ਲੱਗਦਾ, ਹੁਣ ਸਭ ਦਾ ਪਿਆਰ ਆਉਂਦਾ, ਆਪਣੇ ਹੀ ਲੱਗਦੇ ਨੇ ਸਾਰੇ, ਖੇੜਾ ਹੀ ਖੇੜਾ ਆ ਗਿਆ, ਚੜ੍ਹਦੀ ਕਲਾ ਆ ਗਈ। ਜਿਹਨੂੰ ਚੜ੍ਹਦੀ ਕਲਾ ਅਸੀਂ ਰੋਜ਼ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ, ਚੜ੍ਹਦੀ ਕਲਾ ਅਸੀਂ ਤਾਂ ਕਹਿੰਦੇ ਹੀ ਹਾਂ, ਆਈ ਤਾਂ ਨਹੀਂ ਨਾ ਕਦੇ ਸਾਨੂੰ। ਸੋ ਜਦੋਂ ਚੜ੍ਹਦੀ ਕਲਾ ਆ ਗਈ, ਕਹਿੰਦੇ ਹੁਣ ਸਭ ਕੁਝ ਸੁਹਾਵਾ ਹੋ ਗਿਆ, ਸਹਿਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾਂ ਨਾ ਹੀ ਜਾਏ, ਹੁਣ ਤਾਂ ਦੁੱਖ ਨੂੰ ਥਾਂ ਹੀ ਨਾ ਰਿਹਾ, ਕਿਉਂਕਿ ਸੁੱਖ ਨੇ ਰੋਕ ਲਿਆ ਸਾਰਾ ਥਾਂ, ਤੇ ਹੁਣ ਆਸਾਂ ਜਿਹੜੀਆਂ ਨੇ ਕੋਈ ਆਸ ਵੀ ਨਹੀਂ ਬਾਕੀ ਬਚਦੀ।
ਜਦੋਂ ਮਿਲਿਆ ਰਾਮ ਪਿਆਰਾ ਆਸਾਂ ਹੋਈਆਂ ਪੂਰੀਆਂ ਜਦੋਂ ਮਿਲਿਆ ਰਾਮ ਪਿਆਰਾ ਆਸਾਂ ਹੋਈਆਂ
ਗੱਤ ਕਥਾ ਵਿਚਾਰੀ ਹੈ ਮਨਸਾ ਮਨੇ ਸਮਾਏ ਅੰਦਰੇ ਮਨ ਮਰ ਗਿਆ ਮਨ ਅਮਨ ਹੋ ਗਿਆ ਆਸਾਂ ਜਿਹੜੀਆਂ ਸੀ ਆਸ ਹੈ ਨਹੀਂ ਹੁਣ ਤਾਂ ਆਪੇ ਹੀ ਹੋ ਰਿਹਾ ਜੋ ਕੁਛ ਵਾਹਿਗੁਰੂ ਨੇ ਕਰਨਾ ਕਰ ਰਿਹਾ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਹੋਏ ਰਿਹਾ ਆਸ ਉੱਠਦੀ ਨਹੀਂ ਆਸ ਤੋਂ ਪਹਿਲਾਂ ਹੀ ਕੰਮ ਹੋ ਜਾਂਦਾ ਇਹ ਚਿੰਤ ਕੰਮ ਕਰੇ ਪ੍ਰਭ ਦਿਨ ਕੇ ਜਿਨ ਹਲਕਾ ਨਾਮ ਪਿਆ ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜਵਾਹਰੀਰ ਦੇ ਸਦਾ ਰਿਧੀਆਂ ਸਿੱਧੀਆਂ ਬੇਨਤੀਆਂ ਕਰਦੀਆਂ ਫਿਰਦੀਆਂ ਵੀ ਸਾਤੇ ਕੰਮ ਲੈ ਇੱਛ ਪੁੰਨੀ ਬੜਭਾਗਣੀ ਵਰ ਪਾਇਆ ਹਰ ਰਹਿ ਮਿਲ ਸਹੀਆਂ ਮੰਗਲ ਗਾਵੀ ਗੀਤ ਗੋਬਿੰਦ ਵਾਲਾ ਕਹਿੰਦੇ ਆ ਜਾਓ ਸੰਗਤ ਜੀ ਹੁਣ ਆਪਾਂ ਰਲ ਮਿਲ ਕੇ ਗੁਣ ਗਾਈਏ
ਸਤਨਾਮ ਵਾਹਿਗੁਰੂ
ਪ੍ਰਭੂ ਦਾ ਨਾਮ ਉਚਾਰਨ ਕਰੋ ਮਿਲ ਸਹੀਆਂ ਮੰਗਲ ਗਾਵੀ ਗੀਤ ਗੋਬਿੰਦ ਲਾਏ ਹਰ ਜਿਹਾ ਆਵਰ ਨਾ ਦਿਸੇ ਕੋਈ ਦੂਜਾ ਲਵੇ ਨਾ ਲੈ ਹੁਣ ਦੂਜੇ ਦੀ ਲੋੜ ਨਹੀਂ ਰਹੀ ਕਿਸੇ ਮਾਇਆ ਦੀ ਕਿਸੇ ਪਰਬਤਾ ਦੀ ਕਿਸੇ ਮਾਣ ਦੀ ਹੁਣ ਤਾਂ ਮਿਲ ਗਿਆ ਰਾਮ ਪਿਆਰਾ ਹਲਤ ਪਲਤ ਸਵਾਰਿਆ ਆ ਵੀ ਸਿਮਰ ਗਿਆ ਦਰਗਾਹ ਵੀ ਸਿਮਰ ਗਈ ਨਹਿ ਚਲ ਦਿੱਤੀਆਂ ਜਾਏ ਦਰਗਾਹ ਚ ਉਹ ਥਾਂ ਮਿਲ ਗਿਆ ਜਿੱਥੋਂ ਦੁਬਾਰਾ ਮੁੜ ਕੇ ਨਹੀਂ ਆਉਣਾ ਸੰਸਾਰ ਸਾਗਰ ਤੇ ਰੱਖੀਆਂ ਨੇ ਆਹ ਜਿਹੜਾ ਬੜਾ ਹੀ ਬਿਖੜਾ ਸਾਗਰ ਸੀ ਇਹ ਤੋਂ ਰੱਖ ਲਿਆ ਮਾਲਕ ਨੇ, ਬੌੜ ਨਾ ਜਨਮੈ ਤਾਏ, ਹੁਣ ਦੁਬਾਰਾ ਜਨਮ ਨਹੀਂ ਹੋਣਾ। ਜੇਬਾ ਏਕ ਅਨੇਕ ਗੁਣ, ਹੇ ਪ੍ਰਭੂ ਮੈਂ ਤੇਰੇ ਗੁਣ ਕਿਵੇਂ ਗਾਵਾਂ, ਤੈ ਮੈਨੂੰ ਜੀਵ ਹੈ ਇੱਕ ਦਿੱਤੀ ਹੈ, ਤਰੇ ਨਾਨਕ ਚਰਨੀ ਪਾਏ, ਫਲਗੁਣ ਨਿੱਤ ਸਲਾਈ ਹੈ ਜਿਸ ਨੂੰ ਤਿਲ ਨਾ ਦਵਾਏ। ਸੋ ਉਹ ਮਹੀਨਾ ਜਿਹੜਾ ਮਿਲਾਪ ਦਾ ਆਪ ਸਾਰਿਆਂ ਨੇ ਆ ਕੇ ਮਨਾਇਆ, ਹੁਣ ਕਿਉਂਕਿ ਇਜਾਜ਼ਤ ਨਹੀਂ ਹੁੰਦਾ ਸਮਾਂ, ਕੱਲ ਦਾ ਜੋ ਪ੍ਰੋਗਰਾਮ ਹੈ ਉਹ ਰਾਜਪੁਰੇ ਹੈ, ਕਿਉਂਕਿ ਹਰ ਮਹੀਨੇ ਸੰਗਰਾਂਦ ਤੋਂ ਬਾਅਦ ਦੂਸਰਾ ਦੀਵਾਨ ਰਾਜਪੁਰੇ ਲੱਗਦਾ ਹੈ 14 ਤਰੀਕ ਦਾ, 15 ਦਾ ਲੱਗਣਾ ਹੈ ਬਨੂੜ। ਸੋ ਜਿਹੜੇ ਪ੍ਰੇਮੀ ਜਾ ਸਕਦੇ ਨੇ ਉਹ ਆਪਣਾ ਪ੍ਰੋਗਰਾਮ ਬਣਾ ਲਿਓ, 12 ਵਜੇ ਉੱਥੇ ਪਹੁੰਚ ਜਾਣ, 12 ਤੋਂ ਇੱਕ ਥਾਈ ਕੀਰਤਨ ਕਰਨ, ਇੱਕ ਤੋਂ ਬਾਅਦ ਮੈਂ ਸ਼ੁਰੂ ਕਰ ਲਾਂਗਾ।
ਰਾਮਲੀ ਮਹਾਰਾਜ ਦੀ ਜਾਨ ਅੰਦੀ ਕਿਉਂਕਾਰ ਸਤਿਗੁਰ ਪ੍ਰਸ